ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਫਿਜ਼ਾਜ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਉਸ ਦਾਤੇ ਦੀ ਰਹਿਮਤ ਮੰਗਾਂ ਚੱਲਣ ਦੇ ਲਈ ਬਰਕਤ ਮੰਗਾਂ ਉਸ ਦਾਤੇ ਦੀ ਰਹਿਮਤ ਮੰਗਾਂ ਚੱਲਣ ਦੇ ਲਈ ਬਰਕਤ ਮੰਗਾਂ ਪੰਛੀ ਚਹਿਕਣ ਫਸਲਾਂ ਮੌਲਣ ਕਣ ਕਣ ਦੇ ਵਿਚ ਕੁਦਰਤ ਮੰਗਾਂ ਮਾਂ ਬੋਲੀ ਸਤਿਕਾਰੀ ਜਾਵੇ ਮੈਂ ਇਹ ਦਿਲ ਦੀ ਹਸਰਤ ਮੰਗਾਂ ਨਦੀਆਂ ਨਾਲੇ ਨੀਲਾ ਅੰਬਰ ਉੱਚੇ ਉੱਚੇ ਪਰਬਤ ਮੰਗਾਂ ਅੰਤਰ ਮਨ ਨੂੰ ਫੋਲਣ ਖਾਤਰ ਪਲ ਦੋ ਪਲ ਦੀ ਫੁਰਸਤ ਮੰਗਾਂ ਅੰਤਰ ਮਨ ਨੂੰ ਫੋਲਣ ਖਾਤਰ ਪਲ ਦੋ ਪਲ ਦੀ ਫੁਰਸਤ ਮੰਗਾਂ ਤੇ ਇਹ ਫੁਰਸਤ ਸਾਨੂੰ ਮਿਲਦੀ ਹੈ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿਚ ਹਾਜ਼ਰੀ ਲਵਾ ਕੇ ਸੋ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹੋਈ ਹਾਂ ਸੋ ਅੰਤਰ ਮਨ ਨੂੰ ਫੋਲਾਂਗੇ ਇਸ ਸਮੇਂ ਦੌਰਾਨ ਪ੍ਰੋਗਰਾਮ ਲਹਿਰਾਂ ਦੇ ਵਿਚ ਤੇ ਸਾਰੇ ਦੋਸਤਾਂ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ ਤਹਿ ਦਿਲ ਤੋਂ ਜੀ ਆਇਆਂ ਨੂੰ ਆਦਾਬ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ ਇਕ ਵਾਰ ਫਿਰ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਤਾਂ ਜ਼ਰੂਰ ਜ਼ਿਕਰ ਕਰਾਂਗੇ ਪਰ ਅੱਜ ਦੇ ਦਿਨ ਦੇ ਉੱਤੇ ਇੱਕ ਨਜ਼ਰ ਜਿਹੜੀ ਆ ਉਹ ਜ਼ਰੂਰ ਮਾਰਨੀ ਬਣਦੀ ਹੈ ਅੱਜ ਦਾ ਦਿਨ ਹੈਗਾ ਜੀ ਮੰਗਲਵਾਰ ਦਾ ਮੰਗਲਵਾਰ ਦਾ ਦਿਨ ਜਿਹੜਾ ਉਹ ਅਸੀਂ ਮੈਲਬਨ ਤੋਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਯਾਨੀ ਕਿ ਲਹਿਰਾਂ ਪ੍ਰੋਗਰਾਮ ਜਿਹੜਾ ਅੱਜ ਦਾ ਉਹ ਮੈਲਬਨ ਤੋਂ ਅਸੀਂ ਤੁਹਾਡੇ ਲਈ ਪ੍ਰਸਾਰਿਤ ਕਰ ਰਹੇ ਹਾਂ ਤੇ ਸਾਲ 2020 ਦੇ ਨਵੰਬਰ ਮਹੀਨੇ ਦੀ ਅੱਜ 24 ਤਰੀਕ ਹੋ ਚੁੱਕੀ ਹੈ ਜਦਕਿ ਨਾਨਕ ਸ਼ਾਹੀ ਸੰਮਤ 552 ਦੇ ਮੱਘਰ ਮਹੀਨੇ ਦੀ 10 ਤਰੀਕ ਹੋਈ ਹੈ ਦੋਸਤੋ ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਇਸ ਵੇਲੇ ਮੈਲਬਨ ਕੈਨਵਰਾ ਤੇ ਸਿਡਨੀ ਦੇ ਵਿਚ ਸਮਾਂ 8:04 ਦਾ ਹੋ ਚੁੱਕਿਆ ਜਦਕਿ ਬ੍ਰਿਸਬਨ ਦੇ ਵਿਚ ਅਜੇ 7:04 ਹੋਏ ਆ ਐਡੀਲੇਡ ਦੇ ਵਿਚ ਸਮਾਂ 7:34 ਦਾ ਹੀ ਹੋਇਆ ਅਜੇ ਤੇ ਉਧਰ ਪਰਥ ਦੇ ਵਿਚ ਅਜੇ 5:04 ਦਾ ਸਮਾਂ ਹੈ ਤੇ ਅਸੀਂ ਆਪਣੇ ਗੁਆਂਢੀ ਮੁਲਕ ਚਲੀਏ ਨਿਊਜ਼ੀਲੈਂਡ ਤਾਂ ਉੱਥੇ ਸਮਾਂ 10:04 ਦਾ ਇਸ ਵੇਲੇ ਹੋ ਚੁੱਕਿਆ ਤੇ ਜਿਹੜੇ ਜਿਹੜੇ ਮੁਲਕਾਂ ਦੇ ਵਿਚ ਇਸ ਵੇਲੇ ਮੰਗਲਵਾਰ ਚੜ ਚੁੱਕਿਆ ਉਹਨਾਂ ਦਾ ਜ਼ਿਕਰ ਕਰਦੀ ਹਾਂ ਹਾਂਗਕਾਂਗ ਦੇ ਵਿਚ ਮੰਗਲਵਾਰ ਦਾ ਦਿਨ ਚੜ ਚੁੱਕਿਆ 5:04 ਦਾ ਸਮਾਂ ਜਿਹੜਾ ਉਹ ਇਸ ਵੇਲੇ ਹੋਇਆ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਦਿਨ ਜਿਹੜਾ ਜੀ ਉਹ ਡੁਬਈ ਦੇ ਵਿਚ ਵੀ ਚੜ ਚੁੱਕਿਆ ਤੇ ਡੁਬਈ ਦੇ ਵਿਚ ਅਜੇ ਬਹੁਤ ਵੱਡਾ ਤੜਕਾ 1:05 ਦਾ ਸਮਾਂ ਯਾਨੀ 1 ਘੰਟਾ ਹੀ ਹੋਇਆ ਅਜੇ ਮੰਗਲਵਾਰ ਦਾ ਦਿਨ ਚੜੇ ਨੂੰ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਦਿਨ ਜਿਹੜਾ ਜੀ ਉਹ ਭਾਰਤ ਦੇ ਵਿਚ ਵੀ ਚੜ ਚੁੱਕਿਆ ਪੰਜਾਬ ਦੇ ਵਿਚ ਇਸ ਵੇਲੇ ਸਮਾਂ ਜਿਹੜਾ ਸਵੇਰ ਦਾ ਤੜਕਸਾਰ ਦਾ 2:35 ਜਿਹੜੇ ਆ ਉਹ ਪੰਜਾਬ ਦੇ ਵਿਚ ਹੋਏ ਆ ਤੇ ਬਹੁਤ ਸਾਰੇ ਦੇਸ਼ਾਂ ਦੇ ਵਿਚ ਅਜੇ ਵੀ ਸੋਮਵਾਰ ਚੱਲ ਰਿਹਾ ਉਹਨਾਂ ਦੇਸ਼ਾਂ ਤੇ ਵੀ ਸਮੇਂ ਤੇ ਵੀ ਇੱਕ ਨਜ਼ਰ ਜਿਹੜੀ ਉਹ ਮਾਰਨੀ ਬਣਦੀ ਹੈ, ਕਿਉਂਕਿ ਬਹੁਤ ਸਾਰੇ ਦੇਸ਼ਾਂ ਤੋਂ ਸਾਡੇ ਨਾਲ ਸਾਡੇ ਦੋਸਤ ਜਿਹੜੇ ਆ ਉਹ ਜੁੜਦੇ ਆ। ਸੋ ਕੈਨੇਡਾ ਦੀ ਗੱਲ ਕਰਾਂ ਤਾਂ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਚ ਸਮਾਂ ਵੀ ਵੱਖੋ ਵੱਖਰਾ। ਵਿਨੀਪੈਗ ਦੇ ਵਿਚ ਇਸ ਵੇਲੇ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ, 3:05 ਹੋ ਚੁੱਕੇ ਨੇ। ਟੋਰਾਂਟੋ ਦੇ ਵਿਚ ਸ਼ਾਮ ਪਈ ਹੋਈ ਹੈ, 4:05 ਸ਼ਾਮ ਦੇ ਹੋ ਚੁੱਕੇ ਨੇ, ਜਦਕਿ ਵੈਨਕੂਵਰ ਦੇ ਵਿਚ ਅਜੇ ਦੁਪਹਿਰ ਚੱਲ ਰਹੀ ਹੈ, 1:05 ਜਿਹੜੇ ਆ ਉੱਥੇ ਹੋ ਚੁੱਕੇ ਆ। ਤੇ ਦੋਸਤੋ ਜੇ ਅਸੀਂ US ਚਲੀਏ ਤਾਂ US ਦੇ ਲੋਸ ਏਂਜਲਸ ਸ਼ਹਿਰ ਦੇ ਵਿਚ ਯਾਨੀ LA ਦੇ ਵਿਚ ਇਸ ਵੇਲੇ ਦੁਪਹਿਰ ਪਈ ਹੋਈ ਹੈ, 1:05 ਉੱਥੇ ਹੋਏ ਆ। ਤੇ ਨਿਊਯਾਰਕ ਦੇ ਵਿਚ ਸ਼ਾਮ ਪੈ ਚੁੱਕੀ ਹੈ, 4:06 ਦਾ ਜਿਹੜਾ ਸਮਾਂ ਉੱਥੇ ਹੋ ਚੁੱਕਿਆ। ਸਿਆਟਲ ਦੇ ਵਿਚ ਵੀ ਦੁਪਹਿਰ ਪਈ ਹੋਈ ਹੈ, 1:06 ਦਾ ਸਮਾਂ ਉੱਥੇ ਚੱਲ ਰਿਹਾ। ਤੇ ਇਸ ਤੋਂ ਇਲਾਵਾ ਲੰਡਨ ਦੇ ਵਿਚ ਰਾਤ ਦੇ 9:06 ਇਸ ਵੇਲੇ ਹੋ ਚੁੱਕੇ ਨੇ। ਤੇ ਇਟਲੀ ਰੋਮ ਦੇ ਵਿਚ 10:06 ਦਾ ਜਿਹੜਾ ਸਮਾਂ ਉਹ ਸੋਮਵਾਰ ਦੀ ਰਾਤ ਦਾ ਹੋ ਚੁੱਕਿਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦੇ ਵਿਚ ਜੁੜਦੇ ਹੋ, ਸਾਡਾ ਸਾਥ ਦਿੰਦੇ ਹੋ, ਸਾਡੇ ਹਮਸਫ਼ਰ ਬਣਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਤੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਜ਼ਰੂਰ ਮੈਂ ਜ਼ਿਕਰ ਕਰਦੀ ਹਾਂ। ਪ੍ਰੋਗਰਾਮ ਦੇ ਵਿਚ ਅੱਜ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਲਈ ਅਸੀਂ ਲੈ ਕੇ ਆ ਰਹੇ ਹਾਂ। ਪ੍ਰੋਗਰਾਮ ਦੇ ਪਹਿਲੇ ਸਿਲਸਿਲੇ ਦੇ ਵਿਚ ਤੁਹਾਡੇ ਨਾਲ ਖ਼ਬਰਾਂ, ਮੌਸਮ ਦੇ ਉੱਤੇ ਝਾਤ ਤੇ ਅੱਜ ਦਾ ਵਿਚਾਰ ਜਿਹੜਾ ਉਹ ਜ਼ਰੂਰ ਸਾਂਝਾ ਕਰਾਂਗੇ। ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਕੁਛ ਖਾਸ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ। ਅੱਜ ਅਸੀਂ ਇੱਕ ਲਾਇਸੈਂਸਡ ਜਿਹੜੇ ਏਅਰ ਕੰਡੀਸ਼ਨਿੰਗ ਪ੍ਰੋਫੈਸ਼ਨਲ ਨੇ ਉਹਨਾਂ ਨੂੰ ਪ੍ਰੋਗਰਾਮ ਚ ਸ਼ਾਮਲ ਕਰਾਂਗੇ ਤੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਆਸਟ੍ਰੇਲੀਆ ਦੇ ਵਿਚ ਗਰਮੀਆਂ ਦਾ ਜਿਹੜਾ ਮੌਸਮ ਆ ਆਉਣ ਵਾਲੇ ਦਿਨਾਂ ਦੇ ਵਿਚ ਆ ਰਿਹਾ, ਤੇ ਆਉਣ ਵਾਲੇ ਦਿਨਾਂ ਦੇ ਵਿਚ ਜਿਹੜੀ ਹੀਟਿੰਗ ਜਾਂ ਕੂਲਿੰਗ ਨੂੰ ਲੈ ਕੇ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਲੈਣੀ ਬਣਦੀ ਹੈ, ਕਿਉਂਕਿ ਕੂਲਿੰਗ ਜਿਹੜੀ ਹੈ ਉਹ ਭਾਵੇਂ ਪਹਿਲਾਂ ਇੰਨੀ ਜ਼ਿਆਦਾ ਕਾਰਗਰ ਨਹੀਂ ਸੀ ਕਿਉਂਕਿ ਆਸਟ੍ਰੇਲੀਆ ਦੇ ਵਿਚ ਬਹੁਤੀ ਗਰਮੀ ਨਹੀਂ ਸੀ ਪੈਂਦੀ, ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਆਸਟ੍ਰੇਲੀਆ ਦੇ ਵਿਚ ਗਰਮੀ ਜਿਹੜੀ ਉਹ ਵਧਣੀ ਸ਼ੁਰੂ ਹੋ ਗਈ ਹੈ। ਸੋ ਇਸ ਗਰਮੀ ਦੇ ਕਾਰਨ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਕੂਲਿੰਗ ਸਿਸਟਮ ਜਿਹੜੇ ਆਪਣੇ ਘਰਾਂ ਦੇ ਵਿਚ ਲਵਾਉਂਦੇ ਆ, ਨਵੇਂ ਜਾਂ ਪੁਰਾਣੇ ਘਰਾਂ ਦੇ ਵਿਚ ਕਿਸ ਤਰ੍ਹਾਂ ਦਾ ਜਿਹੜਾ ਕੂਲਿੰਗ ਸਿਸਟਮ ਆ ਉਹ ਵਰਕ ਕਰਦਾ, ਕੰਮ ਕਰਦਾ, ਜਾਂ ਫਿਰ ਕਿਸ ਤਰ੍ਹਾਂ ਦੇ ਜਿਹੜੇ ਕੂਲਿੰਗ ਸਿਸਟਮ ਆ ਜਿਹੜੇ ਉਹ ਲਵਾਉਣੇ ਚਾਹੀਦੇ ਆ, ਇਹਦੇ ਬਾਰੇ ਅਸੀਂ ਜਾਣਕਾਰੀ ਜਿਹੜੀ ਆ ਉਹ ਹਰਪ੍ਰੀਤ ਸਿੰਘ ਹੋਰਾਂ ਤੋਂ ਲਵਾਂਗੇ। ਤੇ ਇਸੇ ਤਰ੍ਹਾਂ ਇੱਕ ਖਾਸ ਘਟਨਾ ਜਿਹੜੀ ਆ ਜੇ ਸਮਾਂ ਹੋਇਆ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੀ, ਭਗਤ ਪੂਰਨ ਸਿੰਘ ਹੋਰਾਂ ਦੇ ਜੀਵਨ ਦੇ ਨਾਲ ਸੰਬੰਧਿਤ ਹੈ। ਔਰ ਇਸੇ ਤਰ੍ਹਾਂ ਇੱਕ ਕਹਾਣੀ ਜੇ ਸਮਾਂ ਹੋਇਆ ਤਾਂ ਤੁਹਾਡੇ ਨਾਲ ਸਾਂਝੀ ਕਰੂੰਗੀ, ਦਵਿੰਦਰ ਸਿੰਘ ਜੌਹਲ ਹੋਰਾਂ ਦੀ ਲਿਖੀ ਹੋਈ ਕਹਾਣੀ ਹੈ, ਔਰ ਆਸਟ੍ਰੇਲੀਆ ਦੇ ਨਾਲ ਇਸ ਕਹਾਣੀ ਦਾ ਜਿਹੜਾ ਸੰਬੰਧ ਹੈ ਉਹ ਬਣਦਾ। ਸੋ ਕੋਸ਼ਿਸ਼ ਕਰਾਂਗੀ ਪ੍ਰੋਗਰਾਮ ਦੇ ਵਿਚ ਸਾਰੇ ਸਿਲਸਿਲੇ ਜਿਹੜੇ ਆ ਉਹ ਵਾਰੋ ਵਾਰੀ ਤੁਹਾਡੀ ਨਜ਼ਰ ਕਰਾਂ। ਤੇ ਪ੍ਰੋਗਰਾਮ ਚ ਇਸ ਤੋਂ ਇਲਾਵਾ ਕੀ ਹੋਣਾ ਜੀ, ਇਸ ਤੋਂ ਇਲਾਵਾ ਤੁਹਾਡੇ ਸੁਨੇਹੇ, ਤੁਹਾਡੇ ਸੁਨੇਹੇ ਬਹੁਤ ਅਹਿਮ ਹੁੰਦੇ ਆ, ਤੁਹਾਡੇ ਵਿਚਾਰ ਬਹੁਤ ਅਹਿਮ ਹੁੰਦੇ ਆ ਸਾਡੇ ਲਈ। ਸੋ ਪ੍ਰੋਗਰਾਮ ਦੌਰਾਨ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਉਹ ਸਾਨੂੰ ਬਣੀ ਰਹੇਗੀ, ਤੇ ਪ੍ਰੋਗਰਾਮ ਚ ਤੁਸੀਂ ਆਪਣੀ ਜਿਹੜੀ ਹਾਜ਼ਰੀ ਆ ਉਹ ਸਾਡੇ ਨਾਲ ਲਵਾਉਣੀ ਆ, ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਫੋਨ ਕਾਲ ਤੁਸੀਂ ਕਰ ਸਕਦੇ ਹੋ 02-8599-11 ਨੰਬਰ ਦੇ ਉੱਤੇ, ਔਰ ਇਸ ਤੋਂ ਇਲਾਵਾ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਆਪਣਾ ਮੈਸੇਜ ਭੇਜ ਸਕਦੇ ਹੋ ਜਾਂ ਫਿਰ ਈਮੇਲ ਕਰ ਸਕਦੇ ਹੋ request@harmanradio.com ਤੇ। ਤੇ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਜੇਕਰ ਸਾਡੀ ਜਿਹੜੀ ਐਪ ਦੇ ਰਾਹੀਂ ਤੁਸੀਂ ਫੋਨ ਸੁਣ ਰਹੇ ਹੋ, ਰੇਡੀਓ ਸੁਣ ਰਹੇ ਹੋ, ਤਾਂ ਫਿਰ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕ ਹੈ ਉਹਨਾਂ ਦੇ ਰਾਹੀਂ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾਓਗੇ। ਇੱਕ ਬਹੁਤ ਅਹਿਮ ਸਿਲਸਿਲਾ ਜਿਹੜਾ ਜਿਹਦੇ ਬਾਰੇ ਮੈਂ ਗੱਲ ਕਰਨੀ ਭੁੱਲ ਗਈ ਹਾਂ, ਅਹਿਮ ਸਿਲਸਿਲਾ ਇਹ ਹੈ ਕਿ ਅੱਜ ਵੀ ਹਮੇਸ਼ਾ ਵਾਂਗ ਸਿਆਟਲ ਤੋਂ ਸਾਡੇ ਨਾਲ ਜੁੜਨਗੇ ਢਾਡੀ ਕੁਲਜੀਤ ਸਿੰਘ ਦਿਲਬਰ ਹੁਰੀ, ਜਿਹੜੇ ਕਿ ਖਾਸ ਤੌਰ ਦੇ ਉੱਤੇ ਸਾਡੇ ਨਾਲ ਅੱਜ ਸਾਂਝ ਪਾਉਣਗੇ ਸ੍ਰੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦੇ ਸੰਬੰਧ ਦੇ ਵਿੱਚ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਿਹੜਾ ਉਹ ਵੀ ਮਨਾਉਣ ਜਾ ਰਹੇ ਹਾਂ, ਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਜ਼ਰੂਰ ਜਿਹੜੀ ਗੱਲ ਕਰਨੀ ਉਹ ਬਣਦੀ ਆ, ਔਰ ਉਹਨਾਂ ਸਿੱਖਿਆਵਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਢਾਲ ਸਕਦੇ ਹਾਂ, ਉਹਨਾਂ ਨੂੰ ਕਿਵੇਂ ਅਪਣਾ ਸਕਦੇ ਹਾਂ, ਕਿਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਸਕਦੇ ਹਾਂ, ਉਹਨਾਂ ਦੇ ਬਾਰੇ ਗੱਲਬਾਤ ਜਿਹੜੀ ਆ ਉਹ ਅੱਜ ਉਹਨਾਂ ਦੇ ਸਾਥ ਦੇ ਵਿੱਚ ਉਸ ਸਿਲਸਿਲੇ ਦੇ ਵਿੱਚ ਜ਼ਰੂਰ ਕਰਾਂਗੇ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਉਹ ਸਿਲਸਿਲਾ ਜਿਹੜਾ ਉਹ ਖਾਸ ਹੋਏਗਾ ਔਰ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਲਓ ਜੀ, ਇਹ ਸੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੂਰੀ ਰੂਪ ਰੇਖਾ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਪਰ ਇਸ ਵੇਲੇ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਅਸੀਂ ਚੱਲਦਾ ਰੱਖਣਾ ਹੈ, ਤੇ ਪ੍ਰੋਗਰਾਮ ਦੌਰਾਨ ਵੀ ਬਹੁਤ ਸਾਰੇ ਗੀਤ ਜਿਹੜੇ ਆ ਉਹ ਤੁਹਾਡੇ ਲਈ ਅਸੀਂ ਪ੍ਰਸਾਰਿਤ ਕਰਾਂਗੇ। ਇਸ ਵੇਲੇ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਨੂਰਾਂ ਸਿਸਟਰਸ ਦੀ ਆਵਾਜ਼ ਵਿੱਚ।
ਕੋਈ ਵੀ ਹਨੇਰਾ ਜ਼ਿੰਦਗੀ ਦਾ ਅੰਤ ਨਹੀਂ ਨਵੀਂ ਕਿਰਨ ਦੀ ਸ਼ੁਰੂਆਤ ਹੈ ਉਹਦੇ ਰੰਗਾਂ ਵਿੱਚ ਰੰਗਣਾ ਸਿੱਖ ਬੰਦਿਆ ਕਿਨੇ ਦੁਨੀਆ ਦੇ ਮੰਜ਼ਰ ਖਾਲੀ ਹੱਥੀ ਗਿਆ ਸਿਕੰਦਰ
ਜੀ ਨੂਰਾ ਸਿਸਟਰਸ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕੀਤਾ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਸ਼ਾਇਰ ਕਹਿੰਦਾ ਕਿ ਡੁੱਬ ਨਾ ਜਾਵੇ ਦਿਲ ਨੂੰ ਇੰਨਾ ਰਾਜ਼ ਕਰੀ ਆਪਣੇ ਆਪੇ ਤੇ ਥੋੜਾ ਵਿਸ਼ਵਾਸ ਕਰੀ ਡੁੱਬ ਨਾ ਜਾਵੇ ਦਿਲ ਨੂੰ ਇੰਨਾ ਰਾਜ਼ ਕਰੀ ਆਪਣੇ ਆਪੇ ਤੇ ਥੋੜਾ ਵਿਸ਼ਵਾਸ ਕਰੀ ਅਮਲਾਂ ਦੀ ਦਰਗਾਹ ਤੇ ਲੇਖਾ ਦੇਣਾ ਜਾਵੇ ਝੁਕ ਨਾ ਜਾਵਣ ਨਜ਼ਰਾਂ ਇਹ ਅਰਦਾਸ ਕਰੀ ਝੁਕ ਨਾ ਜਾਵਣ ਨਜ਼ਰਾਂ ਇਹ ਅਰਦਾਸ ਕਰੀ ਤੇ ਇਹੀ ਅਰਦਾਸ ਅਸੀਂ ਹਰ ਰੋਜ਼ ਕਰੀਏ, ਸਵੇਰੇ ਸ਼ਾਮ ਕਰੀਏ ਕਿ ਸਾਨੂੰ ਇਹੋ ਜਿਹੀ ਸੋਚ ਸੋਝੀ ਸੁਮਤ ਜਿਹੜੀ ਆ ਉਹ ਪਰਮਾਤਮਾ ਵੱਲੋਂ ਮਿਲਦੀ ਰਹੇ, ਤਾਂ ਕਿ ਸਾਡੇ ਕੋਲੋਂ ਕਦੇ ਵੀ ਸਾਡੀ ਜ਼ੁਬਾਨ ਤੋਂ, ਸਾਡੇ ਹੱਥਾਂ ਤੋਂ, ਸਾਡੀਆਂ ਨਜ਼ਰਾਂ ਤੋਂ ਕੁਛ ਗਲਤ ਨਾ ਹੋਵੇ। ਪਰ ਇਨਸਾਨ ਆ, ਔਰ ਇਨਸਾਨ ਜਿਹੜਾ ਉਹ ਗਲਤੀਆਂ ਦਾ ਪੁਤਲਾ ਹੁੰਦਾ, ਚਾਹੇ ਉਹ ਮੰਨੇ ਚਾਹੇ ਨਾ। ਪਰ ਇਹਦੇ ਲਈ ਅਰਦਾਸ ਜੇ ਅਸੀਂ ਕਰਦੇ ਰਹੀਏ ਤਾਂ ਅਰਦਾਸ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਬਹੁਤ ਸ਼ਕਤੀ ਹੁੰਦੀ ਆ, ਔਰ ਪਰਮਾਤਮਾ ਜਿਹੜਾ ਉਹ ਦਿਲ ਤੋਂ ਕੀਤੀ ਹੋਈ ਅਰਦਾਸ ਨੂੰ ਬਹੁਤ ਛੇਤੀ ਸੁਣਦਾ ਵੀ ਹੈ। ਖੈਰ, ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅੱਜ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ ਮੈਲਬਨ ਸਟੂਡੀਓ ਤੋਂ। ਤੇ ਹੁਣ ਵੇਲਾ ਹੋ ਗਿਆ ਜੀ ਇੱਕ ਮੌਸਮ ਦੇ ਉੱਤੇ ਝਾਤ ਮਾਰਨ ਦਾ, ਤੇ ਅੱਜ ਦਾ ਜਿਹੜਾ ਵਿਚਾਰ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਹੈ। ਪਹਿਲਾਂ ਇੱਕ ਝਾਤ ਜਿਹੜੀ ਆ ਉਹ ਆਪਾਂ ਮੌਸਮ ਤੇ ਜ਼ਰੂਰ ਮਾਰ ਲੈਂਦੇ ਹਾਂ। ਅੱਜ ਦਾ ਜਿਹੜਾ ਮੌਸਮ ਹੈ ਉਹ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਜਾਂ ਸ਼ਹਿਰਾਂ ਦੇ ਵਿੱਚ ਕੀ ਕਹਿ ਰਿਹਾ। ਸੋ ਮੈਲਬਨ ਤੋਂ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ। ਮੈਲਬਨ ਦੇ ਵਿੱਚ ਅੱਜ 13 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਤੇ ਬੱਦਲਬਾਈ ਜਿਹੜੀ ਆ ਅੱਜ ਸਾਰਾ ਦਿਨ ਬਣੀ ਰਹਿਣ ਦੇ ਆਸਾਰ ਨੇ। ਵਿੱਚ ਵਿਚਾਲੇ ਹੋ ਸਕਦਾ ਕਿ ਸੂਰਜ ਦੇਵਤਾ ਕਿਤੇ ਕਿਤਾਈ ਜਿਹੜੀ ਝਾਤੀ ਆ ਉਹ ਜ਼ਰੂਰ ਮਾਰਨ, ਪਰ ਮੌਸਮ ਜਿਹੜਾ ਅੱਜ ਠੰਡਾ ਰਹਿਣਾ। ਸਿਡਨੀ ਦੇ ਵਿੱਚ 17 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਆ, ਵਿੱਚ ਵਿਚਾਲੇ ਬੱਦਲਬਾਈ ਜਿਹੜੀ ਉਹ ਕਿਤੇ ਨਾ ਕਿਤੇ ਅਸਮਾਨ ਚ ਦਿਖਾਈ ਵੀ ਦੇ ਸਕਦੀ ਆ। ਬ੍ਰਿਸਬਨ ਦੇ ਵਿੱਚ 21 ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਇੱਥੇ ਜੀ ਅੱਜ ਬੱਦਲਾਂ ਦੀ ਗਰਜ ਤੇ ਬਿਜਲੀ ਦੇ ਲਿਸ਼ਕ ਦੇ ਨਾਲ ਮੀਂਹ ਦੇ ਜਿਹੜੇ ਛਰਾਟੇ ਆ ਉਹ ਵੀ ਪੈ ਸਕਦੇ ਆ। ਪਰਥ ਦੇ ਵਿੱਚ ਅੱਜ 18 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਜਾਣਾ ਹੈ। ਅੱਜ ਗਰਮੀ ਹੈ ਪਰਥ ਦੇ ਵਿੱਚ, ਧੁੱਪ ਜਿਹੜੀ ਹੈ ਤਿੱਖੀ ਬਣੀ ਰਹਿਣੀ ਹੈ, ਤਿੱਖਾ ਦਿਨ ਲੱਗਣ ਦੀ ਜਿਹੜੀ ਉਮੀਦ ਹੈ ਉਹ ਬਣੀ ਹੋਈ ਹੈ ਅੱਜ ਪਰਥ ਦੇ ਵਿੱਚ। ਐਡੀਲੇਡ ਦੇ ਵਿੱਚ 12 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਧੁੱਪ ਜਿਹੜੀ ਹੈ ਸਾਰਾ ਦਿਨ ਬਣੀ ਰਹਿਣੀ ਹੈ, ਤੇ ਬੱਦਲਬਾਈ ਕਿਤੇ ਕਿਤੇ ਅਸਮਾਨ ਚ ਦਿਖਾਈ ਦੇ ਸਕਦੀ ਹੈ। ਕੈਨਬਰਾ ਦੇ ਵਿੱਚ 11 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਤੇ ਹੋਬਾਰਟ ਦੇ ਵਿੱਚ ਅੱਜ 12 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਜਾਣਾ, ਬੱਦਲਬਾਈ ਜਿਹੜੀ ਹੈ ਇੱਥੇ ਪਰ ਬਣੀ ਰਹਿਣੀ ਹੈ ਅਸਮਾਨ ਦੇ ਵਿੱਚ। ਤੇ ਡਾਰਵਿਨ ਦੇ ਵਿੱਚ 27 ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਹੈ। ਇੱਥੇ ਤਕਰੀਬਨ ਇਸ ਤਰ੍ਹਾਂ ਦਾ ਤਾਪਮਾਨ ਰਹਿੰਦਾ, ਪਰ ਅੱਜ ਇੱਥੇ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਜਿਹੜੀ ਲਿਸ਼ਕ ਆ ਉਹ ਵੀ ਦਿਖਾਈ ਦੇ ਸਕਦੀ ਹੈ ਅਸਮਾਨ ਦੇ ਵਿੱਚ। ਤੇ ਇੱਧਰ ਕੇਨਸ ਦੇ ਵਿੱਚ ਅੱਜ 22 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਜਾਣ ਦੀ ਉਮੀਦ ਦੱਸੀ ਗਈ ਹੈ। ਇੱਥੇ ਵੀ ਧੁੱਪ ਬਣੀ ਰਹਿਣੀ ਹੈ, ਕਿਤੇ ਕਿਤਾਈ ਅਸਮਾਨ ਦੇ ਵਿੱਚ ਜਿਹੜੀ ਬੱਦਲਬਾਈ ਆ ਉਹ ਦਿਖਾਈ ਦੇ ਸਕਦੀ ਹੈ। ਤੇ ਲਓ ਜੀ, ਇਹ ਸੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਅੱਜ ਦਾ ਵਿਚਾਰ ਜਿਹੜਾ ਉਹ ਵੀ ਮੈਂ ਤੁਹਾਡੇ ਨਾਲ ਨਾਲ ਲੱਗਦੀ ਸਾਂਝਾ ਕਰਦੇ ਹਾਂ। ਅੱਜ ਦਾ ਵਿਚਾਰ ਹੈ ਜੀ ਕਿ ਸਾਡੀਆਂ ਕੀਮਤੀ ਚੀਜ਼ਾਂ ਲੋਕਾਂ ਨੂੰ ਕੁਝ ਚਿਰ ਲਈ ਪ੍ਰਭਾਵਿਤ ਕਰ ਸਕਦੀਆਂ ਹਨ। ਸਾਡੀਆਂ ਕੀਮਤੀ ਚੀਜ਼ਾਂ ਲੋਕਾਂ ਨੂੰ ਕੁਝ ਚਿਰ ਲਈ ਪ੍ਰਭਾਵਿਤ ਕਰ ਸਕਦੀਆਂ ਹਨ, ਪਰ ਸਾਡੀਆਂ ਅਮੀਰ ਕਦਰਾਂ ਕੀਮਤਾਂ ਲੋਕਾਂ ਨੂੰ ਚੰਗੇ ਜੀਵਨ ਵੱਲ ਪ੍ਰੇਰਿਤ ਕਰ ਸਕਦੀਆਂ ਹਨ। ਸਾਡੀਆਂ ਅਮੀਰ ਕਦਰਾਂ ਕੀਮਤਾਂ ਲੋਕਾਂ ਨੂੰ ਲੰਮੇ ਸਮੇਂ ਲਈ ਚੰਗੇ ਜੀਵਨ ਵੱਲ ਪ੍ਰੇਰਿਤ ਕਰ ਸਕਦੀਆਂ ਹਨ। ਸੋ ਜੀਵਨ ਵਿੱਚ ਕੀਮਤੀ ਚੀਜ਼ਾਂ ਨਾਲੋਂ ਚੰਗੀਆਂ ਕੀਮਤਾਂ ਨੂੰ ਤਰਜੀਹ ਦਈਏ। ਬਹੁਤ ਹੀ ਖੂਬ, ਬਹੁਤ ਸੋਹਣਾ ਵਿਚਾਰ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੀਆਂ ਕੀਮਤੀ ਚੀਜ਼ਾਂ, ਜਿਹੜਾ ਅਸੀਂ ਦਿਖਾਵਾ ਜਿਹੜਾ ਕਰਦੇ ਹਾਂ ਕਿ ਇੰਨੀ ਜਿਹੜੀ ਮਹਿੰਗੀ ਚੀਜ਼ ਆ, ਮੈਂ ਇੰਨੀ ਮਹਿੰਗੀ ਘੜੀ ਲਈ ਆ, ਮੇਰੇ ਕੋਲ ਇੰਨਾ ਮਹਿੰਗਾ ਫੋਨ ਆ। ਜ਼ਿਆਦਾਤਰ ਜਿਹੜੀਆਂ ਔਰਤਾਂ ਹੁੰਦੀਆਂ ਉਹਨਾਂ ਦੇ ਵਿੱਚ ਹੁੰਦਾ ਵੀ ਮੈਂ ਡਾਇਮੰਡ ਦੀ ਰਿੰਗ ਬਣਵਾ ਲਈ ਆ, ਮੈਂ ਡਾਇਮੰਡ ਦਾ ਜਿਹੜਾ ਲੋਕੇਟ ਆ ਉਹ ਬਣਾ ਲਿਆ, ਹੈ ਨਾ। ਜਾਂ ਫਿਰ ਅਸੀਂ ਬਹੁਤ ਜਿਹੜੀਆਂ ਵੱਡੀਆਂ ਕੀਮਤੀ ਚੀਜ਼ਾਂ ਦੀ ਜਿਹੜੀ ਇੱਕ ਦਿਖਾਵਾ ਕਰਦੇ ਹਾਂ, ਜਾਂ ਫਿਰ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ, ਪਰ ਉਹ ਜਿਹੜਾ ਪ੍ਰਭਾਵ ਆ ਕੁਛ ਚਿਰ ਲਈ ਹੀ ਰਹਿੰਦਾ, ਸਦੀਵੀ ਨਹੀਂ ਉਹਦਾ ਜਿਹੜਾ ਪ੍ਰਭਾਵ ਆ ਸਾਡੀ ਜ਼ਿੰਦਗੀ ਦੇ ਵਿੱਚ ਰਹਿੰਦਾ। ਕਿਉਂਕਿ ਕੁਛ ਚਿਰ ਲਈ ਥੋੜ੍ਹ ਚਿਰੀ ਖੁਸ਼ੀ ਜਿਹੜੀ ਆ ਉਹ ਸਾਨੂੰ ਦਿੰਦੀਆਂ ਉਹ ਚੀਜ਼ਾਂ, ਪਰ ਜਿਹੜਾ ਇੱਕ ਲੰਮਾ ਜਿਹੜਾ ਪ੍ਰਭਾਵ ਆ, ਇੱਕ ਸਥਿਰ ਪ੍ਰਭਾਵ ਜਿਹੜਾ ਆ, ਇੱਕ ਸਥਾਈ ਪ੍ਰਭਾਵ ਜਿਹੜਾ ਆ, ਉਹ ਅਸਲ ਦੇ ਵਿੱਚ ਸਾਡੀਆਂ ਅਮੀਰ ਕਦਰਾਂ ਕੀਮਤਾਂ ਤੋਂ ਹੀ ਹਾਸਲ ਕੀਤਾ ਜਾ ਸਕਦਾ ਹੈ। ਸੋ ਇਹ ਵਿਚਾਰ ਹੈ ਕਿ ਜੀਵਨ ਵਿੱਚ ਕੀਮਤੀ ਚੀਜ਼ਾਂ ਦੇ ਨਾਲੋਂ ਚੰਗੀਆਂ ਕਦਰਾਂ ਕੀਮਤਾਂ ਨੂੰ, ਅਮੀਰ ਕਦਰਾਂ ਕੀਮਤਾਂ ਨੂੰ ਤਰਜੀਹ ਦਈਏ। ਤੇ ਲਓ ਜੀ, ਇਸ ਵਿਚਾਰ ਨੇ ਮੈਨੂੰ ਤਾਂ ਵਾਕਈ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ, ਔਰ ਮੈਂ ਪ੍ਰੇਰਿਤ ਹੋਈ ਹਾਂ ਇਸ ਵਿਚਾਰ ਤੋਂ। ਤੇ ਉਮੀਦ ਕਰਦੀ ਹਾਂ ਤੁਹਾਨੂੰ ਵੀ ਜਿਹੜਾ ਇਹ ਵਿਚਾਰ ਹੈ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਪੱਖ ਵੱਲ ਮੋੜਨ ਲਈ ਪ੍ਰੇਰਿਤ ਕਰ ਰਿਹਾ ਹੋਵੇਗਾ। ਤੇ ਵਿਚਾਰ ਤੋਂ ਬਾਅਦ ਹੁਣ ਪ੍ਰੋਗਰਾਮ ਦੇ ਵਿੱਚ ਅਸੀਂ ਅਗਲੇ ਗੀਤ ਵੱਲ ਵੀ ਵਧਣਾ ਤੇ ਕੁਝ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ। ਸਾਡੇ ਨਾਲ ਨਰਿੰਦਰ ਠੌਰ ਹੁਰੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸਵਾਗਤ ਕਰਦੇ ਹਾਂ ਰਠੌਰ ਸਾਹਿਬ ਪ੍ਰੋਗਰਾਮ ਦੇ ਵਿੱਚ। ਤੇ ਇਸੇ ਤਰ੍ਹਾਂ ਗੁਰਿੰਦਰ ਸਿੰਘ ਹੁਰੀ ਵੀ ਵਰਜੀਨੀਆ ਤੋਂ ਸਾਡੇ ਨਾਲ ਜੁੜ ਚੁੱਕੇ ਆ, ਉਹਨਾਂ ਨੂੰ ਵੀ ਜੀਆਇਆਂ ਨੂੰ ਕਹਿੰਦੇ ਹਾਂ। ਮੈਂ ਤੁਹਾਡੇ ਦੋਵਾਂ ਦੇ ਜਿਹੜੇ ਮੈਸੇਜਿਸ ਆ ਉਹ ਬਹੁਤ ਜਲਦ ਸ਼ਾਮਲ ਕਰਾਂਗੀ, ਤੇ ਨਾਲ ਹੀ ਨਾਲ ਮੈਂ ਇੱਥੇ ਦੱਸਦੀ ਜਾਵਾਂ ਕਿ ਸਾਡੇ ਜਿਹੜੇ ਦੋਸਤ ਸਾਡੇ ਨਾਲ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਜੁੜਦੇ ਆ, ਸਾਨੂੰ ਉਹਨਾਂ ਦੀ ਬੜੀ ਸ਼ਿੱਦਤ ਦੇ ਨਾਲ ਉਡੀਕ ਰਹਿੰਦੀ ਆ। ਜਿਵੇਂ ਮੈਂ ਅਕਸਰ ਗੱਲ ਕਰਦੀ ਹੁੰਦੀ ਹਾਂ ਕਿ ਸਿਡਨੀ ਤੋਂ ਵੀ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਲਗਾਤਾਰ ਜੁੜਦੇ ਹੁੰਦੇ ਸੀ, ਜਿਨ੍ਹਾਂ ਨੂੰ ਅਸੀਂ ਲਗਾਤਾਰ ਮਿਸ ਵੀ ਕਰ ਰਹੇ ਹਾਂ। ਔਰ ਪਿਛਲੇ ਹਫ਼ਤੇ ਕੁਲਵਿੰਦਰ ਸਿੰਘ ਜਗਰਾਓਂ ਹੋਰਾਂ ਨੇ ਸਾਡੇ ਨਾਲ ਹਾਜ਼ਰੀ ਲਗਵਾਈ ਸੀਗੀ ਔਰ ਬੜਾ ਚੰਗਾ ਲੱਗਿਆ ਸੀ ਕਿਉਂਕਿ ਲਗਾਤਾਰ ਉਹ ਭਾਜੀ ਸਾਡੇ ਨਾਲ ਪ੍ਰੋਗਰਾਮ 'ਚ ਜੁੜਦੇ ਰਹੇ ਆ, ਤੇ ਇਸੇ ਤਰ੍ਹਾਂ ਸੋਹੀ ਸਾਹਿਬ ਸਾਡੇ ਨਾਲ ਹਮੇਸ਼ਾ ਜੁੜਦੇ ਆ ਔਰ ਉਹਨਾਂ ਨੂੰ ਵੀ ਅਸੀਂ ਹਮੇਸ਼ਾ ਯਾਦ ਰੱਖਦੇ ਹਾਂ। ਇਸੇ ਤਰ੍ਹਾਂ ਅੱਜ ਮੈਂ ਗੱਲ ਜ਼ਰੂਰ ਕਰਨੀ ਚਾਹਾਂਗੀ ਕੁਝ ਹੋਰ ਦੋਸਤਾਂ ਦੀ ਜਿਹੜੇ ਸਾਨੂੰ ਚੰਗੀ ਫੀਡਬੈਕ ਜਿਹੜੀ ਆ ਉਹ ਵੀ ਮੁਹੱਈਆ ਕਰਦੇ ਆ, ਜਿਨ੍ਹਾਂ ਦੇ ਵਿੱਚੋਂ ਅਰਸ਼ ਮੱਲੀ ਦਾ ਜ਼ਿਕਰ ਕਰਨਾ ਚਾਹਾਂਗੀ ਕਿ ਪ੍ਰੋਗਰਾਮ ਉਹ ਹਮੇਸ਼ਾ ਸੁਣਦੇ ਆ, ਚਾਹੇ ਪੋਡਕਾਸਟ ਦੇ ਵਿੱਚ ਸੁਣਨ ਚਾਹੇ ਉਹ ਇਸ ਵੇਲੇ ਸਾਡੇ ਨਾਲ ਲਾਈਵ ਹੋ ਕੇ ਸੁਣਨ। ਪਰ ਬਹੁਤ ਵਾਰ ਹੁੰਦਾ ਕਿ ਬਹੁਤੇ ਦੋਸਤ ਜਿਹੜੇ ਆ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਹੋਣ ਦੇ ਕਾਰਨ ਸਾਨੂੰ ਮੈਸੇਜ ਨਹੀਂ ਕਰ ਪਾਉਂਦੇ, ਪਰ ਉਹਨਾਂ ਦੀ ਜਿਹੜੀ ਇੱਕ ਚੰਗੀ ਫੀਡਬੈਕ ਆ ਚਾਹੇ ਉਹ ਸਾਡੇ ਜਿਹੜੇ ਨਕਾਰਾਤਮਕ ਪੱਖ ਆ ਉਹਨਾਂ ਨੂੰ ਹੀ ਉਜਾਗਰ ਕਰਦੀ ਹੋਵੇ, ਕਿਉਂਕਿ ਇਹ ਨਕਾਰਾਤਮਕ ਪੱਖ ਸਾਹਮਣੇ ਆਉਣੇ ਬਹੁਤ ਜ਼ਰੂਰੀ ਹੁੰਦੇ ਆ ਤਾਂ ਕਿ ਅਸੀਂ ਆਪਣੇ ਆਪ 'ਚ ਸੁਧਾਰ ਕਰ ਸਕੀਏ। ਸੋ ਸਾਡੇ ਸੁਧਾਰ ਦੇ ਲਈ ਆਸਵੰਦ ਇਹ ਸਾਡੇ ਸਰੋਤੇ ਜਾਂ ਫਿਰ ਇਹ ਸਾਡੇ ਵੀਰ ਜਾਂ ਇਹ ਜਿਹੜੀਆਂ ਭੈਣਾਂ ਸਾਡੇ ਨਾਲ ਜੁੜਦੀਆਂ ਨੇ ਸਾਨੂੰ ਬਹੁਤ ਤਸੱਲੀ ਦਿੰਦੀਆਂ ਨੇ, ਸਕੂਨ ਦਿੰਦੀਆਂ ਨੇ। ਸੋ ਉਹਨਾਂ ਦਾ ਜ਼ਿਕਰ ਮੈਂ ਜ਼ਰੂਰ ਅੱਜ ਪ੍ਰੋਗਰਾਮ ਦੌਰਾਨ ਵੀ ਕਰਨਾ ਚਾਹੁੰਦੀ ਸੀ। ਔਰ ਹੋਰ ਵੀ ਬਹੁਤ ਸਾਰੇ ਦੋਸਤ ਜਿਹੜੇ ਸਾਨੂੰ ਮੈਸੇਜ ਨਹੀਂ ਕਰ ਪਾਉਂਦੇ ਪਰ ਸਾਡੇ ਨਾਲ ਜੁੜਦੇ ਜ਼ਰੂਰ ਹੈ, ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ। ਤੇ ਹੁਣ ਵੱਧਦੇ ਹਾਂ ਜੀ ਅਗਲੇ ਗੀਤ ਵੱਲ, ਤੇ ਅਗਲੇ ਗੀਤ ਤੋਂ ਬਾਅਦ ਫਿਰ ਅਗਲਾ ਸਿਲਸਿਲਾ ਜਿਹੜਾ ਲੈ ਕੇ ਮੈਂ ਜਲਦ ਹਾਜ਼ਰ ਹੁੰਦੀ ਹਾਂ, ਅਗਲਾ ਗੀਤ ਹਰਦੀਪ ਗਰੇਵਾਲ ਦੀ ਆਵਾਜ਼ 'ਚ।
ਜ਼ਿੰਦਗੀ ਤੇਰੇ ਨਾਲ ਮੱਥਾ ਲਾਉਣਾ, ਨਾਲ ਔਕੜਾ ਲਿਆ ਨੀ ਮੈਂ ਸਾਰੀਆਂ ਨੂੰ ਟਾਉਣਾ। ਆ ਜਾ ਆ ਜਾ ਜ਼ਿੰਦਗੀ ਤੇਰੇ ਨਾਲ ਮੱਥਾ ਲਾਉਣਾ। ਤਰਿਆ ਉਹ ਕਿੰਨੀ ਵਾਰੀ ਜਿੱਤ ਕੇ ਹਰਿਆ, ਜੋ ਗੁੱਸਾ ਦਿਲ ਵਿੱਚ ਮੇਰੇ ਭਰਿਆ ਨਾ ਜ਼ਾਹਿਰ ਬੋਲਾ ਰਾਹੀ ਕਰਿਆ, ਮੈਂ ਕਿੰਨੀ ਵਾਰੀ ਜਿੱਤ ਕੇ ਹਰਿਆ ਉਹ ਕਿੰਨੀ ਵਾਰੀ ਡੁੱਬ ਕੇ ਤਰਿਆ। ਉਹ ਛੱਲੀ ਉੱਠੀ ਨਾ ਹੁਣੇ ਨਾ ਡੋਲੇ ਅਜੇ ਰੱਬ ਰਿਹਾ ਬਰੋਬਰ ਤੋਂ, ਚੱਕ ਕੇ ਕਾਪੀ ਲਿਖਦੇ ਬੋਲ ਮੈਂ ਦਿਲ ਨੂੰ ਖੋਲ ਵਜਾ ਤੇ ਢੋਲ ਥੋੜਾ ਚਿਰ ਰੁਕ ਜਾ ਹੁਣੇ ਨਾ ਡੋਲੇ ਅਜੇ ਰੱਬ ਰਿਹਾ ਬਰੋਬਰ ਤੋਂ। ਤੇਰਾ ਲੇਖ ਗਰੇਵਾਲਾ ਤੈਨੂੰ ਪੈਣਾ ਭੁਗਤਾਉਣਾ।
ਲੋ ਜੀ ਹਰਦੀਪ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ। ਉਮੀਦ ਕਰਦੀ ਹਾਂ ਗੀਤ ਪਸੰਦ ਆਇਆ ਹੋਣਾ ਤੇ ਜਿਹੜੇ ਦੋਸਤ ਇਸ ਵੇਲੇ ਜੁੜੇ ਹੋਏ ਨੇ ਉਹਨਾਂ ਦੇ ਮੈਂ ਸੁਨੇਹੇ ਹੁਣ ਸ਼ਾਮਲ ਕਰਦੀ ਹਾਂ। ਨਰਿੰਦਰ ਰਠੌਰ ਹੁਰੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰੇ ਪਰਿਵਾਰ ਨੂੰ ਤੇ ਮੈਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਰਿੰਦਰ ਜੀ ਤੁਹਾਨੂੰ ਵੀ, ਔਰ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ, ਸਾਰੇ ਪਰਿਵਾਰ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਤੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜੁੜੇ ਨੇ ਗੁਰਿੰਦਰ ਸਿੰਘ ਹੋਰੀ। ਗੁਰਿੰਦਰ ਸਿੰਘ ਕਹਿੰਦੇ ਜੀ ਸਾਡੇ ਨਾ ਇੱਥੇ ਮੌਸਮ ਕਹਿੰਦੇ ਬਹੁਤ ਵਧੀਆ ਆ ਤੇ ਬਾਹਰ ਸੈਰ ਕਰ ਰਹੇ ਆ, ਬਹੁਤ ਹੀ ਸੋਹਣਾ ਹੈ, ਬੜਾ ਕਹਿੰਦੇ ਹੁੰਦੇ ਨਿਖਰਿਆ ਹੋਇਆ ਜਿਹੜਾ ਮੌਸਮ ਹੈ ਹਨਾ, ਕਿਉਂਕਿ ਇਹ ਜਿਹੜੀ ਫੋਟੋ ਇਹਨਾਂ ਨੇ ਭੇਜੀ ਆ ਉਹਦੇ ਵਿੱਚ ਢਲਦਾ ਆ ਸੂਰਜ, ਪਰ ਇਸ ਵੇਲੇ ਢਲਿਆ ਨਹੀਂ ਆ, ਆਪਣੀ ਜਿਹੜੀ ਰੋਸ਼ਨੀ ਆ ਉਹ ਜ਼ਰੂਰ ਬਹੁਤ ਸੋਹਣੀ ਹਰਿਆਲੀ ਦੇ ਉੱਤੇ ਉਹ ਭਾ ਜਿਹੜੀ ਆ ਰੋਸ਼ਨੀ ਦੀ ਮਾਰ ਰਿਹਾ, ਔਰ ਇੱਕ ਸੋਹਣਾ ਜਿਹਾ ਲੰਮਾ ਜਿਹਾ ਜਿਹੜਾ ਪਿੰਡ ਹੈ ਜਿਹਦੇ ਉੱਤੇ ਸੈਰ ਕਰ ਰਹੇ ਆ ਉਹ ਵੀ ਸਾਨੂੰ ਦਿਖਾਈ ਦੇ ਰਿਹਾ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਫੋਟੋ ਦੇ ਜ਼ਰੀਏ ਵੀ ਸਾਂਝ ਪਵਾਉਂਦੇ ਹੋ, ਔਰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਸੀਂ ਵੀ ਤੁਹਾਡੇ ਨਾਲ ਉਸੇ ਪਿੰਡ ਦੇ ਉੱਤੇ ਸੈਰ ਕਰ ਰਹੇ ਹੋਈਏ। ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਸੈਰ ਕਰ ਰਹੇ ਹਾਂ, ਪਰ ਉਸ ਪੈਂਡੇ ਦੀ ਜਿਹੜੀ ਨੇੜਤਾ ਆ ਉਹਨੂੰ ਜ਼ਰੂਰ ਅਸੀਂ ਮਹਿਸੂਸ ਕਰ ਸਕਦੇ ਹਾਂ। ਗੁਰਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਦੋਸਤੋ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਹੈ ਉਹ ਖਬਰਾਂ ਦਾ ਵੀ ਹੈ, ਤੇ ਖਬਰਾਂ ਤੋਂ ਪਹਿਲਾਂ ਇੱਕ ਨਾ ਤੁਹਾਡੇ ਨਾਲ ਅੱਜ ਇੱਕ ਬੁਝਾਰਤ ਜਿਹੀ ਵੀ ਮੈਂ ਪਾਈ ਦੇਵਾਂ ਹਨਾ। ਵੈਸੇ ਮੈਂ ਬੁਝਾਰਤ ਆਪਣੇ ਪ੍ਰੋਗਰਾਮਾਂ ਚ ਘੱਟ ਪਾਉਣੀ ਹੈ, ਪਰ ਜਦੋਂ ਮੈਂ ਹਰਮਨ ਰੇਡੀਓ ਤੇ ਸ਼ੁਰੂਆਤ ਕੀਤੀ ਸੀ ਨਾ ਤੇ ਜਿਹੜਾ ਮੇਰਾ ਅਸਲ ਚ ਪ੍ਰੋਗਰਾਮ ਹੁੰਦਾ ਸੀ ਉਹ ਸਿਰਫ ਬੁਝਾਰਤਾਂ ਦਾ ਹੀ ਪ੍ਰੋਗਰਾਮ ਹੁੰਦਾ ਸੀ, ਤੇ ਅਸੀਂ ਇੱਕ ਪ੍ਰੋਪਰਟੀ ਸੈਗਮੈਂਟ ਜਿਹੜਾ ਉਹ ਵੀ ਸਾਂਝਾ ਕਰਦੇ ਹੁੰਦੇ ਸੀ ਤੇ ਖਬਰਾਂ ਜਿਹੜੀਆਂ ਉਹ ਵੀ ਸਾਂਝੀਆਂ ਕਰਦੇ ਹੁੰਦੇ ਸੀ, ਤੇ ਸਭ ਤੋਂ ਵੱਡਾ ਜਿਹੜਾ ਸਮਾਂ ਸੀਗਾ ਉਹ ਅਸੀਂ ਬੁਝਾਰਤਾਂ ਤੇ ਲਾਉਂਦੇ ਹੁੰਦੇ ਸੀ, ਕਿਉਂਕਿ ਪਹਿਲਾ ਘੰਟਾ ਜਿਹੜਾ ਹੁੰਦਾ ਸੀ ਉਹ ਖਬਰਾਂ ਦੇ ਉੱਤੇ ਔਰ ਪ੍ਰੋਪਰਟੀ ਸੈਗਮੈਂਟ ਤੇ ਲੱਗਦਾ ਸੀ, ਪਰ ਅਗਲਾ ਘੰਟਾ ਜਿਹੜਾ ਸੀ ਉਹ ਪੂਰੇ ਦਾ ਪੂਰਾ ਅਸੀਂ ਬੁਝਾਰਤਾਂ ਤੇ ਲਾਉਂਦੇ ਹੁੰਦੇ ਸੀ। ਸੋ ਉਦੋਂ ਬੁਝਾਰਤਾਂ ਬੁੱਝਣ ਦੇ ਵਿੱਚ ਵੀ ਮਜ਼ਾ ਆਉਂਦਾ ਹੁੰਦਾ ਸੀ, ਔਰ ਤੁਹਾਡੇ ਤੋਂ ਜਿਹੜਾ ਜਵਾਬ ਆਉਂਦਾ ਸੀਗਾ ਹਨਾ ਉਹ ਵੀ ਕਈ ਵਾਰ ਲਾਜਵਾਬ ਕਰ ਦਿੰਦਾ ਸੀ, ਪਰ ਅੱਜ ਮੈਂ ਕਿਹਾ ਚਲੋ ਜ਼ਰੂਰ ਇੱਕ ਬੁਝਾਰਤ ਤੁਹਾਡੇ ਲਈ ਪਾਉਣੇ ਆ। ਤੁਸੀਂ ਇੱਕ ਏਦਾਂ ਦੀ ਚੀਜ਼ ਦੱਸਣੀ ਆ ਜਿਹੜੀ ਰੱਬ ਤੋਂ ਵੱਡੀ ਆ, ਗਰੀਬਾਂ ਦੇ ਕੋਲ ਹੈ ਤੇ ਅਮੀਰ ਉਹਨੂੰ ਚਾਹੁੰਦੇ ਆ, ਏਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਰੱਬ ਤੋਂ ਵੱਡੀ ਹੈ, ਗਰੀਬਾਂ ਦੇ ਕੋਲ ਹੈ ਤੇ ਅਮੀਰ ਉਹਨੂੰ ਚਾਹੁੰਦੇ ਆ? ਤੇ ਇਹ ਬੁਝਾਰਤ ਹੈ ਜੀ, ਤੁਸੀਂ ਬੁੱਝਣੀ ਆ ਵੀ ਕਿਹੜੀ ਹੈ ਏਦਾਂ ਦੀ ਚੀਜ਼ ਜਿਹੜੀ ਰੱਬ ਤੋਂ ਵੱਡੀ ਹੈ, ਗਰੀਬਾਂ ਦੇ ਕੋਲ ਆ ਤੇ ਅਮੀਰ ਉਹਨੂੰ ਚਾਹੁੰਦੇ ਆ। ਮੈਨੂੰ ਵੀ ਬੜੀ ਅਜੀਬ ਲੱਗੀ ਸੀ ਇਹ ਬੁਝਾਰਤ, ਪਰ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੀ ਕਿ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਹੈ ਇਹੋ ਜਿਹੀ ਚੀਜ਼ ਤੁਸੀਂ ਆਪਣੀ ਇਹ ਬੁਝਾਰਤ ਜਿਹੜੀ ਬੁੱਝ ਕੇ ਮੈਨੂੰ ਇਹਦਾ ਜਵਾਬ ਜਿਹੜਾ ਹੈ ਉਹ ਪ੍ਰੋਗਰਾਮ ਦੇ ਦੌਰਾਨ ਭੇਜੀ ਜਾਇਓ, ਤੇ ਦੇਖਾਂਗੇ ਫਿਰ ਕਿਹਦਾ ਜਵਾਬ ਸਹੀ ਨਿਕਲਦਾ। ਤੇ ਆਪਾਂ ਹੁਣ ਜਿਹੜਾ ਅਗਲਾ ਸਿਲਸਿਲਾ ਆ ਉਹਦੀ ਸ਼ੁਰੂਆਤ ਕਰਨੀ ਆ ਤੇ ਆਪਾਂ ਵਧਦੇ ਹਾਂ ਫਿਰ ਜੀ ਪ੍ਰੋਗਰਾਮ ਚ ਅਗਲੇ ਸਿਲਸਿਲੇ ਵੱਲ। ਖਬਰਾਂ ਦੇ ਇਸ ਸਿਲਸਿਲੇ ਚ ਸਵਾਗਤ ਕਰਦੇ ਆ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਭਾਰਤ ਚ ਕੋਰੋਨਾ ਕੇਸਾਂ ਦੀ ਗਿਣਤੀ 91 ਲੱਖ ਤੋਂ ਟੱਪੀ, ਪੰਜਾਬ ਚ 17 ਹੋਰ ਮੌਤਾਂ। ਕੋਰੋਨਾ ਦੇ ਸਬੰਧ ਵਿਚ ਸੁਪਰੀਮ ਕੋਰਟ ਵੱਲੋਂ ਦਿੱਲੀ ਅਤੇ ਗੁਜਰਾਤ ਸਰਕਾਰਾਂ ਦੀ ਖਿਚਾਈ। ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਿਤ ਕਰਨ ਦੀ ਆਗਿਆ ਦੇਣਾ ਤਬਾਹਕੁਨ, ਕਿਹਾ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ। ਦਿੱਲੀ ਕੂਚ ਕਰਨ ਲਈ ਲਸ਼ਕਰ ਨਾਲ ਤਿਆਰ ਨੇ ਖੇਤਾਂ ਦੇ ਰਾਜੇ, ਕਿਸਾਨਾਂ ਦੇ ਸੰਘਰਸ਼ ਚ ਗਾਇਕਾਂ ਨੇ ਭਰਿਆ ਜੋਸ਼। ਪੰਜਾਬ ਚ 2 ਮਹੀਨਿਆਂ ਮਗਰੋਂ ਰੇਲ ਆਵਾਜਾਈ ਬਹਾਲ, ਪੰਜਾਬ ਚ ਕੋਲੇ ਅਤੇ ਖਾਦ ਦੇ ਰੈਕ ਪੁੱਜੇ ਤੇ ਅੱਜ ਤੋਂ ਅਨਾਜ ਦੀ ਢੋਆ ਢੁਆਈ ਵੀ ਹੋ ਜਾਵੇਗੀ ਸ਼ੁਰੂ। ਅਕਾਲੀ ਦਲ ਤੇ ਭਾਜਪਾ ਨੇ ਬੈਂਸ ਖਿਲਾਫ ਖੋਲੇ ਮੋਰਚੇ, ਬੈਂਸ ਦੀ ਗ੍ਰਿਫਤਾਰੀ ਲਈ ਪੁਲਿਸ ਕਮਿਸ਼ਨਰ ਦਫ਼ਤਰ ਘੇਰਿਆ। ਤੇ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਨਾਵਾਂ ਤੇ ਵਿਚਾਰ ਸ਼ੁਰੂ। ਵਿਕਟੋਰੀਆ ਵਿਚ ਕੋਈ ਕੋਰੋਨਾ ਕੇਸ ਜਾਂ ਮੌਤ ਨਹੀਂ ਹੋਏ ਦਰਜ। ਕੋਰੋਨਾ ਦੇ ਸਿਫਰ ਕੇਸ ਨਾਲ ਵਿਕਟੋਰੀਆ 24ਵੇਂ ਦਿਨ ਦੇ ਵਿਚ ਸ਼ਾਮਲ। ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਚ ਲੋਕਾਂ ਨੂੰ ਕੋਰੋਨਾ ਪਾਬੰਦੀਆਂ ਵਿਚ ਮਿਲੀ ਭਾਰੀ ਰਾਹਤ। ਸਾਊਥ ਆਸਟ੍ਰੇਲੀਆ ਵਿਚ ਕੋਰੋਨਾ ਦਾ ਸਿਰਫ ਇਕ ਹੋਰ ਨਵਾਂ ਕੇਸ ਆਇਆ ਸਾਹਮਣੇ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਲਿਆ ਸੁੱਖ ਦਾ ਸਾਹ। ALS ਆਈਸ ਬਕਟ ਚੈਲੰਜ ਦੇ ਸਹਿਬਾਨੀ ਪੈਟ ਕੁਇਨ ਦੀ 37 ਸਾਲ ਦੀ ਉਮਰ ਦੇ ਵਿਚ ਮੌਤ। ਤੇ ਨਿਊ ਸਾਊਥ ਵੇਲਸ ਦੇ ਸਿਡਨੀ ਸ਼ਹਿਰ ਦੇ ਪੈਰਾਮੈਟਾ ਇਲਾਕੇ ਦੇ ਸਕੂਲੀ ਵਿਦਿਆਰਥੀ ਉੱਤੇ ਇਕ ਦੂਜੇ ਵਿਦਿਆਰਥੀ ਵੱਲੋਂ ਹਮਲਾ। ਘਟਨਾ ਪਿੱਛੋਂ ਸਕੂਲ ਕੀਤਾ ਗਿਆ ਬੰਦ। ਤੇ ਉਧਰ ਬਾਇਡਨ ਖਿਲਾਫ ਦਾਇਰ ਵਧੇਰੇ ਕੇਸਾਂ ਚ ਡੋਨਾਲਡ ਟਰੰਪ ਹਾਰੇ। ਸਮਰਥਕ ਅਜੇ ਵੀ ਚੋਣ ਨਤੀਜੇ ਚ ਹਾਰ ਨਾ ਕਬੂਲਣ ਤੇ ਅੜੇ। ਤੇ ਚਾਰ ਭਾਰਤੀ ਅਮਰੀਕੀਆਂ ਦੀ ਰੋਡਸ ਸਕਾਲਰਸ਼ਿਪ ਲਈ ਚੋਣ। ਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲੋਂ ਬਾਇਡਨ ਨੂੰ ਕੋਰੋਨਾ ਖਿਲਾਫ ਮਦਦ ਦੀ ਪੇਸ਼ਕਸ਼। ਤੇ ਹੁਣ ਖਬਰਾਂ ਵਿਸਥਾਰ ਚ। ਭਾਰਤ ਚ ਕੋਰੋਨਾ ਕੇਸਾਂ ਦੀ ਗਿਣਤੀ 91 ਲੱਖ ਤੋਂ ਟੱਪੀ ਤੇ ਪੰਜਾਬ ਦੇ ਵਿਚ 17 ਹੋਰ ਮੌਤਾਂ ਕੀਤੀਆਂ ਗਈਆਂ ਦਰਜ। ਭਾਰਤ ਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 91 ਲੱਖ ਤੋਂ ਵੱਧ ਗਈ ਏ। ਹਾਲਾਂਕਿ ਪਿਛਲੇ 16 ਦਿਨਾਂ ਦੌਰਾਨ ਰੋਜ਼ਾਨਾ 50,000 ਤੋਂ ਘੱਟ ਕੇਸ ਸਾਹਮਣੇ ਆਏ ਹਨ। ਲੰਘੇ 24 ਘੰਟਿਆਂ ਦੇ ਵਿਚ 44,059 ਕੇਸ ਸਾਹਮਣੇ ਆਏ ਹਨ ਤੇ ਦਿੱਲੀ ਵਿਚ ਸਭ ਤੋਂ ਵੱਧ 6,746 ਤੇ ਮਹਾਰਾਸ਼ਟਰ ਵਿਚ 5,753 ਨਵੇਂ ਕੇਸ ਮਿਲੇ ਹਨ। ਕੇਰਲਾ ਵਿਚ ਵੀ ਲਾਗ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਵਿਚ 5,254 ਜਿਹੜੇ ਕੇਸ ਹੈ ਉਹ ਸਾਹਮਣੇ ਆਏ ਹੈ। ਪਰ ਇਸ ਦੌਰਾਨ ਦੱਸਿਆ ਜਾ ਰਿਹਾ ਕਿ ਰਿਕਵਰੀ ਦਰ ਜਿਹੜੀ ਆ ਉਹ 93.6% ਦੱਸੀ ਗਈ ਆ। ਔਰ ਇਹ ਜਿਹੜੇ ਪਿਛਲੇ 16 ਦਿਨਾਂ ਦੌਰਾਨ ਰੋਜ਼ਾਨਾ 50,000 ਤੋਂ ਘੱਟ ਕੇਸ ਸਾਹਮਣੇ ਆ ਰਹੇ ਆ ਉਹ ਇਕ ਚੰਗਾ ਸੰਕੇਤ ਵੀ ਮੰਨਿਆ ਜਾ ਰਿਹਾ। ਤੇ ਉਧਰ ਪੰਜਾਬ ਦੇ ਵਿਚ ਕੋਰੋਨਾ ਵਾਇਰਸ ਨੇ ਪਿਛਲੇ 24 ਘੰਟਿਆਂ ਚ 17 ਹੋਰ ਵਿਅਕਤੀਆਂ ਦੀ ਜਿਹੜੀ ਜਾਨ ਹੈ ਉਹ ਲੈ ਲਈ ਹੈ ਤੇ ਇਸ ਤਰ੍ਹਾਂ ਇਕ ਦਿਨ ਦੌਰਾਨ 748 ਨਵੇਂ ਮਾਮਲੇ ਜਿਹੜੇ ਆ ਉਹ ਵੀ ਸਾਹਮਣੇ ਆਏ ਆ। ਜ਼ਿਲ੍ਹਾਵਾਰ ਦੇਖਿਆ ਜਾਵੇ ਤਾਂ ਮੌਤਾਂ ਦੀ ਸਥਿਤੀ ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਤੇ ਨਵਾਂਸ਼ਹਿਰ ਵਿਚ 2-2 ਰਹੀ ਹੈ, ਜਦਕਿ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਮੁਕਤਸਰ ਤੇ ਮੋਹਾਲੀ ਵਿਚ 1-1 ਮੌਤ ਜਿਹੜੀ ਆ ਉਹ ਦਰਜ ਕੀਤੀ ਗਈ ਹੈ। ਤੇ ਉਧਰ ਕੋਰੋਨਾ ਦੇ ਸੰਬੰਧ ਵਿਚ ਸੁਪਰੀਮ ਕੋਰਟ ਵੱਲੋਂ ਦਿੱਲੀ ਅਤੇ ਗੁਜਰਾਤ ਸਰਕਾਰਾਂ ਦੀ ਜਿਹੜੀ ਖਿਚਾਈ ਹੈ ਉਹ ਕੀਤੀ ਗਈ ਹੈ। ਮੁਲਕ ਦੇ ਕਈ ਹਿੱਸਿਆਂ ਚ ਕੋਰੋਨਾ ਵਾਇਰਸ ਕਾਰਨ ਹਾਲਾਤ ਮੁੜ ਵਿਗੜਨ ਦਰਮਿਆਨ ਸੁਪਰੀਮ ਕੋਰਟ ਨੇ ਕੱਲ ਦਿੱਲੀ ਅਤੇ ਗੁਜਰਾਤ ਸਰਕਾਰਾਂ ਵੱਲੋਂ ਮਹਾਂਮਾਰੀ ਨਾਲ ਨਜਿੱਠਣ ਚ ਦਿਖਾਈ ਗਈ ਕੁਤਾਹੀ ਲਈ ਉਨ੍ਹਾਂ ਦੀ ਖਿਚਾਈ ਕੀਤੀ ਹੈ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਹੇਠਲੇ ਬੈਂਚ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਉਹ ਉਠਾਏ ਗਏ ਕਦਮਾਂ ਅਤੇ ਕੇਂਦਰ ਤੋਂ ਮਹਾਂਮਾਰੀ ਨਾਲ ਨਜਿੱਠਣ ਲਈ ਮੰਗੀ ਗਈ ਸਹਾਇਤਾ ਸਮੇਤ ਰਿਪੋਰਟ ਦਾਖਲ ਕਰਨ। ਦਸੰਬਰ ਚ ਹਾਲਾਤ ਹੋਰ ਵਿਗੜਨ ਦੀ ਸੰਭਾਵਨਾ ਦੇ ਮੱਦੇਨਜ਼ਰ ਸਿਖਰਲੀ ਅਦਾਲਤ ਨੇ ਸਾਰੇ ਸੂਬਿਆਂ ਤੇ ਕੇਂਦਰ ਨੂੰ ਕਿਹਾ ਕਿ ਉਹ ਕੋਵਿਡ-19 ਨਾਲ ਸਿੱਝਣ ਲਈ ਢੁਕਵੇਂ ਕਦਮ ਉਠਾਉਂਦਿਆਂ ਅਹਿਤਿਆਤ ਵਰਤਣ। ਤੇ ਉਧਰ ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਿਤ ਕਰਨ ਦੀ ਆਗਿਆ ਦੇਣਾ ਹੈ ਤਬਾਹਕੁਨ, ਇਹ ਕਹਿਣਾ RBI ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦਾ। ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਅਤੇ ਸਾਬਕਾ ਡਿਪਟੀ ਗਵਰਨਰ ਵਿਰਲ ਆਚਾਰੀਆ ਵੱਲੋਂ ਲਿਖੇ ਸਾਂਝੇ ਲੇਖ ਵਿਚ ਕਿਹਾ ਗਿਆ ਕਿ RBI ਦੇ ਕੰਮਕਾਜੀ ਸਮੂਹ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਿਤ ਕਰਨ ਦੀ ਪ੍ਰਵਾਨਗੀ ਦੇਣ ਦੀ ਤਜਵੀਜ਼ ਜਿਹੜੀ ਹੈ ਉਹ ਤਬਾਹਕੁਨ ਹੈ ਔਰ ਇਸ ਦਾ ਜਿਹੜਾ ਨੁਕਸਾਨ ਹੈ ਉਹ ਆਉਣ ਵਾਲੇ ਸਮੇਂ ਦੇ ਵਿਚ ਬਹੁਤ ਵੱਡਾ ਹੋ ਸਕਦਾ ਹੈ। ਕਾਰੋਬਾਰੀ ਅਦਾਰਿਆਂ ਦੀ ਸ਼ਮੂਲੀਅਤ ਸੀਮਤ ਰੱਖਣ ਦੇ ਪੁਰਾਣੇ ਅਤੇ ਸਫਲ ਤਜਰਬੇ ਤੇ ਕਾਇਮ ਰਹਿਣ ਦੀ ਉਨ੍ਹਾਂ ਕਿਹਾ ਕਿ ਵਧੇਰੇ ਲੋੜ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਚੰਗਾ ਹੋਵੇਗਾ ਜੇਕਰ ਇਸ ਪ੍ਰਸਤਾਵ ਨੂੰ ਇੱਥੇ ਹੀ ਠੱਪ ਕਰ ਦਿੱਤਾ ਜਾਵੇ। ਇਸ ਲੇਖ ਚ ਕਿਹਾ ਗਿਆ ਕਿ ਸੰਯੁਕਤ ਦੇਣਦਾਰੀ ਦਾ ਇਤਿਹਾਸ ਹਮੇਸ਼ਾ ਤਬਾਹਕੁਨ ਰਿਹਾ। ਇੱਕ ਬੈਂਕ ਕਿਵੇਂ ਚੰਗੇ ਕਰਜ਼ੇ ਦੀ ਪੇਸ਼ਕਸ਼ ਕਰ ਸਕਦਾ ਜਦੋਂ ਉਸ ਦੀ ਮਾਲਕੀ ਹੀ ਕਰਜ਼ਾ ਲੈਣ ਵਾਲਿਆਂ ਕੋਲ ਹੋਵੇ। ਇੱਥੋਂ ਤੱਕ ਕਿ ਇੱਕ ਆਜ਼ਾਦ ਵਚਨਬੱਧ ਰੈਗੂਲੇਟਰ ਜਿਸ ਕੋਲ ਸਾਰੇ ਵਿਸ਼ਵ ਦੀ ਜਾਣਕਾਰੀ ਹੋਵੇ ਨੂੰ ਵੀ ਮਾੜਾ ਉਧਾਰ ਰੋਕਣ ਲਈ ਵਿੱਤੀ ਪ੍ਰਣਾਲੀ ਦੇ ਹਰੇਕ ਪਹਿਲੂ ਤੇ ਖਰਾ ਉਤਰਨਾ ਮੁਸ਼ਕਲ ਹੁੰਦਾ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਸਥਾਪਿਤ ਕੀਤੇ ਗਏ ਅੰਦਰੂਨੀ ਕੰਮਕਾਜੀ ਸਮੂਹ ਨੇ ਕਈ ਸਿਫਾਰਿਸ਼ਾਂ ਕੀਤੀਆਂ ਸਨ, ਜਿਨ੍ਹਾਂ ਵਿਚ ਇਹ ਵੀ ਸ਼ਾਮਲ ਸੀ ਕਿ ਬੈਂਕਿੰਗ ਰੈਗੂਲੇਸ਼ਨ ਐਕਟ ਵਿਚ ਲੋੜੀਂਦੀਆਂ ਸੋਧਾਂ ਮਗਰੋਂ ਹੀ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਬੈਂਕਾਂ ਨੂੰ ਪ੍ਰਮੋਟ ਕਰਨ ਦੀ ਆਗਿਆ ਦਿੱਤੀ ਜਾਵੇ। ਤੇ ਉਧਰ ਦਿੱਲੀ ਕੂਚ ਕਰਨ ਲਈ ਲਸ਼ਕਰ ਦੇ ਨਾਲ ਤਿਆਰ ਨੇ ਜੀ ਖੇਤਾਂ ਦੇ ਰਾਜੇ। ਕਿਸਾਨਾਂ ਦੇ ਸੰਘਰਸ਼ ਦੇ ਵਿਚ ਗਾਇਕਾਂ ਨੇ ਵੀ ਨਵਾਂ ਜੋਸ਼ ਜਿਹੜਾ ਆ ਉਹ ਭਰਿਆ ਹੈ। ਤੇ ਗੁਰੂ ਘਰਾਂ ਦੇ ਸਪੀਕਰਾਂ ਚੋਂ ਸਵੇਰੇ ਸ਼ਾਮ ਹੋ ਰਹੀਆਂ ਨੇ ਅਨਾਊਂਸਮੈਂਟਾਂ। ਪਿੰਡ ਪਿੰਡ ਦਿੱਲੀ ਮੋਰਚੇ ਦੀ ਚਰਚਾ ਜ਼ੋਰਾਂ ਤੇ ਹੈ। ਕਿਸਾਨ ਦਿੱਲੀ ਮੋਰਚੇ ਲਈ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਜੁਟੇ ਹੋਏ ਨੇ। ਗੁਰੂ ਘਰਾਂ ਦੇ ਸਪੀਕਰਾਂ ਚ ਵੀ ਸਵੇਰੇ ਸ਼ਾਮ ਦਿੱਲੀ ਮੋਰਚੇ ਚ ਸ਼ਾਮਲ ਹੋਣ ਵਾਸਤੇ ਅਨਾਊਂਸਮੈਂਟਾਂ ਹੋ ਰਹੀਆਂ ਨੇ। ਪਿੰਡਾਂ ਚ ਕਿਸਾਨ ਬੀਬੀਆਂ ਨੇ ਦਿੱਲੀ ਮੋਰਚੇ ਲਈ ਲੋਕਾਂ ਨੂੰ ਲਾਮਬੱਧ ਕਰਨ ਵਾਸਤੇ ਕੱਲ ਵੀ ਮਾਰਚ ਕੱਢੇ ਹੈ। ਨੌਜਵਾਨ ਕਿਸਾਨ ਆਪੋ ਆਪਣੇ ਪਿੰਡਾਂ ਚ ਰਾਸ਼ਨ ਬਾਲਣ ਅਤੇ ਹੋਰ ਜ਼ਰੂਰੀ ਵਸਤਾਂ ਇਕੱਠੀਆਂ ਕਰਨ ਚ ਜੁਟੇ ਹੋਏ ਆ। ਦਿੱਲੀ ਰਵਾਨਾ ਹੋਣ ਲਈ ਖੇਤਾਂ ਦੇ ਰਾਜੇ ਤਿਆਰ ਬਰ ਤਿਆਰ ਹਨ। ਨੌਜਵਾਨ ਕਿਸਾਨ ਟਰੈਕਟਰ ਟਰਾਲੀਆਂ ਨੂੰ ਅੰਤਿਮ ਰੂਪ ਦੇਣ ਚ ਜੁਟੇ ਹੋਏ ਤੇ ਕਿਸਾਨਾਂ ਵੱਲੋਂ ਗਲੀ ਗਲੀ ਦਿੱਲੀ ਮੋਰਚੇ ਦੇ ਦਾ ਹੋਕਾ ਜਿਹੜਾ ਆ ਉਹ ਦਿੱਤਾ ਜਾ ਰਿਹਾ ਆ। ਤੇ ਉਧਰ ਕਿਸਾਨਾਂ ਦੇ ਸੰਘਰਸ਼ ਦੇ ਵਿਚ ਗਾਇਕਾਂ ਨੇ ਵੀ ਜੋਸ਼ ਭਰਿਆ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ਼ ਸੂਬੇ ਭਰ ਚ ਉੱਠ ਰਹੇ ਵਿਰੋਧ ਨੂੰ ਤਿੱਖਾ ਕਰਨ ਵਿਚ ਪੰਜਾਬ ਦੇ ਸੁਰੀਲੇ ਗਾਇਕਾਂ ਤੇ ਕਲਾਕਾਰਾਂ ਨੇ ਵੀ ਯੋਗਦਾਨ ਪਾਇਆ। ਰਾਜਪੁਰਾ ਰੋਡ ਤੇ ਸਥਿਤ ਪਿੰਡ ਧਰੇੜੀ ਜੱਟਾਂ ਵਾਲੇ ਟੋਲ ਪਲਾਜ਼ੇ ਤੇ ਕਿਸਾਨ ਯੂਨੀਅਨ ਸਿੱਧੂਪੁਰ ਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ 50 ਦਿਨਾਂ ਤੋਂ ਲਾਏ ਗਏ ਦਿਨ ਰਾਤ ਦੇ ਪੱਕੇ ਧਰਨੇ ਚ ਕੱਲ ਕੰਵਰ ਗਰੇਵਾਲ, ਗੁਰਪ੍ਰੀਤ ਘੁੱਗੀ, ਬੀਨੂ ਢਿੱਲੋਂ ਤੇ ਡਾਕਟਰ ਸੁਖਪ੍ਰੀਤ ਉਦੋ ਕੇ, ਵੀਰ ਸਿੰਘ ਲੱਖਾ ਸਧਾਣਾ, ਸੁਖਦੀਪ ਫਗਵਾੜਾ, ਪਰਮਪਾਲ ਸਿੰਘ ਸਬਰਾ ਤੇ ਹੋਰ ਬਹੁਤ ਸਾਰੇ ਜਿਹੜੇ ਕਲਾਕਾਰ ਹੈ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਹੈ। ਤੇ ਪੰਜਾਬ ਚ ਕਈ ਮਹੀਨਿਆਂ ਮਗਰੋਂ ਰੇਲ ਆਵਾਜਾਈ ਜਿਹੜੀ ਆ ਉਹ ਹੁਣ ਮੁੜ ਬਹਾਲ ਹੋਣ ਦੀ ਖ਼ਬਰ ਹੈ। ਪੰਜਾਬ ਚ ਕੋਲੇ ਅਤੇ ਖਾਦ ਦੇ ਰੈਕ ਜਿਹੜੇ ਆ ਉਹ ਪਹੁੰਚੇ ਆ ਤੇ ਅੱਜ ਤੋਂ ਅਨਾਜ ਦੀ ਜਿਹੜੀ ਢੋਆ ਢਵਾਈ ਆ ਉਹ ਵੀ ਸ਼ੁਰੂ ਹੋ ਜਾਵੇਗੀ। ਰੇਲਵੇ ਦੇ ਤਕਨੀਕੀ ਸਟਾਫ ਨੇ ਗੱਡੀਆਂ ਦੀ ਸੇਫਟੀ ਬਾਰੇ ਕਲੀਅਰੈਂਸ ਦਿੱਤੀ ਹੈ। ਰੇਲ ਮੰਤਰਾਲੇ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਕੱਲ ਪੰਜਾਬ ਚ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਹੋ ਗਈ ਹੈ। ਕਰੀਬ 2 ਮਹੀਨਿਆਂ ਮਗਰੋਂ ਰੇਲ ਮਾਰਗਾਂ ਤੇ ਗੱਡੀਆਂ ਮੁੜ ਚੱਲੀਆਂ ਹਨ। ਪੰਜਾਬ ਚ ਦੁਪਹਿਰ ਵੇਲੇ ਸਭ ਤੋਂ ਪਹਿਲਾਂ ਮਾਲ ਗੱਡੀਆਂ ਕੋਲਾ ਤੇ ਖਾਦ ਲੈ ਕੇ ਪਹੁੰਚੀਆਂ। ਦੇਰ ਸ਼ਾਮ ਯਾਤਰੀ ਗੱਡੀਆਂ ਵੀ ਸੂਬੇ ਚ ਦਾਖਲ ਹੋ ਗਈਆਂ ਭਲਕੇ ਤੋਂ, ਯਾਨੀ ਕਿ ਅੱਜ ਤੋਂ ਅਨਾਜ ਦੀ ਢੋਆ ਢੁਆਈ ਵੀ ਜਿਹੜੀ ਹੈ ਦੂਸਰੇ ਸੂਬਿਆਂ ਲਈ ਸ਼ੁਰੂ ਹੋ ਜਾਵੇਗੀ। ਤੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਘੋਲ ਸ਼ੁਰੂ ਹੋਣ ਮਗਰੋਂ 24 ਸਤੰਬਰ ਤੋਂ ਪੰਜਾਬ ਵਿਚ ਰੇਲ ਗੱਡੀਆਂ ਦੀ ਆਵਾਜਾਈ ਬੰਦ ਹੋ ਗਈ ਸੀ। ਰੇਲਵੇ ਮੰਤਰਾਲੇ ਵੱਲੋਂ ਕੱਲ ਹੀ ਰੇਲ ਮਾਰਗਾਂ ਦੀ ਜਾਂਚ ਦਾ ਜਿਹੜਾ ਕੰਮ ਹੈ ਸ਼ੁਰੂ ਕਰ ਦਿੱਤਾ ਗਿਆ ਸੀ। ਰੇਲਵੇ ਦੇ ਤਕਨੀਕੀ ਸਟਾਫ ਵੱਲੋਂ ਟ੍ਰੇਨਾਂ ਦੀ ਸੇਫਟੀ ਤੇ ਸੁਰੱਖਿਆ ਦੀ ਕਲੀਅਰੈਂਸ ਦੇਣ ਮਗਰੋਂ ਗੱਡੀਆਂ ਦੀ ਆਵਾਜਾਈ ਜਿਹੜੀ ਆ ਉਹ ਬਹਾਲ ਕਰ ਦਿੱਤੀ ਗਈ ਹੈ। ਤੇ ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਖਰਾ ਪੈਂਤੜਾ ਲੈ ਕੇ ਪੰਜਾਬ ਦੇ ਹਿੱਤਾਂ ਵਿਰੁੱਧ ਭੁਗਤ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ 31 ਕਿਸਾਨ ਧਿਰਾਂ ਨੇ ਮਾਲ ਤੇ ਯਾਤਰੀ ਗੱਡੀਆਂ ਲਈ ਲਾਂਘਾ ਖੋਲ ਦਿੱਤਾ ਹੈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖਰਾ ਰਸਤਾ ਅਖਤਿਆਰ ਕਰਕੇ ਸੂਬੇ ਦੇ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਨ ਦਾ ਸਬੱਬ ਬਣਾ ਦਿੱਤਾ ਹੈ, ਜਿਸ ਦੇ ਪੰਜਾਬ ਲਈ ਗੰਭੀਰ ਜਿਹੜੇ ਨਤੀਜੇ ਹੈ ਉਹ ਨਿਕਲ ਸਕਦੇ ਹੈ। ਤੇ ਉਧਰ ਦਿੱਲੀ ਚਲੋ ਦੇ ਡਰ ਕਾਰਨ ਕੁਝ ਗੱਡੀਆਂ ਜਿਹੜੀਆਂ ਉਹ ਮੁਲਤਵੀ ਵੀ ਕੀਤੀਆਂ ਗਈਆਂ ਨੇ। ਅਗਲੀ ਖ਼ਬਰ ਵੱਲ ਵਧਦਿਆਂ ਦੋਸਤੋ, ਅਗਲੀ ਖ਼ਬਰ ਹੈ ਕਿ ਅਕਾਲੀ ਦਲ ਤੇ ਭਾਜਪਾ ਨੇ ਬੈਂਸ ਖਿਲਾਫ਼ ਖੋਲੇ ਮੋਰਚੇ। ਬੈਂਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਕਮਿਸ਼ਨਰ ਦਾ ਜਿਹੜਾ ਦਫ਼ਤਰ ਹੈ ਉਹ ਘੇਰਿਆ ਗਿਆ। ਜਬਰ ਜਨਾਹ ਦੇ ਦੋਸ਼ਾਂ ਚ ਘਿਰੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਬੈਂਸ ਆਪਣੀਆਂ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਨੇ। ਸੋਮਵਾਰ ਨੂੰ ਅਕਾਲੀ ਦਲ ਅਤੇ ਭਾਜਪਾ ਦੋਹਾਂ ਪਾਰਟੀਆਂ ਨੇ ਇਕ ਤੋਂ ਬਾਅਦ ਇਕ ਪੁਲਿਸ ਕਮਿਸ਼ਨਰ ਦੇ ਦਫ਼ਤਰ ਬਾਹਰ ਬੈਂਸ ਖਿਲਾਫ਼ ਧਰਨੇ ਦਿੱਤੇ। ਇਸ ਦੌਰਾਨ ਉਨ੍ਹਾਂ ਬੈਂਸ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਜੁਆਇੰਟ ਕਮਿਸ਼ਨਰ ਰੂਰਲ ਦੀ ਪਿਛਲੇ ਦਿਨ ਹੀ ਬਦਲੀ ਹੋ ਚੁੱਕੀ ਹੈ। ਅਜਿਹੇ ਚ ਕਾਂਗਰਸ ਸਰਕਾਰ ਵੀ ਹੁਣ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਆ ਚੁੱਕੀ ਹੈ। ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਲੁਧਿਆਣਾ ਪੁਲਿਸ ਵਿਧਾਇਕ ਬੈਂਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਉਧਰ ਦੋਸ਼ ਲਾਉਣ ਵਾਲੀ ਔਰਤ ਜਿਹੜੀ ਆ ਉਹ ਵੀ ਖੁਦ ਦੋਸ਼ਾਂ ਦੇ ਵਿਚ ਘਿਰ ਗਈ ਹੈ। ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਜਬਰ ਜਨਾਹ ਦੇ ਦੋਸ਼ ਲਾਉਣ ਵਾਲੀ ਔਰਤ ਤੇ ਸ਼ਿਮਲਾਪੁਰੀ ਇਲਾਕੇ ਚ ਰਹਿਣ ਵਾਲੇ ਗੁਰਮੀਤ ਸਿੰਘ ਨਾਂ ਦੇ ਇਕ ਵਿਅਕਤੀ ਨੇ ਗੰਭੀਰ ਦੋਸ਼ ਲਾਏ ਨੇ। ਉਸਨੇ ਦਾਅਵਾ ਕੀਤਾ ਕਿ ਵਿਧਾਇਕ ਬੈਂਸ ਤੇ ਲਾਏ ਦੋਸ਼ ਗਲਤ ਹਨ। ਉਸਨੇ ਦਾਅਵਾ ਕੀਤਾ ਹੈ ਕਿ ਇਸ ਔਰਤ ਨਾਲ ਉਸਦੇ ਇਕ ਸਾਲ ਤੱਕ ਪ੍ਰੇਮ ਸੰਬੰਧ ਵੀ ਰਹੇ ਸਨ ਤੇ ਉਸ ਔਰਤ ਦੇ ਘਰ ਵੀ ਉਸਦਾ ਜਿਹੜਾ ਰੋਜ਼ਾਨਾ ਆਉਣਾ ਜਾਣਾ ਸੀ ਤੇ ਪੈਸਿਆਂ ਦੀ ਲੋੜ ਦੇ ਲਈ ਉਸ ਔਰਤ ਨੇ ਉਸਦੀ ਵਰਤੋਂ ਜਿਹੜੀ ਸੀ ਉਹ ਕੀਤੀ ਸੀ। ਤੇ ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਅਗਲੀ ਖਬਰ ਹੈ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੇ ਲਈ ਹੁਣ ਨਾਵਾਂ ਤੇ ਜਿਹੜਾ ਵਿਚਾਰ ਹੈ ਉਹ ਸ਼ੁਰੂ ਹੋ ਚੁੱਕਿਆ ਤੇ ਇਹਦੇ ਲਈ ਜਿਹੜਾ ਇਜਲਾਸ ਹੈ ਅਗਲਾ ਉਹ ਵੀ ਹੋਣ ਜਾ ਰਿਹਾ 27 ਨਵੰਬਰ ਨੂੰ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਸਲਾਨਾ ਚੋਣ ਵਾਸਤੇ 27 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਦਾ ਦਿਨ ਨੇੜੇ ਆਉਣ ਤੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰਾਂ ਦੇ ਨਾਵਾਂ ਦੀ ਚਰਚਾ ਸ਼ੁਰੂ ਹੋ ਗਈ ਹੈ। 27 ਨੂੰ ਦੁਪਹਿਰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਣ ਵਾਲੇ ਜਨਰਲ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਸਕੱਤਰ, ਜਨਰਲ ਸਕੱਤਰ ਤੇ ਅੰਤਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਜਿਹੜੀ ਉਹ ਕੀਤੀ ਜਾਵੇਗੀ। ਸਿੱਖ ਗੁਰਦੁਆਰਾ ਐਕਟ 1925 ਦੇ ਮੁਤਾਬਕ ਇਨ੍ਹਾਂ ਅਹੁਦੇਦਾਰਾਂ ਤੇ ਅੰਤਰੰਗ ਕਮੇਟੀ ਦੇ ਮੈਂਬਰਾਂ ਦੀ ਹਰ ਵਰੇ ਸਲਾਨਾ ਚੋਣ ਹੁੰਦੀ ਹੈ। ਇਸ ਵਾਰ ਸਿੱਖ ਸੰਸਥਾ ਦਾ 43ਵਾਂ ਪ੍ਰਧਾਨ ਚੁਣਿਆ ਜਾਵੇਗਾ। ਭਾਈ ਗੋਬਿੰਦ ਸਿੰਘ ਲੌਂਗੋਵਾਲ ਸਿੱਖ ਸੰਸਥਾ ਦੇ 42ਵੇਂ ਪ੍ਰਧਾਨ ਵਜੋਂ 29 ਨਵੰਬਰ 2017 ਤੋਂ ਕੰਮ ਕਰ ਰਹੇ ਨੇ ਤੇ ਉਨ੍ਹਾਂ ਨੂੰ ਲਗਾਤਾਰ 3 ਸਾਲ ਸੰਸਥਾ ਦੇ ਪ੍ਰਧਾਨ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਵਾਰ ਵੀ ਉਹ ਪ੍ਰਧਾਨ ਦੇ ਅਹੁਦੇ ਲਈ ਵਧੇਰੇ ਸਮਰੱਥਾ ਵਾਲੇ ਉਮੀਦਵਾਰ ਦੱਸੇ ਜਾ ਰਹੇ ਨੇ। ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਆਸਟ੍ਰੇਲੀਆ ਤੋਂ। ਬੀਤੇ ਕੱਲ ਵਿਕਟੋਰੀਆ ਵਿਚ ਕੋਈ ਕੋਰੋਨਾ ਕੇਸ ਜਾਂ ਮੌਤ ਨਹੀਂ ਹੋਈ ਦਰਜ ਤੇ ਕੋਰੋਨਾ ਦੇ 0 ਕੇਸ ਨਾਲ ਵਿਕਟੋਰੀਆ ਜਿਹੜਾ ਉਹ ਕੱਲ 24ਵੇਂ ਦਿਨ ਦੇ ਵਿਚ ਸ਼ਾਮਲ ਹੋ ਗਿਆ। ਵਿਕਟੋਰੀਆ ਚ 24ਵਾਂ ਦਿਨ ਸੀ ਔਰ ਇਸ ਸੂਬੇ ਵਿਚ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। 7000 ਕੋਵਿਡ ਟੈਸਟਾਂ ਵਿਚ 1 ਵੀ ਕੋਰੋਨਾ ਪ੍ਰਭਾਵਿਤ ਕੇਸ ਜਿਹੜਾ ਉਹ ਦਰਜ ਨਹੀਂ ਕੀਤਾ ਗਿਆ ਤੇ ਸੂਬੇ ਵਿਚ ਹੁਣ ਸਿਰਫ 1 ਕੇਸ ਹੀ ਜਿਹੜਾ ਪਾਜ਼ੇਟਿਵ ਦੱਸਿਆ ਜਾ ਰਿਹਾ। ਇਸ ਦੇ ਨਾਲ ਹੀ ਸੋਮਵਾਰ ਨੂੰ ਮੈਟਰੋਪੋਲੀਟਨ ਵਿਕਟੋਰੀਆ ਵਿਚ ਲੋਕਾਂ ਨੇ ਕੋਰੋਨਾ ਪਾਬੰਦੀਆਂ ਤੋਂ ਵੀ ਮਿਲੀ ਵੱਡੀ ਰਾਹਤ ਤੋਂ ਬਾਅਦ ਖੁੱਲ ਨੂੰ ਮਾਣਿਆ। ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਚ ਲੋਕਾਂ ਨੂੰ ਕੋਰੋਨਾ ਪਾਬੰਦੀਆਂ ਦੇ ਵਿਚ ਹੁਣ ਭਾਰੀ ਰਾਹਤ ਦਿੱਤੀ ਗਈ ਹੈ। ਸਭ ਤੋਂ ਵੱਡੀ ਰਾਹਤ ਵਿਕਟੋਰੀਆਨਾਂ ਨੂੰ ਹੁਣ ਬਾਹਰ ਮਾਸਕ ਪਾਉਣ ਦੀ ਪਾਬੰਦੀ ਨਹੀਂ ਹੋਵੇਗੀ ਜੇਕਰ ਉਹ 1.5 ਮੀਟਰ ਦੀ ਜਿਹੜੀ ਸਮਾਜਿਕ ਦੂਰੀ ਹੈ ਉਹ ਬਣਾ ਕੇ ਰੱਖਦੇ ਆ, ਪਰ ਘਰਾਂ ਦੇ ਅੰਦਰ ਜਾਂ ਦੁਕਾਨਾਂ ਦੇ ਅੰਦਰ ਜ਼ਿਆਦਾ ਲੋਕਾਂ ਦੇ ਘੱਟ ਸਮੇਂ ਬਾਹਰ ਜਾਂ ਫਿਰ ਬਾਹਰ ਭੀੜ ਦੇ ਵਿਚ ਮਾਸਕ ਪਾਉਣਾ ਜਿਹੜਾ ਉਹ ਲਾਜ਼ਮੀ ਹੋਵੇਗਾ। ਇਸ ਲਈ ਹਰ ਵਕਤ ਮਾਸਕ ਉਨ੍ਹਾਂ ਦੇ ਕੋਲ ਹੋਣਾ ਜ਼ਰੂਰੀ ਹੈ ਤਾਂ ਕਿ ਹਾਲਾਤ ਅਨੁਸਾਰ ਉਸ ਦੀ ਵਰਤੋਂ ਕੀਤੀ ਜਾ ਸਕੇ। ਦੂਸਰੀ ਵੱਡੀ ਰਾਹਤ ਇਹ ਹੈ ਕਿ ਹੁਣ ਘਰਾਂ ਦੇ ਵਿਚ 15 ਲੋਕਾਂ ਦੇ ਆਉਣ ਜਾਣ ਦੀ ਜਿਹੜੀ ਖੁੱਲ ਹੈ ਉਹ ਦੇ ਦਿੱਤੀ ਗਈ ਹੈ, ਪਰ ਸਾਰੇ ਦਿਨ ਵਿਚ 15 ਲੋਕ ਘਰਾਂ ਵਿਚ ਆ ਜਾ ਸਕਣਗੇ। ਇਸ ਨੂੰ ਕੇਵਲ ਦਿਨ ਦੇ 1 ਸਮੇਂ ਲਈ ਨਹੀਂ ਮੰਨਿਆ ਜਾਵੇਗਾ। ਬਾਹਰੀ ਇਕੱਠ ਲਈ ਹੁਣ 50 ਲੋਕਾਂ ਨੂੰ ਇਕੱਠੇ ਹੋਣ ਦੀ ਆਗਿਆ ਹੋਵੇਗੀ। 13 ਦਸੰਬਰ ਤੋਂ ਬਾਅਦ 30 ਲੋਕਾਂ ਨੂੰ ਘਰਾਂ ਚ ਆਉਣ ਜਾਣ ਦੀ ਜਿਹੜੀ ਖੁੱਲ ਹੈ ਉਹ ਵੀ ਦੇ ਦਿੱਤੀ ਜਾਵੇਗੀ। ਰੈਸਟੋਰੈਂਟ, ਕੈਫੇ ਤੇ ਪੱਬਾਂ ਤੇ ਹੁਣ ਤਕਰੀਬਨ 300 ਲੋਕਾਂ ਦੀ ਖੁੱਲ ਜਿਹੜੀ ਹੈ ਹੋਵੇਗੀ, ਜਿਨ੍ਹਾਂ ਵਿਚ ਅੰਦਰਲੇ ਪਾਸੇ ਵੱਧ ਤੋਂ ਵੱਧ 100 ਲੋਕ 4 ਸਕੁਅਰ ਮੀਟਰ ਦੂਰੀ ਦੇ ਨਿਯਮ ਅਧੀਨ ਬਿਠਾਏ ਜਾ ਸਕਣਗੇ। ਥੋੜੀ ਜਗ੍ਹਾ ਜਾਂ ਛੋਟੀਆਂ ਥਾਵਾਂ ਤੇ 50 ਲੋਕਾਂ ਨੂੰ 2 ਸਕੁਅਰ ਮੀਟਰ ਦੀ ਦੂਰੀ ਦੇ ਨਿਯਮ ਨੂੰ ਮੰਨਦਿਆਂ 50 ਲੋਕਾਂ ਨੂੰ ਹੀ ਅੰਦਰ ਬਿਠਾਉਣ ਦੀ ਇਜਾਜ਼ਤ ਜਿਹੜੀ ਹੈ ਉਹ ਹੋਵੇਗੀ। ਜਿਮ ਤੇ ਹੋਰ ਅੰਦਰੂਨੀ ਥਾਵਾਂ ਤੇ 20 ਲੋਕਾਂ ਦੇ ਗਰੁੱਪ ਨੂੰ 1 ਸਮੇਂ ਕਿਸੇ ਕਸਰਤ ਕਲਾਸ ਜਾਂ ਹੋਰ ਖੇਡ ਵਰਗ ਵਿਚ 4 ਸਕੁਅਰ ਮੀਟਰ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਹੋਵੇਗੀ ਤੇ ਕਿਸੇ ਵੀ ਗਤੀਵਿਧੀ ਦੀ ਇਜਾਜ਼ਤ ਉਨ੍ਹਾਂ ਨੂੰ ਹੋਵੇਗੀ। ਬਾਹਰੀ ਖੇਡ ਮੈਦਾਨਾਂ ਚ 500 ਲੋਕਾਂ ਨੂੰ ਸ਼ਾਮਲ ਹੋਣ ਦੀ ਖੁੱਲ ਹੋਵੇਗੀ, ਪਰ 1 ਸਮੇਂ ਸਿਰਫ 50 ਲੋਕਾਂ ਦੇ ਗਰੁੱਪ ਨੂੰ ਹੀ ਕਿਸੇ ਖੇਡ ਗਤੀਵਿਧੀ ਦੀ ਆਗਿਆ ਹੋਵੇਗੀ। ਧਾਰਮਿਕ ਥਾਵਾਂ ਤੇ 150 ਲੋਕਾਂ ਨੂੰ ਅੰਦਰਲੇ ਪਾਸੇ ਆਸਥਾ ਜਾਂ ਅਰਦਾਸ ਕਰਨ ਦੀ ਆਗਿਆ ਹੋਵੇਗੀ, ਪਰ 1 ਸਮੇਂ 20 ਲੋਕਾਂ ਦੇ ਗਰੁੱਪ ਅੰਦਰੂਨੀ ਹਿੱਸੇ ਵਿਚ ਦਾਖਲ ਹੋ ਸਕਣਗੇ, ਜਦਕਿ ਬਾਹਰਲੇ ਹਿੱਸੇ ਵਿਚ 500 ਲੋਕਾਂ ਦੇ ਇਕੱਠ ਨੂੰ ਖੁੱਲ ਹੋਵੇਗੀ, ਪਰ ਇਸ ਸਮੇਂ 50 ਲੋਕਾਂ ਦੇ ਗਰੁੱਪ ਨੂੰ ਬਾਹਰਲੇ ਹਿੱਸੇ ਵਿਚ ਹਾਜ਼ਰ ਹੋਣ ਦੀ 1 ਸਮੇਂ ਆਗਿਆ ਹੋਵੇਗੀ। ਸਿਨੇਮਾ ਤੇ ਹੋਰ ਛੋਟੀਆਂ ਗੈਲਰੀਆਂ ਵਿਚ ਹੁਣ 150 ਲੋਕਾਂ ਨੂੰ ਜਗ੍ਹਾ ਅਨੁਸਾਰ ਦਾਖਲ ਹੋਣ ਦੀ ਖੁੱਲ ਹੋਵੇਗੀ। ਲਾਇਬ੍ਰੇਰੀਆਂ ਵਿਚ 150 ਲੋਕਾਂ ਨੂੰ ਅੰਦਰ ਅਤੇ 300 ਲੋਕਾਂ ਨੂੰ ਬਾਹਰ ਹਾਜ਼ਰ ਹੋ ਸਕਣ ਦੀ ਆਗਿਆ ਹੋਵੇਗੀ। ਤੇ ਉਧਰ ਸਾਊਥ ਆਸਟ੍ਰੇਲੀਆ ਚ ਕੋਰੋਨਾ ਦਾ ਸਿਰਫ 1 ਹੋਰ ਨਵਾਂ ਕੇਸ ਸਾਹਮਣੇ ਆਇਆ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਹੁਣ ਸੁੱਖ ਦਾ ਸਾਹ ਲਿਆ। ਪ੍ਰੀਮੀਅਰ ਨੇ 1 ਹਫ਼ਤੇ ਤੋਂ ਵੀ ਥੋੜੇ ਸਮੇਂ ਚ ਇਸ ਸੈਕੰਡ ਵੇਵ ਉਤੇ ਕਾਬੂ ਪਾਉਣ ਤੇ ਤਸੱਲੀ ਜ਼ਾਹਰ ਕੀਤੀ ਹੈ। ਸੂਬੇ ਦੇ ਚੀਫ਼ ਪਬਲਿਕ ਹੈਲਥ ਅਫਸਰ ਨੇ ਵੀ ਇਸ ਨਵੇਂ ਕੇਸ ਤੋਂ ਕੋਈ ਖ਼ਤਰਾ ਨਾ ਹੋਣ ਬਾਰੇ ਤਸੱਲੀ ਪ੍ਰਗਟਾਈ ਹੈ ਤੇ ਲੋਕਾਂ ਨੂੰ ਹੁਣ ਤਾਲਾਬੰਦੀ ਵਿਚ ਵੀ ਜ਼ਰੂਰੀ ਹਦਾਇਤਾਂ ਦੇ ਨਾਲ ਢਿੱਲ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ। ਤੇ ਉਧਰ ALS ਯਾਨੀ ਕਿ ਐਮਿਓਟ੍ਰੋਫਿਕ ਲੇਟਰਲ ਸਕਲਰਸਿਸ ਆਈਸ ਬਕਟ ਚੈਲੰਜ ਦੇ ਸਹਿਬਾਨੀ ਪੈਟ ਕੁਇਨ ਦੀ 37 ਸਾਲ ਦੀ ਉਮਰ ਦੇ ਵਿੱਚ ਮੌਤ ਹੋਣ ਦੀ ਖਬਰ ਹੈ। ਪੈਟ ਕੁਇਨ 2013 ਵਿੱਚ ਇਸ ਬਿਮਾਰੀ ਦੀ ਪਕੜ ਵਿੱਚ ਆਇਆ ਸੀ ਅਤੇ ਉਸਨੇ ਇਸ ਚੈਲੰਜ ਨੂੰ ਸ਼ੁਰੂ ਕਰਨ 'ਚ ਮਦਦ ਕੀਤੀ ਸੀ। ਇਹ ਚੈਲੰਜ ਬਰਫੀਲੇ ਪਾਣੀ ਦੀ ਬਾਲਟੀ ਨੂੰ ਆਪਣੇ ਸਿਰ ਉੱਪਰ ਡੋਲ ਕੇ ALS ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਫੰਡ ਇਕੱਠੇ ਕਰਨ ਬਾਰੇ ਸੀ ਅਤੇ ਇਤਿਹਾਸ ਵਿੱਚ ਇਹ ਮੁਹਿੰਮ ਜਿਹੜੀ ਹੈ ਭਲਾਈ ਫੰਡ ਇਕੱਠਾ ਕਰਨ ਵਾਲੀ ਇੱਕ ਸਫਲ ਮੁਹਿੰਮ ਸੀ ਜਿਸ ਨੇ $300 ਮਿਲੀਅਨ ਤੋਂ ਵੀ ਵੱਧ ਫੰਡ ਜਿਹੜਾ ਸੀ ਉਹ ਇਕੱਠਾ ਕੀਤਾ ਸੀ। ALS ਇੱਕ ਨਰਵਸ ਸਿਸਟਮ ਨਾਲ ਸੰਬੰਧਿਤ ਬਿਮਾਰੀ ਹੈ ਜੋ ਦਿਮਾਗ ਦੇ ਨਰਵਸ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੋਈ ਮਾਸਪੇਸ਼ੀਆਂ ਦੀ ਪਕੜ ਕਮਜ਼ੋਰ ਕਰਦੀ ਹੈ ਤੇ ਰੀੜ ਦੀ ਹੱਡੀ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਅਗਲੀ ਖਬਰ ਵੱਲ ਵਧਦੇ ਹਾਂ। ਨਿਊ ਸਾਊਥ ਵੇਲਜ਼ ਦੇ ਸਿਡਨੀ ਸ਼ਹਿਰ ਦੇ ਪੈਰਾਮੈਟਾ ਇਲਾਕੇ ਦੇ ਸਕੂਲੀ ਵਿਦਿਆਰਥੀ ਉੱਤੇ ਇੱਕ ਦੂਜੇ ਵਿਦਿਆਰਥੀ ਵੱਲੋਂ ਹਮਲਾ ਜਿਹੜਾ ਕੀਤਾ ਗਿਆ। ਘਟਨਾ ਪਿੱਛੋਂ ਸਕੂਲ ਜਿਹੜਾ ਕੱਲ ਬੰਦ ਕਰ ਦਿੱਤਾ ਗਿਆ। ਆਰਥਰ ਫਿਲਿਪ ਹਾਈ ਸਕੂਲ ਪੈਰਾਮੈਟਾ ਦੇ ਵਿੱਚ 14 ਸਾਲਾ ਵਿਦਿਆਰਥੀ ਤੇ ਇੱਕ ਹੋਰ 14 ਸਾਲਾ ਵਿਦਿਆਰਥੀ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਹੈ। ਘਟਨਾ ਦੇ ਬਾਅਦ ਹਮਲੇ ਦੇ ਸ਼ਿਕਾਰ ਵਿਦਿਆਰਥੀ ਨੂੰ ਵੈਸਟਮੈਂਡ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਗਈ ਹੈ। ਦੋਵਾਂ ਵਿਦਿਆਰਥੀਆਂ ਦੇ ਪਰਿਵਾਰ ਇਸ ਮਾਮਲੇ 'ਚ ਪੁਲਿਸ ਦਾ ਸਹਿਯੋਗ ਕਰ ਰਹੇ ਨੇ ਪਰ ਘਟਨਾ ਦੇ ਕਾਰਨ ਅਜੇ ਸਾਹਮਣੇ ਨਹੀਂ ਆਏ। ਤੇ ਉਧਰ ਬਾਇਡਨ ਖਿਲਾਫ ਦਾਇਰ ਵਧੇਰੇ ਕੇਸਾਂ ਦੇ ਵਿੱਚ ਡੋਨਾਲਡ ਟਰੰਪ ਜਿਹੜੇ ਆ ਉਹ ਹਾਰੇ ਆ ਪਰ ਅਜੇ ਵੀ ਡੋਨਾਲਡ ਦੇ ਜਿਹੜੇ ਟਰੰਪ ਦੇ ਜਿਹੜੇ ਸਮਰਥਕ ਆ ਉਹ ਹਾਰ ਨਾ ਕਬੂਲਣ ਦੇ ਲਈ ਅੜੇ ਹੋਏ ਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਚੋਣ ਨਤੀਜਿਆਂ ਖਿਲਾਫ ਕਈ ਰਾਜਾਂ ਵਿੱਚ ਦਾਇਰ ਕਾਨੂੰਨੀ ਕੇਸਾਂ 'ਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇਸ ਦੇ ਬਾਵਜੂਦ ਉਹ ਅੜੇ ਹੋਏ ਹਨ। ਟਰੰਪ ਦੇ ਸਮਰਥਕਾਂ ਨੇ ਕਈ ਰਾਜਾਂ ਵਿੱਚ ਡੈਮੋਕਰੈਟ ਜੋ ਬਾਇਡਨ ਨੂੰ ਜਿੱਤ ਦਾ ਸਰਟੀਫਿਕੇਟ ਦੇਣ ਖਿਲਾਫ ਕੇਸ ਕੀਤੇ ਹੋਏ ਹਨ। ਸ਼ਨਿਚਰਵਾਰ ਪੈਨਸਿਲਵੇਨੀਆ ਵਿੱਚ ਇੱਕ ਫੈਡਰਲ ਜੱਜ ਨੇ ਟਰੰਪ ਦੀ ਅਪੀਲ ਜਿਹੜੀ ਆ ਉਹ ਖਾਰਜ ਕੀਤੀ ਹੈ। ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਬਾਕੀ ਕੇਸਾਂ ਵਿੱਚ ਵੀ ਟਰੰਪ ਨੂੰ ਕੋਈ ਲਾਹਾ ਨਹੀਂ ਮਿਲੇਗਾ। ਤੇ ਉਧਰ ਅਮਰੀਕਾ 4 ਭਾਰਤੀ ਅਮਰੀਕੀਆਂ ਦੀ ਰੋਡਸ ਸਕਾਲਰਸ਼ਿਪ ਦੇ ਲਈ ਚੋਣ ਹੋਈ ਹੈ। ਵਕਾਰੀ ਰੋਡਸ ਸਕਾਲਰਸ਼ਿਪ ਲਈ ਅਮਰੀਕਾ ਵਿੱਚ ਚੁਣੇ ਗਏ 32 ਵਿਦਿਆਰਥੀਆਂ ਵਿੱਚੋਂ 4 ਭਾਰਤੀ ਅਮਰੀਕੀ ਹਨ। ਕੋਵਿਡ ਮਹਾਮਾਰੀ ਕਾਰਨ ਚੋਣ ਵਰਚੁਅਲ ਤੌਰ ਤੇ ਕੀਤੀ ਗਈ ਹੈ। ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਦੇ ਇਸ ਵਜ਼ੀਫੇ ਲਈ ਵਿਭਿੰਨਤਾ ਨੂੰ ਮੁੱਖ ਰੱਖਿਆ ਗਿਆ। ਕਈ ਆਵਾਸੀ ਤੇ ਵੱਖ ਵੱਖ ਨਸਲਾਂ ਦੇ ਵਿਦਿਆਰਥੀ ਵਜ਼ੀਫਾ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਹਨ। ਰੋਡਸ ਟਰੱਸਟ ਦੇ ਅਮਰੀਕੀ ਸਕੱਤਰ ਮੁਤਾਬਕ 32 ਜਣੇ ਅਮਰੀਕਾ ਤੋਂ ਚੁਣੇ ਗਏ ਹਨ ਜਿਨ੍ਹਾਂ ਵਿੱਚ 4 ਭਾਰਤੀ ਅਮਰੀਕੀਆਂ ਵਿੱਚ ਸਵਾਤੀ ਆਰ ਸ਼੍ਰੀ ਨਿਵਾਸਨ, ਵਿਜੇ ਸੁੰਦਰਮ ਰਾਮਾ ਸਵਾਮੀ, ਗਰਿਮਾ ਪੀ ਦੇਸਾਈ ਤੇ ਸਵਰਨੀ ਸਾਂਕਾ ਸ਼ਾਮਲ ਹਨ। ਅਗਲੀ ਖ਼ਬਰ ਹੈ ਜੀ ਔਰ ਆਖਰੀ ਖ਼ਬਰ ਹੈ ਜਸਿੰਡਾ ਆਰਡਨ ਵੱਲੋਂ ਬਾਇਡਨ ਨੂੰ ਕੋਰੋਨਾ ਖਿਲਾਫ਼ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਜੋਏ ਬਾਇਡਨ ਨੂੰ ਚੋਣਾਂ 'ਚ ਜਿੱਤਣ ਦੀ ਵਧਾਈ ਵੀ ਦਿੱਤੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਕੱਲ੍ਹ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਜਿੱਤਣ ਤੇ ਜੋ ਬਾਇਡਨ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਅਮਰੀਕਾ ਨੂੰ ਆਪਣੇ ਮੁਲਕ ਦੇ ਸਿਹਤ ਮਾਹਿਰਾਂ ਦੀਆਂ ਸੇਵਾਵਾਂ ਦੇ ਸਕਦੇ ਹਨ। ਆਰਡਨ ਨੇ ਕਿਹਾ ਕਿ ਉਨ੍ਹਾਂ ਤੇ ਬਾਇਡਨ ਵਿਚਾਲੇ ਫੋਨ ਤੇ 20 ਮਿੰਟ ਦੀ ਪੂਰੀ ਗੱਲਬਾਤ ਜਿਹੜੀ ਹੈ ਗਰਮਜੋਸ਼ੀ ਵਾਲੀ ਰਹੀ ਹੈ ਤੇ ਇਸ ਦੌਰਾਨ ਬਾਇਡਨ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਮਾਮਲੇ 'ਚ ਨਿਊਜ਼ੀਲੈਂਡ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਕੀਤੀ ਹੈ। ਤੇ ਲਓ ਜੀ ਇਹ ਸੀ ਅੱਜ ਦੀਆਂ ਖ਼ਬਰਾਂ ਦਾ ਸਿਲਸਿਲਾ ਤੇ ਖ਼ਬਰਾਂ ਦਾ ਇਹ ਸਿਲਸਿਲਾ ਜਿਹੜਾ ਹੁਣ ਇੱਥੇ ਹੀ ਰੋਕਦੇ ਹਾਂ ਤੇ ਲੈਨੇ ਇਸ ਸਿਲਸਿਲੇ ਤੋਂ ਇਜਾਜ਼ਤ। ਲਓ ਜੀ ਦੋਸਤੋ ਖ਼ਬਰਾਂ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਇਸ ਵੇਲੇ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹੋਏ ਪ੍ਰੋਗਰਾਮ ਦੇ ਅਗਲੇ ਹਿੱਸੇ ਵੱਲ ਆਪਾਂ ਵਧਣਾ ਹੈ ਪਰ ਇਸ ਵੇਲੇ ਕੁਝ ਹੋਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਤਰਨਜੀਤ ਸਿੰਘ ਜੁੜ ਚੁੱਕੇ ਨੇ ਪ੍ਰੋਗਰਾਮ 'ਚ। ਮੈਨੂੰ ਲੱਗਦਾ ਜਿਹੜੀ ਅਸੀਂ ਰਿਡਲ ਯਾਨੀ ਕਿ ਜਿਹੜੀ ਅਸੀਂ ਬੁਝਾਰਤ ਪਾਈ ਸੀ ਨਾ ਉਹਦਾ ਸ਼ਾਇਦ ਜਵਾਬ ਭੇਜ ਰਹੇ ਨੇ ਤਰਨਜੀਤ ਹੋਰੀ। ਸੋ ਤਰਨਜੀਤ ਜੀ ਤੁਸੀਂ ਆਪਣੇ ਕੋਲ ਇਹ ਜਵਾਬ ਅਜੇ ਰੱਖੋ ਕਿਉਂਕਿ ਜਵਾਬ ਆਪਾਂ ਬਾਕੀਆਂ ਦਾ ਵੀ ਜ਼ਰੂਰ ਉਡੀਕਦੇ ਹਾਂ, ਫਿਰ ਅਖੀਰ ਦੇ ਵਿੱਚ ਮੈਂ ਜ਼ਰੂਰ ਤੁਹਾਨੂੰ ਦੱਸੂਗੀ ਕਿ ਤੁਹਾਡਾ ਜਵਾਬ ਸਹੀ ਹੈ ਜਾਂ ਨਹੀਂ। ਪ੍ਰਿਤਪਾਲ ਢਿੱਲੋਂ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵੈਰੀ ਗੁੱਡ ਮਾਰਨਿੰਗ ਜੀ ਸਾਡੇ ਵੱਲੋਂ ਵੀ। ਤੇ ਬਾਕੀ ਜੀ ਕਹਿੰਦੇ ਬੁਝਾਰਤ ਦਾ ਜਿਹੜਾ ਆਂਸਰ ਹੈ ਉਹ ਇਹ ਹੈ। ਅੱਛਾ ਜੀ ਠੀਕ ਹੈ, ਕੋਈ ਨੀ, ਆਪਾਂ ਬੁਝਾਰਤ ਦਾ ਜਿਹੜਾ ਆਂਸਰ ਹੈ ਜਵਾਬ ਹੈ ਉਹ ਉਡੀਕਦੇ ਹਾਂ। ਤੇ ਬਾਕੀ ਜੀ ਕਹਿੰਦੇ ਪਿੰਡਾਂ ਵਾਲੇ ਇਨਿਸਫੇਲ ਪਿੰਡਾਂ ਵਾਲੇ, ਮੈਨੂੰ ਸ਼ਾਇਦ ਜਿਹੜਾ ਉਹ ਸ਼ਬਦ ਪੜਨ ਦੇ ਵਿੱਚ ਥੋੜੀ ਜਿਹੀ ਦਿੱਕਤ ਆਈ ਹੈ ਤੇ ਜੇਕਰ ਤੁਸੀਂ ਕੋਈ ਗੀਤ ਦੀ ਜਿਹੜੀ ਫਰਮਾਇਸ਼ ਕਰਨਾ ਚਾਹ ਰਹੇ ਹੋ ਤਾਂ ਮੈਨੂੰ ਦੁਬਾਰਾ ਜ਼ਰੂਰ ਭੇਜਿਓ ਕਿਉਂਕਿ ਮੈਨੂੰ ਸਮਝਣ ਦੇ ਵਿੱਚ ਥੋੜੀ ਜਿਹੀ ਦਿੱਕਤ ਆਈ ਆ ਇਸ ਸ਼ਬਦ ਨੂੰ, ਹਨਾ। ਤੇ ਬਾਕੀ ਤੁਸੀਂ ਸ਼ਾਇਦ ਇੱਕ ਤਸਵੀਰ ਵੀ ਸਾਡੇ ਨਾਲ ਸਾਂਝੀ ਕੀਤੀ ਹੋਈ ਹੈ, ਕਿਆ ਬਾਤ ਹੈ। ਅੱਛਾ, ਮੈਨੂੰ ਲੱਗਦਾ ਵੀ ਕੇਲਿਆਂ ਦੇ ਖੇਤ ਦੇ ਵਿੱਚ ਇਸ ਵੇਲੇ ਕੰਮ ਕਰ ਰਹੇ ਹੋ, ਹਨਾ, ਕੇਲਿਆਂ ਦੇ ਖੇਤ ਦੀ ਜਿਹੜੀ ਤਸਵੀਰ ਹੈ ਇਹ, ਔਰ ਉਹ ਤਸਵੀਰ ਜਿਹੜੀ ਤੁਸੀਂ ਭੇਜੀ ਹੈ ਮੈਨੂੰ ਲੱਗਦਾ ਵੀ ਖੇਤਾਂ ਦੇ ਵਿੱਚੋਂ ਸਿੱਧੀ ਭੇਜੀ ਹੈ ਇਸ ਵੇਲੇ। ਚਲੋ ਕਰਮਸ਼ੀਲ ਰਹੋ, ਕੰਮ ਕਰਦੇ ਰਹੋ ਤੇ ਨਾਲ ਨਾਲ ਸਾਡੇ ਨਾਲ ਇਸੇ ਰੇਡੀਓ ਦੇ ਜ਼ਰੀਏ ਨਾਲ ਤਰੰਗਾਂ ਦੇ ਜ਼ਰੀਏ ਵੀ ਜੁੜੇ ਰਹੋ ਤੇ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ। ਸੋ ਖੇਤਾਂ ਦਾ ਆਨੰਦ ਅਸੀਂ ਇਸ ਤਸਵੀਰ ਦੇ ਰਾਹੀਂ ਮਾਣ ਰਹੇ ਹਾਂ ਤੇ ਤੁਸੀਂ ਰੇਡੀਓ ਦਾ ਆਨੰਦ ਜਿਹੜਾ ਆ ਉਹ ਸਾਡੀ ਆਵਾਜ਼ ਦੇ ਰਾਹੀਂ ਮਾਣੋ। ਸੋ ਬਹੁਤ ਬਹੁਤ ਧੰਨਵਾਦ ਪ੍ਰਿਤਪਾਲ ਸਿੰਘ ਜੀ, ਪ੍ਰੋਗਰਾਮ ਚ ਇਸੇ ਤਰ੍ਹਾਂ ਜੁੜੇ ਰਹੋ। ਸੋ ਤਰਨਜੀਤ ਜੀ, ਤੁਹਾਡੇ ਵੀ ਜਵਾਬ ਨੂੰ ਮੈਂ ਜ਼ਰੂਰ ਬਹੁਤ ਜਲਦ ਸਾਂਝਾ ਕਰਾਂਗੀ, ਪਰ ਫਿਲਹਾਲ ਆਪਾਂ ਬਾਕੀਆਂ ਦਾ ਜਵਾਬ ਜਿਹੜਾ ਉਹ ਵੀ ਉਡੀਕਦੇ ਹਾਂ। ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਵਾਗਤ ਵੀ ਆ। ਨਰਿੰਦਰ ਠੌਰ ਹੋਰ ਨੇ ਵੀ ਜਵਾਬ ਭੇਜਿਆ ਤੇ ਇਹਨਾਂ ਨੇ ਨਾ ਦੋ ਤਿੰਨ ਇਕੱਠੇ ਹੀ ਭੇਜ ਦਿੱਤੇ ਆ, ਵੀ ਕੋਈ ਤਾਂ ਇੱਕ ਹੋਊਗਾ। ਠੀਕ ਹੈ ਜੀ, ਠੀਕ ਹੈ। ਸੋ ਦੇਖੋ ਇਹ ਜਿਹੜੇ ਦੋ ਤਿੰਨ ਚਾਰ ਭੇਜ ਦਿੱਤੇ ਆ, ਹਨਾ, ਚਾਰਾਂ ਵਿੱਚੋਂ ਕਿਹੜਾ ਸਹੀ ਹੋਣਾ ਆ ਇਹ ਤਾਂ ਹੁਣ ਪਤਾ ਨਹੀਂ, ਸ਼ਾਇਦ ਕੋਈ ਵੀ ਨਾ ਸਹੀ ਹੋਵੇ, ਪਰ ਕੋਈ ਗੱਲ ਨਹੀਂ, ਆਪਾਂ ਜਵਾਬ ਜਿਹੜਾ ਜ਼ਰੂਰ ਸਾਂਝਾ ਕਰਾਂਗੇ। ਫਿਲਹਾਲ ਆਪਾਂ ਵਧਦੇ ਹਾਂ ਫਿਰ ਅਗਲੇ ਸਿਲਸਿਲੇ ਵੱਲ ਤੇ ਅਗਲਾ ਜਿਹੜਾ ਸਿਲਸਿਲਾ ਉਹ ਤੁਹਾਡੇ ਲਈ ਆਪਾਂ ਲੈ ਕੇ ਆਏ ਹਾਂ। ਇੱਕ ਛੋਟੀ ਜਿਹੀ ਜਾਣਕਾਰੀ ਹੈ, ਇੱਕ ਕਹਾਣੀ ਹੈ ਤੇ ਉਸ ਤੋਂ ਬਾਅਦ ਅਗਲੇ ਉਸ ਤੋਂ ਵੀ ਅਗਲੇ ਸਿਲਸਿਲੇ ਦੇ ਵਿੱਚ ਜਿਹੜੀ ਸਾਂਝ ਹੈ ਉਹ ਅਸੀਂ ਪਾਉਣੀ ਹੈ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਨਾਲ ਤੇ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਦੇ ਉੱਤੇ ਅੱਜ ਜਿਹੜੀ ਗੱਲਬਾਤ ਹੈ ਉਹ ਅਸੀਂ ਉਹਨਾਂ ਦੇ ਨਾਲ ਕਰਾਂਗੇ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੈਰੀ ਸੰਧੂ ਹੋਰਾਂ ਦੀ।
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ, ਗੁੱਡੀ ਚੜੀ ਅਸਮਾਨੀ ਚੱਟ ਥੱਲੇ ਤਾਰਦੀ ਓ ਮੌਤ ਮਾਰਦੀ ਨਾ। ਅੱਖੀ ਮੇਰੇ ਨਾਲੋਂ ਵੱਧ ਕੇ ਦਲੇਰੀ ਕਿੱਥੇ ਹੈ, ਮੇਰੀ 7 ਲੱਖ ਵਾਲੀ ਗੱਡੀ ਤੇਰੀ ਕਿੱਥੇ ਹੈ।
ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198-152-93-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਔਰ ਹਰਮਨ ਰੇਡੀਓ 24 ਘੰਟੇ 7 ਦਿਨ ਤੁਹਾਡੇ ਲਈ ਸੇਵਾਵਾਂ ਲੈ ਕੇ ਹਾਜ਼ਰ ਹੁੰਦਾ। ਇਸ ਤੋਂ ਪਹਿਲਾਂ ਤੁਸੀਂ ਕੁਝ ਇਸ਼ਤਿਹਾਰ ਸੁਣ ਰਹੇ ਸੀ ਔਰ ਗੈਰੀ ਸੰਧੂ ਦੀ ਆਵਾਜ਼ ਚ ਅਸੀਂ ਗੀਤ ਵਿਚ ਤੁਹਾਡੀ ਨਜ਼ਰ ਕੀਤਾ ਸੀ ਈਗੋ। ਸੋ ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ। ਸੋ ਇਹ ਹਉਮੈ ਨੂੰ ਹੀ ਸ਼ਾਂਤ ਕਰਨਾ ਜਿਹੜਾ ਉਹ ਆਪਣੇ ਆਪ ਦੇ ਵਿਚ ਇਕ ਵੱਡੀ ਚੁਣੌਤੀ ਹੁੰਦੀ ਹੈ ਇਨਸਾਨ ਦੇ ਲਈ। ਵੈਸੇ ਤਾਂ ਅਸੀਂ ਹਮੇਸ਼ਾ ਅਰਦਾਸ ਦੇ ਵਿਚ ਇਹ ਮੰਗਦੇ ਹਾਂ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਸਾਨੂੰ ਮੁਕਤ ਕਰੋ, ਪਰ ਅਸਲ ਦੇ ਵਿਚ ਜਦੋਂ ਅਸੀਂ ਦੁਨਿਆਵੀ ਜੀਵਨ ਜਿਉਂਦੇ ਹਾਂ ਤਾਂ ਇਨ੍ਹਾਂ ਤੋਂ ਮੁਕਤੀ ਜਿਹੜੀ ਆ ਜਾਂ ਇਨ੍ਹਾਂ ਤੋਂ ਦੂਰੀ ਜਿਹੜੀ ਬਣਾਉਣੀ ਕਾਫੀ ਮੁਸ਼ਕਲ ਹੁੰਦੀ ਹੈ ਆਮ ਇਨਸਾਨ ਦੇ ਲਈ। ਇਸੇ ਕਰਕੇ ਸ਼ਾਇਦ ਅਸੀਂ ਆਮ ਇਨਸਾਨ ਰਹਿ ਜਾਂਦੇ ਹਾਂ, ਖਾਸ ਨਹੀਂ ਬਣ ਪਾਉਂਦੇ, ਹਨਾ। ਪਰ ਜੇ ਅਸੀਂ ਆਪਣੇ ਗੁਰੂਆਂ ਦੇ ਜੀਵਨ ਵੱਲ ਨਜ਼ਰ ਮਾਰੀਏ ਤਾਂ ਉਹ ਇਸੇ ਕਰਕੇ ਵਿਲੱਖਣ ਸਨ, ਇਸੇ ਕਰਕੇ ਗੁਰਿਆਈ ਜਿਹੜੀ ਆ ਉਹ ਉਹਨਾਂ ਨੂੰ ਪ੍ਰਾਪਤ ਹੋਈ ਆ, ਇਸੇ ਕਰਕੇ ਅਸੀਂ ਉਹਨਾਂ ਨੂੰ ਆਪਣੇ ਮੋਢੀ ਮੰਨਦੇ ਹਾਂ ਔਰ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਆ ਉਹ ਸਾਡੇ ਜੀਵਨ ਜਿਉਣ ਦੇ ਲਈ ਇੱਕ ਟੋਨਿਕ ਦਾ ਜਿਹੜਾ ਕੰਮ ਹੈ ਉਹ ਵੀ ਕਰਦੀਆਂ। ਪਰ ਇਹ ਸਾਡੇ ਤੇ ਨਿਰਭਰ ਕਰਦਾ ਕਿ ਅਸੀਂ ਉਹਨੂੰ ਕਿੰਨਾ ਕੁ ਹਾਸਲ ਕਰਦੇ ਹਾਂ ਆਪਣੇ ਜੀਵਨ ਦੇ ਵਿੱਚ, ਉਹਦੀ ਡੋਜ਼ ਜਿਹੜੀ ਆ ਉਹ ਕਿੰਨੀ ਕੁ ਵਿਸ਼ਵਾਸ ਦੇ ਨਾਲ, ਭਰੋਸੇ ਦੇ ਨਾਲ ਲੈਂਦੇ ਹਾਂ। ਖੈਰ, ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਲੈ ਕੇ ਤੁਹਾਡੀ ਹਾਜ਼ਰੀ ਚ, ਤੁਹਾਡੀ ਖਿਦਮਤ ਦੇ ਵਿੱਚ ਮੈਂ ਪੇਸ਼ ਹੋ ਚੁੱਕੀ ਹਾਂ। ਮੇਰੇ ਨਾਲ ਇਸ ਸਿਲਸਿਲੇ ਦੇ ਵਿੱਚ ਮੇਰਾ ਸਾਥ ਦੇਣ ਦੇ ਲਈ US ਸਿਆਟਲ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ। ਸੋ ਦਿਲਬਰ ਸਾਹਿਬ, ਤੁਹਾਡਾ ਵੀ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ, ਸੋ ਦਿਲਬਰ ਸਾਹਿਬ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ श्री गुरु नानक साहब का जो प्रकाश पुरब है ओ भी मना जा रहे हैं। हुणे मैं गल कर रही सी कि बहुत सारिया कुरीतियां जड़िया ने ओ साडे इंसाना दे अंदर मौजूद ने, है ना। और जो असि अपने गुरुआ की गल करते हैं, उन्होंने जीवन की गल करते हैं, उन्होंने लिखी हुई बाणी की गल करते हैं, तो उहदे विचों बहुत कुछ है जो सानू अपने जीवन दे विच अपनाउण दी लोड़ है, अमली रूप दे विच लियाउण दी लोड़ है। और शायद एक कारण यही है कि साडी उन्हां सिख्यावां तों, उन्हां उपदेशां तों, उस जीवन जांच तों जिहड़ी दूरी बनी रहिंदी है, उहदे कारण असि किसी अजीब जिही भटकणा दा जिहड़ा शिकार है ओह होए रहिंदे। इसे करके क्रोध जड़ा या ओ साडे विच सब तो वधेरे आ, होमे जड़ी आ ओ साडे विच सब तो वधेरे आ। सो इना ही कुछ कुरीतियां दे उत्ते जड़ा काबू पाना ओ साडे लई मुश्किल हुंदा जा रहा। अगे तो अगे देखदे आ कि जीवन जिन्ना ज्यादा तेज हुंदा रहा हुंदा जा रहा, रफ्तार जड़ी है ओ जिन्नी तेज हुंदी जा रही है, जिन्ने आधुनिक असी हुंदे जा रहे हैं, या फिर कह लिए कि जिन्ना पदार्थवादी जड़ा प्रभाव है साडी जिंदगी दे उत्ते वधदा जा रहा है, ओना ही असी आम एहसासा तो ओरे हुंदे जा रहे हैं। सो अज असी चाहवांगे कि असी क्योंकि श्री गुरु नानक साहब दे जीवन तो बहुत कुछ हासिल करदे आ कर सकदे आ जे असी चंगी नीयत ते जड़ा भरोसा आ ओ रखिए। सो अज तुसी शुरुआत कित्थों करनी चाहोगे?
सब तो पहले मैं गुरु नानक साहब के आगमन दिवस की सारी संगत नधाई की भेटा करदा
जी।
मैं एक गल मेरे हिंदू वीर भी प्रोग्राम सुन रहे होंगे, सिख भाई भी सुन रहे होंगे। पिछले दिन एक बड़ी मैं चर्चा च सुन रहा सी भी अजक सिखा नू केसा धारी हिंदू कहा जा रहा है
जी।
पर मैं इस गल ते बड़ा हैरान हां। वैसे ते सिख धर्म एक बड़ा आधुनिक धर्म है, एक वखरा धर्म है
जी।
भाई साहब भाई कान सिंह नाभा जी ने भी एक किताब लिखी सी हम हिंदू नहीं
जी।
पिछले सालां दे विच एक हिंदू परिषद दा एक लीडर अमृतसर दी धरती दे उत्ते जाके उहदा ई कहना कि ये जिहड़े सिख ने ये केसा धारी हिंदू ने
जी।
मैं बड़ा हैरान हां कि साडा कोई समाजिक धार्मिक राजनीतिक लीडर ने इहदे खिलाफ कोई गल नहीं उठाई
जी।
तुसीं देखो पिछला इतिहास पढ़ के देखो, हजरत ईसा ओह इक पारसियां दे घर विच पैदा होया, उहने इक वखरा धर्म चलाया ईसाई धर्म
जी।
हजरत मुहम्मद साहब ईसाइयां दे घर विच पैदा होए, उहनां ने इक वखरा धर्म चलाया मुसलमान धर्म
जी।
गुरु नानक साहब हिंदुआ दे घर विच पैदा हो के सिख धर्म नहीं चला सकते? अफसोस इस गल दा है कि साडे जेडे राजनीतिक लीडर है अज रोटियां सेकियां जा रही। सिख धर्म एक विलखण धर्म है,
बिलकुल
एक मौजूदा विज्ञानिक धर्म भी है
जी।
और एदा कोई उम्र कोई ज्यादा नहीं, 500-600 साल पुराना धर्म है। पर इस धर्म ने बहुत कुछ लोगों नूं दिता है, और इस धर्म दे बानी ने साहिब श्री गुरु नानक देव जी। कृष्ण भगवान ने गीता दे विच इक अर्जुन नूं इह गल कही सी, कहिंदा वी हे अर्जुन यदा यदा ही धर्मस्यम ग्लानिर भवति भारत अभ्युत्थानम धर्मस्यम तदात्मनम सर्जा अहम्। उन्हें आख्या सी हे अर्जुन जदो दुनिया विच कूड़ दा बोलबाला हो जावे, जदो लोक अधर्मी हो जान, जदो भाईचारे दा इखलाक डिग पवे
जी,
जदो इस्त्री दा प्यार केवल पैसे दा प्यार रह जावे, उस वेले मैं इस दुनिया विच आया हां, आउंदा हां ते आउंदा रहांगा
जी।
एक पंजाबी दे शायर दीआं मैनूं सत्रां याद आईआं, उन्हें कहा भी इस दुनिया दे विच अवतार आउंदे कदों आ
जी,
गुरु पीर पैगंबर वली और ये आउंदे कदों आ
जी।
उन्हें अपने 4-5 सत्रां दे विच लिखा, कहिंदा जदों वाड़ खेत दी खान लगे, मालिक घर नूं अग लान लगे, साधु माड़े दा जान लगे, तद लोड़ पैंदी अवतारां दी, दुखियां ते गमखारां दी।
वाह।
जदों इंदर वर्गे भुल जावन, ਉਹ ਹੁਸਨ ਕਿਸੇ ਤੇ ਦੁੱਲ ਜਾਵਨ ਅਤੇ ਪਾਪ ਕਰਨ ਲਈ ਤੁਲ ਜਾਵਨ, ਤਦ ਲੋੜ ਪੈਂਦੀ ਅਵਤਾਰਾਂ ਦੀ, ਦੁਖੀਆਂ ਤੇ ਗਮਖਾਰਾਂ ਦੀ। ਜਦੋਂ ਰਾਜਾ ਨਾ ਫਰਿਆਦ ਸੁਣੇ, ਬੁਲ ਬੁਲ ਦੀ ਨਾ ਸਯਾਦ ਸੁਣੇ, ਮਾਸੂਮ ਦੀ ਨਾ ਜਲਾਦ ਸੁਣੇ, ਤਦ ਲੋੜ ਪੈਂਦੀ ਅਵਤਾਰਾਂ ਦੀ, ਦੁਖੀਆਂ ਤੇ ਗਮਖਾਰਾਂ ਦੀ। ਉਹ ਕਹਿੰਦਾ ਜਦੋਂ ਧੱਕੇ ਵੱਜਣ ਮੰਦਰਾਂ ਵਿੱਚ, ਸਾਧੂ ਲੁਕ ਜਾਵਣ ਕੰਦਰਾਂ ਵਿੱਚ, ਘਟੀਆਪਨ ਆਏ ਮਛੰਦਰਾਂ ਵਿੱਚ, ਤਦ ਲੋੜ ਪੈਂਦੀ ਅਵਤਾਰਾਂ ਦੀ, ਦੁਖੀਆਂ ਤੇ ਗਮਖਾਰਾਂ ਦੀ। ਤੇ ਜਦੋਂ ਧਰਮ ਕਰਮ ਸਭ ਮੁੱਕ ਜਾਵੇ, ਨੇਕੀ ਦਾ ਬੂਟਾ ਸੁੱਕ ਜਾਵੇ, ਨਾਜਕ ਸੱਚ ਕਿਧਰੇ ਲੁਕ ਜਾਵੇ, ਤਦ ਲੋੜ ਪੈਂਦੀ ਅਵਤਾਰਾਂ ਦੀ, ਦੁਖੀਆਂ ਤੇ ਗਮਖਾਰਾਂ ਦੀ। ਬਿਲਕੁਲ ਇਹੋ ਜਿਹੇ ਹਾਲਾਤ ਬਣ ਗਏ
ਜੀ।
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਗਵਾਹੀ ਦਿੱਤੀ ਹੈ, ਕਹਿੰਦੇ ਸੱਚ ਚੰਦਰਮਾ ਅਮਾਵਸ ਸੱਚ ਚੰਦਰਮਾ ਦੀਸੇ ਨਾਹੀਂ ਕਹਿ ਚੜਿਆ। ਬਿਲਕੁਲ ਇਹੋ ਜਿਹੇ ਹਾਲਾਤ ਬਣ ਗਏ ਸੀ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਸੇ ਦੁਨੀਆਂ ਦੇ ਵਿੱਚ ਪ੍ਰਗਟ ਹੋਏ ਹੈ
ਜੀ।
ਅੱਜ ਇੱਕ ਭੈਣ ਜੀ ਸਵਾਲ ਪੈਦਾ ਹੋ ਰਿਹਾ ਹੈ, ਇਤਿਹਾਸਕਾਰ ਕਹਿ ਰਹੇ ਆ ਕਿ ਗੁਰੂ ਨਾਨਕ ਸਾਹਿਬ ਦਾ ਜਨਮ 15 ਵਿਸਾਖ 1469 ਈਸਵੀ ਹੋਇਆ ਹੈ
ਜੀ।
ਕੁਝ ਇਤਿਹਾਸਕਾਰ ਕਹਿੰਦੇ ਆ ਕਿ ਮਹਾਰਾਜ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ
ਜੀ।
ਭਾਈ ਸਾਹਿਬ ਕਰਨ ਸਿੰਘ ਹਿਸਟੋਰੀਅਨ ਨੇ ਇੱਕ ਟ੍ਰੈਕਟ ਵੀ ਛਾਪਿਆ ਸੀ ਵੀ ਕੱਤਕ ਤੇ ਵਿਸਾਖ, ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਹੈ ਉਹ ਕੱਤਕ ਵਿੱਚ ਹੋਇਆ ਜਾਂ ਵਿਸਾਖ ਵਿੱਚ ਹੋਇਆ
ਜੀ।
ਹੁਣ ਬਹੁਤੇ ਵਿਦਵਾਨ ਇਸ ਗੱਲ ਦੇ ਨਾਲ ਸਹਿਮਤ ਹੋ ਰਹੇ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਨਮ 15 ਵਿਸਾਖ 1469 ਈਸਵੀ ਨੂੰ ਹੋਇਆ, 14 ਅਪ੍ਰੈਲ ਵਾਲੇ ਦਿਨ
ਠੀਕ।
ਪਰ ਅਸੀਂ ਮਨਾ ਰਹੇ ਹਾਂ ਕੱਤਕ ਦੀ ਪੂਰਨਮਾਸ਼ੀ। ਇੱਕ ਸਵਾਲ ਵੀ ਲੋਕ ਕਰਦੇ ਆ ਵੀ ਅਸੀਂ ਜੇ ਮਹਾਰਾਜ ਦਾ ਜਨਮ ਕੱਤਕ ਵਿਸਾਖ ਚ ਹੋਇਆ ਤੇ ਫਿਰ ਅਸੀਂ ਕੱਤਕ ਦੀ ਪੂਰਨਮਾਸ਼ੀ ਨੂੰ ਜਨਮ ਕਿਉਂ ਮਨਾਉਂਦੇ ਹਾਂ
ਜੀ ਜੀ।
ਭਾਈ ਸਾਹਿਬ ਭਾਈ ਕਰਮ ਸਿੰਘ ਹਿਸਟੋਰੀਅਨ ਨੇ ਇਸ ਗੱਲ ਦਾ ਨਿਤਾਰਾ ਵੀ ਕੀਤਾ, ਪਰ ਮੇਰੀ ਢਾਡੀ ਜਗਤ ਦੇ ਪਿਤਾਮਾ ਯਾਨੀ ਸੋਹਣ ਸਿੰਘ ਸੀਕਰੀ ਨੇ ਵੀ ਇੱਕ ਟ੍ਰੈਕਟ ਲਿਖਿਆ ਸੀ ਕੱਤਕ ਤੇ ਵਿਸਾਖ। ਉਹ ਕਹਿੰਦੇ ਵੀ ਜਦੋਂ ਗੁਰੂ ਨਾਨਕ ਸਾਹਿਬ ਵਿੱਚ ਜਦੋਂ ਉਹਨਾਂ ਦਾ ਇੰਤਕਾਲ ਹੋ ਗਿਆ, ਉਹ ਸੱਚਖੰਡ ਚਲੇ ਗਏ
ਜੀ,
ਤਾਂ ਪਿੰਡ ਵਾਲਿਆਂ ਨੇ ਸੋਚਿਆ ਵੀ ਸਾਡੇ ਨਗਰ ਨੇ ਐਡਾ ਵੱਡਾ ਪੀਰ ਪੈਗੰਬਰ ਪੈਦਾ ਕੀਤਾ ਵੀ ਸਾਨੂੰ ਇਹਦੀ ਯਾਦ ਮਨਾਉਣੀ ਚਾਹੀਦੀ ਹੈ
ਜੀ।
ਉਹਨਾਂ ਨੇ ਇੱਕ ਦਿਨ ਮੁਕਰਰ ਕਰ ਰਿਹਾ ਕੱਤਕ ਦੀ ਪੂਰਨਮਾਸ਼ੀ
ਜੀ।
ਉਹ ਕੱਤਕ ਦੀ ਪੂਰਨਮਾਸ਼ੀ ਐਸਾ ਪ੍ਰਸਿੱਧ ਹੋਇਆ ਕਿ ਉਹ ਲੋਕ ਜਿਹੜੇ ਆ ਗੁਰੂ ਨਾਨਕ ਸਾਹਿਬ ਦਾ ਆਗਮਨ ਦਿਵਸ ਦੇ ਰੂਪ ਵਿੱਚ ਹੀ ਮਨਾਉਣ ਲੱਗ ਪਏ। ਅਸਲ ਵਿੱਚ ਗੁਰੂ ਨਾਨਕ ਸਾਹਿਬ ਦਾ ਜੋ ਜਨਮ ਹੈ ਉਹ ਬਹੁਤੇ ਵਿਦਵਾਨਾਂ ਨੇ ਵਿਸਾਖ ਮੰਨਿਆ
ਜੀ।
ਇਹ ਇੱਕ ਵੱਖਰਾ ਵਿਸ਼ਾ
ਜੀ।
ਗੁਰੂ ਨਾਨਕ ਸਾਹਿਬ ਮਹਿਤਾ ਕਾਲੀ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਵਿੱਚੋਂ ਪ੍ਰਗਟ ਹੋਏ ਹੈ
ਜੀ।
ਔਰ ਸਭ ਤੋਂ ਪਹਿਲਾ ਦਰਸ਼ਨ ਪਾਇਆ ਗੁਰੂ ਨਾਨਕ ਸਾਹਿਬ ਦਾ ਦੌਲਤਾਂ ਨੇ ਦਾਈ
ਜੀ ਜੀ।
ਘਰ ਆਣ ਕੇ ਦਾਈ ਦੌਲਤਾਂ ਕਹਿਣ ਲੱਗੀ ਮੈਨੂੰ ਜਲਵਾ ਰੱਬ ਵਿਖਾਇਆ ਏ, ਮੈਨੂੰ ਕਸਮ ਪਾਕ ਸੂਲ ਦੀ ਮੈਂ ਰੱਬ ਦਾ ਦਰਸ਼ਨ ਪਾਇਆ। ਸਭ ਤੋਂ ਪਹਿਲੇ ਦਾਈ ਦੌਲਤਾਂ ਨੇ ਦਰਸ਼ਨ ਕੀਤੇ ਹੈ
ਜੀ।
ਉਹਦੇ ਹੱਥਾਂ ਵਿੱਚ ਪਤਾ ਨੀ ਕਿੰਨੇ ਬੱਚੇ ਪੈਦਾ ਹੋਏ ਹੋਣਗੇ, ਲੇਕਿਨ ਇਹ ਇੱਕ ਅਲੌਕਿਕ ਬੱਚਾ ਸੀ
ਜੀ ਜੀ।
ਇਹਦੇ ਦਰਸ਼ਨ ਕਰਕੇ ਉਹਨੂੰ ਰੱਬ ਦੇ ਵੀ ਦਰਸ਼ਨ ਹੋ ਗਏ
ਜੀ।
ਹੁਣ ਵੇਖੋ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਉਹਨਾਂ ਦਾ ਬਚਪਨ ਵੇਖਦੇ ਹਾਂ, 7 ਸਾਲ ਦੀ ਉਮਰ ਵਿੱਚ ਉਹਨਾਂ ਨੇ ਪੱਟੀ ਉਚਾਰੀ ਜੇ
ਜੀ।
ਹੁਣ ਸਾਡੇ ਅੱਜ ਕੱਲ ਦੇ 7 ਸਾਲ ਦੇ ਬੱਚਿਆਂ ਨੂੰ ਕੁਛ ਪਤਾ ਹੀ ਨੀ ਹੈ, ਲੇਕਿਨ ਪੰਡਿਤ ਜਦੋਂ ਕਹਿੰਦੇ ਨੇ ਉਹਨੇ ਫੱਟੀ ਦੇ ਉੱਤੇ ਲਿਖਿਆ ਨਾ ਊੜਾ ਐੜਾ ਈੜੀ ਸੱਥਾ, ਸਰ ਉਸ ਵੇਲੇ ਤੇ 35 ਹੋਰ ਤਰ੍ਹਾਂ ਸੀ ਨਾ, ਤਾਂ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਨੇ ਪ੍ਰਮੁਖੀ ਲਿਪੀ ਚ ਲਿਖੀ
ਜੀ।
ਉਹ ਕਹਿੰਦੇ ਵੀ ਜਦੋਂ ਉਹਨੇ ਸੱਸਾ ਲਿਖਿਆ ਨਾ ਤੇ ਪੰਡਿਤ ਜੀ ਕਹਿੰਦੇ ਉਸਤਾਦ ਜੀ ਇਹ ਸੱਸੇ ਦਾ ਕੀ ਮਤਲਬ ਹੈ
ਜੀ।
ਪੰਡਿਤ ਹੈਰਾਨ ਹੋ ਕੇ ਕਹਿਣ ਲੱਗਾ ਵੀ ਨਾਨਕ ਸੱਸਾ ਸੱਸਾ ਹੈ, ਸੱਸੇ ਦਾ ਕੀ ਅਰਥ ਹੋ ਸਕਦਾ ਹੈ। ਤਾਂ ਨਾਨਕ ਜੀ ਮੁਸਕਰਾ ਪਏ, ਕਹਿਣ ਲੱਗੇ ਉਸਤਾਦ ਜੀ ਸੱਸੇ ਦਾ ਤਾਂ ਕੁਛ ਨੀ ਹੈ। ਜਿਹੜਾ ਉਸਤਾਦ ਸੀ ਕੰਬ ਗਿਆ, ਕਹਿੰਦੇ ਨਾਨਕ ਜੀ ਜੇ ਸੱਸੇ ਦਾ ਸੁਨੇਹਾ ਹੈ ਉਹ ਕੀ ਸੁਨੇਹਾ ਹੈ। ਉਸ ਨਾਨਕ ਸਾਹਿਬ ਨੇ ਪੱਟੀ ਉਤਾਰੀ ਸੀ, ਕਹਿੰਦੇ ਸੱਸਾ ਸੋਏ ਸ੍ਰੇਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਦਇਆ।
ਜਦੋਂ
ਡੰਡਾ ਜਿਹਾ ਵਾਹਿਆ, ਉਹ ਕਹਿੰਦੇ ਨਾਨਕ ਜੀ ਇਹ ਅਲਫ ਹੈ। ਉਹ ਕਹਿੰਦੇ ਜੀ ਅਲਫ ਦਾ ਕੀ ਮਤਲਬ ਹੈ? ਕਹਿੰਦਾ ਅਲਫ ਅਲਫ ਹੈ, ਅਲਫ ਦਾ ਕੀ ਮਤਲਬ ਹੋ ਸਕਦਾ? ਨਾਨਕ ਜੀ ਕਹਿੰਦੇ ਨਹੀਂ, ਕੋਈ ਮਤਲਬ ਤੇ ਹੈ। ਉਹ ਕਹਿੰਦਾ ਜੀ ਮੈਨੂੰ ਤੇ ਪਤਾ ਨੀ, ਤੁਸੀਂ ਦੱਸ ਦਿਓ। ਤੇ ਨਾਨਕ ਜੀ ਨੇ ਕਿਹਾ, ਉਸਤਾਦ ਜੀ ਅਲਫ ਅੱਲਾ ਨੂੰ ਯਾਦ ਕਰ, ਗਫਲਤ ਮਨੋ ਵਿਸਾਰ, ਸਵਾਸ ਪਲਟੇ ਨਾਮ ਬਿਨ ਤ੍ਰਿਗ ਜੀਵਨ ਸੰਸਾਰ। ਉਹਦੇ ਕੋਲ ਵੀ ਜਿੰਨੀ ਕੋਈ ਦੁਨਿਆਵੀ ਵਿਦਿਆ ਸੀ ਉਹਨੇ ਦੇ ਦਿੱਤੀ। ਦੇਖੋ ਅੱਜ ਸਮਾਜ ਦੇ ਵਿਚ ਗੁਰੂ ਨਾਨਕ ਸਾਹਿਬ ਪਹਿਲੇ ਮਰਦ ਨੇ ਜਿਨ੍ਹਾਂ ਨੇ 9 ਸਾਲ ਦੀ ਉਮਰ ਵਿਚ ਸਮਾਜ ਦਾ ਵਿਰੋਧ ਕੀਤਾ। ਗੁਰੂ ਨਾਨਕ ਸਾਹਿਬ ਨੇ 9 ਸਾਲ ਦੀ ਉਮਰ ਵਿਚ ਭਰੇ ਸਮਾਜ ਵਿਚ ਪੰਡਤਾਂ ਦਾ ਵਿਰੋਧ ਕਰ ਦਿੱਤਾ ਸੀ। ਨੋਟ ਕਰੋ, ਕਹਿੰਦੇ ਨੀ ਜਦੋਂ ਪਿਤਾ ਨੇ ਕਿਹਾ ਵੀ ਜੰਜੂ ਪਾਉਣਾ, ਸਮਾਜਿਕ ਰੋਹ ਰੀਤੀਆਂ ਕਰਨੀਆਂ, ਪੰਡਿਤ ਜੀ ਆ ਗਏ, ਉਹਨਾਂ ਨੇ ਲੇਪਾ ਪੋਚੀ ਕੀਤੀ, ਹਵਨ ਕੀਤਾ, ਤੇ ਜੰਜੂ ਵੱਟ ਕੇ ਗਲ ਵਿਚ ਪਾਉਣ ਲੱਗੇ, ਤੇ ਨਾਨਕ ਜੀ ਨੇ ਪੰਡਿਤ ਦਾ ਭਰੇ ਸਮਾਜ ਵਿਚ ਹੱਥ ਬਦ ਲਿਆ। ਕਹਿੰਦੇ ਪੰਡਿਤ ਜੀ ਜੰਜੂ ਤੇ ਪਾਉਣ ਲੱਗੇ ਹੋ, ਇਹ ਤੇ ਮੈਨੂੰ ਦੱਸੋ ਵੀ ਇਹਦਾ ਸੰਬੰਧ ਸਰੀਰ ਨਾਲ ਹੈ ਜਾਂ ਆਤਮਾ ਨਾਲ ਹੈ? ਪੰਡਿਤ ਕਹਿੰਦਾ ਜੀ ਵੀ ਵੈਸੇ ਤਾਂ ਇਹਦਾ ਸੰਬੰਧ ਆਤਮਾ ਨਾਲ ਹੈ, ਪਰ ਕਹਿੰਦੇ ਵੀ ਜਿਹੜਾ ਤੁਸੀਂ ਜੰਜੂ ਪਾ ਰਹੇ ਜੇ, ਇਹ ਗਲ ਜਾਣਾ ਹੈ, ਸੜ ਜਾਣਾ ਹੈ, ਟੁੱਟ ਜਾਣਾ ਹੈ, ਭੱਜ ਜਾਣਾ ਹੈ, ਤੇ ਜੰਜੂ ਮੇਰੀ ਗੱਲ ਵਿਚ ਉਹ ਪਾਓ ਜਿਹੜਾ ਆਤਮਾ ਦੇ ਨਾਲ ਹੀ ਜਾਵੇ। ਪੰਡਿਤ ਕਹਿੰਦਾ ਵੀ ਇਹੋ ਜਿਹਾ ਜੰਜੂ ਤੇ ਕਿਹੜਾ ਹੋ ਸਕਦਾ? ਤੇ ਨਾਨਕ ਜੀ ਨੇ ਕਿਹਾ ਸੀ, ਦਇਆ ਕਪਾਹ ਸੰਤੋਖ ਸੂਟ ਜਤ ਗੰਦੀ ਸੱਤ ਵੱਟ, ਇਹ ਜਨੂ ਜੀ ਹੈ ਤਾਂ ਪਾਂਦੀ ਕਰ।
ਬਿਲਕੁਲ,
ਜੇ ਤੇਰੇ ਕੋਲ ਇਹੋ ਜਿਹਾ ਜਨੂ ਹੈ ਤਾਂ ਮੇਰੀ ਗੱਲ ਚ ਪਾ ਦੇ। 9 ਸਾਲ ਦੀ ਉਮਰ ਵਿਚ ਸਮਾਜ ਦਾ ਵਿਰੋਧ ਕਰ ਦਿੱਤਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਬਹੁਤ ਵੱਡੇ ਵੱਡੇ ਉਪਦੇਸ਼ ਦਿੱਤੇ ਹੈ ਵੀ ਅਸੀਂ ਸਿਰਫ ਸਮਾਜ ਦੇ ਮਗਰ ਵੈਸੇ ਹੀ ਨਾ ਲੱਗ ਤੁਰੀਏ ਵੀ ਜੋ ਸਮਾਜ ਕਰ ਰਿਹਾ ਉਹਦੇ ਮਗਰ ਤੁਰ ਪਵੋ, ਲੇਕਿਨ ਸਮਾਜ ਦਾ ਵਿਰੋਧ ਕਰਨਾ ਵੀ ਸਾਨੂੰ ਚਾਹੀਦਾ। ਜਿੱਥੇ ਸਾਨੂੰ ਸਮਾਜ ਦਾ ਵਿਰੋਧ ਕਰਨ ਦੀ ਲੋੜ ਪਵੇ ਸਾਨੂੰ ਡਟ ਜਾਣਾ ਚਾਹੀਦਾ। ਹੁਣ ਅੱਜ ਲੋਕ ਜੁਝਾਰੂਆਂ ਦੀਆਂ ਗੱਲਾਂ ਕਰਦੇ ਹੈ, ਪਰ ਮੈਂ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਵਰਗਾ ਜੁਝਾਰੂ ਅੱਜ ਤੱਕ ਦੁਨੀਆਂ 'ਚ ਪੈਦਾ ਹੀ ਨਹੀਂ ਹੋਇਆ।
ਬਿਲਕੁਲ ਬਿਲਕੁਲ,
ਸਮਾਜ ਗੁਰੂ ਨਾਨਕ ਸਾਹਿਬ ਉਹਨਾਂ ਨੇ ਚਲੋ ਪਿਤਾ ਨੀ ਸੋਚਿਆ ਕਿ ਇਹ ਜਿੱਥੇ ਜਾਂਦਾ ਉੱਥੇ ਮੇਰਾ ਨੱਕ ਵਧਾਈ ਜਾਂਦਾ ਵੀ ਇਹਨੂੰ ਆਪਾਂ ਵਪਾਰ ਦੇ ਵਿਚ ਪਾਈਏ। ਇਹਨਾਂ ਦੇ ਇੱਕ ਮਿੱਤਰ ਸੱਦ ਲਿਆ ਬਾਲਾ। ਹੁਣ ਕਈ ਇਤਿਹਾਸ ਕਰਕੇ ਇਹ ਗੱਲ ਕਹਿ ਰਹੇ ਵੀ ਬਾਲੇ ਨਾਂ ਦਾ ਕੋਈ ਸੱਜਣ ਹੀ ਨਹੀਂ ਹੋਇਆ।
ਜੀ, ਆਮ ਤੌਰ ਤੇ ਬੜੀ ਆਲੋਚਨਾ ਵੀ ਕੀਤੀ ਜਾਂਦੀ ਹੈ ਕਿ ਬਾਲਾ ਜਿਹੜਾ ਇੱਕ ਕਲਪਿਤ ਪਾਤਰ ਜਿਹੜਾ ਉਹ ਲੋਕਾਂ ਵੱਲੋਂ ਹੀ ਉਸਾਰਿਆ ਗਿਆ। ਜੀ
ਬਿਲਕੁਲ
ਜੀ,
ਉਸਾਰਿਆ ਗਿਆ ਪਰ ਨਹੀਂ, ਬਾਲਾ ਜੀ ਦੀ ਸਾਖੀ, ਬਾਲਾ ਜੀ ਦੀ ਸਾਖੀ ਵਿੱਚ ਬਾਲਾ ਜੀ ਦੀ ਜ਼ਿਕਰ ਵੀ ਆਉਂਦਾ ਹੈ। ਬਾਲਾ ਜੀ ਨੂੰ ਸੱਦਿਆ ਉਹਨਾਂ ਨੇ, ਕਹਿਣ ਲੱਗੇ ਵੀ ਬਾਲਾ ਜੀ ਨਾਨਕ ਜੀ ਨੂੰ ਨਾਲ ਜਾਓ, ਕੋਈ ਚੰਗਾ ਜਿਹਾ ਵਪਾਰ ਕਰਕੇ ਆਓ। 20 ਰੁਪਏ ਦਿੱਤੇ ਉਸ ਵੇਲੇ ਦੇ, 20 ਰੁਪਏ ਅੰਦਾਜ਼ਾ ਲਾਓ ਜੀ, ਅੱਜ ਕੱਲ ਦੇ ਕਹਿੰਦੇ ਨੇ 20-100 ਨਾਲੋਂ ਵੀ ਚੰਗੇ ਸੀ।
ਜੀ ਜੀ,
ਤੇ ਨਾਨਕ ਜੀ ਗੱਲਾਂ ਬਾਤਾਂ ਕਰਦੇ ਤੁਰੇ ਜਾ ਰਹੇ ਬਾਲਾ ਜੀ ਦੇ ਨਾਲ। ਅਚਨਚੇਤ ਕੰਨਾਂ ਵਿੱਚ ਇੱਕ ਆਵਾਜ਼ ਸੁਣਾਈ ਦੇ ਰਹੀ ਹੈ
ਜੀ,
ਤੇ ਨਾਨਕ ਜੀ ਕਹਿੰਦੇ ਬਾਲਾ ਜੀ ਆਹ ਆਵਾਜ਼ ਕਿੱਥੋਂ ਆ ਰਹੀ ਹੈ? ਉਹ ਕਹਿੰਦਾ ਨਾਨਕ ਜੀ ਠਹਿਰੋ ਮੈਂ ਅੱਗੇ ਹੋ ਕੇ ਵੇਖਦਾ। ਉਹ ਬਾਲਾ ਆਇਆ, ਕਹਿੰਦਾ ਨਾਨਕ ਜੀ ਸਾਧੂਆਂ ਦੀ ਮੰਡਲੀ ਹੈ, ਧੂਣੀਆਂ ਧੁਖ ਰਹੀਆਂ, ਭਜਨ ਗਾਏ ਜਾ ਰਹੇ, ਕੀਰਤਨ ਹੋ ਰਿਹਾ ਹੈ
ਜੀ।
ਹੁਣ ਗੁਰੂ ਨਾਨਕ ਸਾਹਿਬ ਨੂੰ ਕੀਰਤਨ ਦੇ ਨਾਲ ਬੜਾ ਪਿਆਰ ਸੀ
ਜੀ।
ਗੁਰੂ ਨਾਨਕ ਸਾਹਿਬ ਕਹਿੰਦੇ ਬਾਲਿਆ ਦੁਨੀਆਂ ਦੇ ਕਾਰ ਵਿਹਾਰ ਤੇ ਚੱਲਦੇ ਰਹਿਣੇ ਆ, ਚੱਲ ਆਪਾਂ ਵੀ ਜਾ ਕੇ 2 ਮਿੰਟ ਸੰਤਾਂ ਦੀ ਸੰਗਤ ਹੀ ਕਰ ਲਈਏ। ਤੇ ਨਾਨਕ ਜੀ ਉੱਥੇ ਆ ਗਏ ਜਿੱਥੇ ਭਜਨ ਗਾਏ ਜਾ ਰਹੇ ਸੀ, ਧੂਣੀਆਂ ਧੁਖ ਰਹੀਆਂ ਸੀ, ਕੀਰਤਨ ਹੋ ਰਿਹਾ ਸੀ। ਜਦੋਂ ਉਹ ਕਹਿੰਦੇ ਨੂੰ ਸਾਧੂਆਂ ਦਾ ਮੁਖੀ ਸੀ ਸੰਤ ਰੀਣ ਦਾਸ, ਉਹਦੀ ਜਦੋਂ ਅੱਖ ਖੁੱਲੀ ਓਹਨੇ ਸਾਹਮਣੇ ਬੈਠੇ ਦੋ ਬਾਲਕ ਵੇਖੇ
ਜੀ।
ਕਹਿੰਦਾ ਬਾਲਕ ਕਿਵੇਂ ਆਉਣਾ ਹੋਇਆ
ਜੀ?
ਨਾਨਕ ਜੀ ਕਹਿੰਦੇ ਜੀ ਅਸੀਂ ਇਧਰੋਂ ਉੱਥੇ ਗੁਜ਼ਰ ਰਹੇ ਸਾਂ, ਕੰਨਾਂ ਵਿਚ ਕੀਰਤਨ ਦੀ ਆਵਾਜ਼ ਸੁਣਾਈ ਦਿੱਤੀ, ਅਸੀਂ ਕੀਰਤਨ ਸੁਣਨ ਆ ਗਏ ਆ, ਤੁਹਾਡੇ ਭਜਨ ਸੁਣੇ ਨੇ, ਬੜਾ ਆਨੰਦ ਮਿਲਿਆ
ਜੀ।
ਨਾਨਕ ਜੀ ਨੇ ਵੇਖੋ ਇੱਕ ਸਵਾਲ ਕੀਤਾ ਸੰਤਾਂ ਨੂੰ, ਅੱਜ ਅਸੀਂ ਸੰਤ ਸ਼ਬਦ ਨੂੰ ਬੜਾ ਵੱਡਾ ਕਰਕੇ ਮੰਨ ਰਹੇ ਹਾਂ
ਜੀ,
ਪਰ ਕਦੀ ਖਿਆਲ ਕਰੋ ਭੈਣ ਜੀ, ਇਸ ਸੰਤ ਦੇ ਵਿੱਚ ਤਿੰਨ ਸ਼ਬਦ ਜੇ ਸੱਸਾ ਨੰਨਾ ਤੱਤਾ ਸੰਤ, ਸੱਸਾ ਸਿਮਰਨ
ਜੀ,
ਨੰਨਾ ਨਿਮਰਤਾ, ਤੱਤਾ ਧਿਆਨ। ਜਿਹਦੇ ਵਿਚ ਇਹ ਤਿੰਨ ਗੁਣ ਹੈ ਉਹ ਸੰਤ ਹੈ। ਸੱਚਾ ਸੱਸਾ ਸਿਮਰਨ, ਨੰਨਾ ਨਿਮਰਤਾ ਤੇ ਤੱਤਾ ਧਿਆਨ।
ਕਿਆ ਬਾਤ ਹੈ ਜੀ,
ਤੱਤਾ ਧਿਆਨ, ਜਿਹਦੇ ਵਿਚ ਇਹ ਤਿੰਨ ਗੁਣ ਹੈ ਉਹ ਸੰਤ ਜੀ। ਲੇਕਿਨ ਅੱਜ ਅਸੀਂ ਸੰਤ ਨੂੰ ਬੜਾ ਵੱਡਾ ਕਰਕੇ ਜਾਣਦੇ ਹਾਂ, ਪਰ ਅੱਜ ਉਹ ਸੰਤ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਜੋ ਸੰਤ ਦੀ ਅਸਲ ਪਰਿਭਾਸ਼ਾ ਹੋਣੀ ਚਾਹੀਦੀ ਹੈ। ਅਸੀਂ ਸੁਖਮ ਸਾਹਿਬ ਦੀ ਵਿੱਚੋਂ, ਅਸ਼ਟਪਦੀਆਂ ਵਿੱਚੋਂ, ਸੰਤ ਦੀ, ਸਾਧੂ ਦੀ, ਬ੍ਰਹਮ ਗਿਆਨੀਆਂ ਦੀ ਉਸਤ ਲੈ ਕੇ ਉਹਨੂੰ ਬੜਾ ਵੱਡਾ ਕਰਕੇ ਸੰਤ ਨੂੰ ਸੰਗਤਾਂ ਸਮਾਜ ਵਿੱਚ ਪੇਸ਼ ਕਰਨ ਦਾ ਯਤਨ ਕਰ ਰਹੇ ਹਾਂ, ਪਰ ਮਾਫ਼ ਕਰਨਾ, ਸੰਤ ਬਣਨਾ ਬੜਾ ਔਖਾ ਜੀ।
ਸੋ ਕਿਤੇ ਨਾ ਕਿਤੇ ਦਿਲਬਰ ਸਾਹਿਬ ਅਜੋਕੇ ਸਮੇਂ ਦੇ ਨਾਲ ਜੇ ਜੋੜ ਕੇ ਦੇਖੀਏ ਤਾਂ ਜਿਸ ਦੰਭ ਦੀ, ਜਿਨ੍ਹਾਂ ਕਰਮ ਕਾਂਡਾਂ ਦੀ ਉਸ ਵੇਲੇ ਗੁਰੂ ਸਾਹਿਬ ਨੇ ਵਿਰੋਧਤਾ ਕੀਤੀ ਸੀ, ਉਹ ਕਿਤੇ ਨਾ ਕਿਤੇ ਅੱਜ ਦੇ ਸਮਾਜ ਦੇ ਵਿੱਚ ਮੁੜ ਸਾਨੂੰ ਵਿਖਾਈ ਦਿੰਦੇ, ਆਪਣੇ ਆਲੇ ਦੁਆਲੇ ਦੇ ਵਿੱਚ ਸਾਨੂੰ ਵਿਖਾਈ ਦਿੰਦੇ ਆ ਜੀ।
ਉਹੀ ਗੱਲ ਕਰਨ ਲੱਗਾ
ਜੀ,
ਇਸ ਮਹਾਰਾਜ ਨੇ ਇੱਕ ਸਵਾਲ ਕੀਤਾ ਉਹਨੂੰ
ਜੀ,
ਸੰਤ ਰੇਣਦਾਸ ਜਿਹੜੀ ਬਹੁਤ ਘੱਟ ਸੰਤਾਂ ਲੋਕਾਂ ਨੂੰ ਪਤਾ ਇਸ ਗੱਲ ਦਾ, ਮਹਾਰਾਜ ਨੇ ਸਵਾਲ ਕੀਤਾ ਵੀ ਸੰਤ ਜੀ ਤੁਸੀਂ ਆ ਬੀਆਬਾਨ ਜੰਗਲ ਦੇ ਵਿੱਚ ਬੈਠੇ ਜੀ, ਇੱਥੇ ਤੁਹਾਡੇ ਖਾਣ ਦਾ ਕੌਣ ਇੰਤਜ਼ਾਮ ਕਰਦਾ? ਸੰਤ ਰੇਣਦਾਸ ਕਹਿਣ ਲੱਗਾ, ਨਾਨਕ ਜਿਸ ਪ੍ਰਭੂ ਨੇ ਸਾਨੂੰ ਇਸ ਸੰਸਾਰ ਵਿਚ ਭੇਜਿਆ ਹੈ ਨਾ, ਉਹਨੂੰ ਸਾਡਾ ਫਿਕਰ ਹੈ
ਜੀ।
ਜਦੋਂ ਸੰਤ ਰੇਣਦਾਸ ਨੇ ਆਹ ਗੱਲ ਕਹੀ ਵੀ ਨਾਨਕ ਵੀ ਜਿਹਨੇ ਸਾਨੂੰ ਇਸ ਦੁਨੀਆਂ ਦੇ ਵਿਚ ਭੇਜਿਆ ਉਹਨੂੰ ਸਾਡਾ ਫਿਕਰ ਹੈ, ਤਾਂ ਨਾਨਕ ਜੀ ਦੇ ਮਨ ਵਿਚ ਆ ਗਿਆ ਵੀ ਇਹ ਮੈਨੂੰ ਸੱਚੇ ਸੰਤ ਲੱਗਦੇ ਆ ਜਿਹਨਾਂ ਨੂੰ ਉਹ ਰੱਬ ਵੀ ਯਾਦ ਹੈ
ਜੀ।
ਉਸੇ ਵੇਲੇ ਕਹਿਣ ਲੱਗੇ, ਸੰਤ ਜੀ ਕੁਛ ਸੇਵਾ ਦੱਸੋ। ਉਹ ਕਹਿੰਦੇ ਵੈਸੇ ਤਾਂ ਉਸ ਪ੍ਰਭੂ ਦੇ ਚਿੱਤ ਤੇ ਪ੍ਰਸੰਨ ਬੈਠੇ ਆ, ਜੇ ਸੇਵਾ ਕਰਨੀ ਹੈ ਤੇ ਭੋਜਨ ਛਕਾ ਦਿਓ
ਜੀ।
ਉਹ ਕਹਿੰਦੇ ਬਾਲਿਆ ਕੱਢ 20 ਰੁਪਏ। ਉਹ ਕਹਿੰਦੇ ਬਾਲ ਨਾਨਕ ਜੀ ਪਿਤਾ ਦੇ ਥੱਪੜ ਕੌਣ ਖਾਏਗਾ? ਨਾਨਕ ਜੀ ਕਹਿਣ ਲੱਗੇ, ਬਾਲਿਆ ਇਸ ਪਿਤਾ ਦੇ ਥੱਪੜ ਤੇ ਖਾ ਲਵਾਂਗਾ, ਪਰ ਵੱਡੇ ਪਿਤਾ ਦੇ ਥੱਪੜ ਨਹੀਂ ਖਾਦੇ ਜਾਣੇ।
ਹੁਣ
ਬਾਲਾ ਇਸ ਗੱਲ ਨੂੰ ਸਮਝ ਨਾ ਸਕਿਆ
ਜੀ,
ਉਹਨੇ 20 ਰੁਪਏ ਦਿੱਤੇ। ਕਹਿੰਦੇ ਨੇ ਚੂੜ ਕਾਣੀ ਦੀ ਮੰਡੀ ਚੋਂ ਰਾਸ਼ਨ ਆਇਆ ਤੇ ਲੰਗਰ ਚੱਲਿਆ ਹੋਇਆ। ਲੰਗਰ ਵੇਖੋ, ਲੰਗਰ ਦੀ ਆਪਣੀ
ਸਿੱਖ
ਧਰਮ ਦੇ ਵਿਚ ਕਿੱਡੀ ਮਹਾਨਤਾ ਹੈ।
ਉਹ
20 ਰੁਪਏ ਦਾ ਚਲਾਇਆ ਹੋਇਆ ਲੰਗਰ ਅੱਜ ਦੁਨੀਆਂ ਦੇ ਹਰ ਕੋਨੇ ਵਿਚ ਗੁਰੂ ਨਾਨਕ ਦਾ ਲੰਗਰ ਚੱਲ ਰਿਹਾ ਹੈ, ਔਰ ਉਹ 20 ਰੁਪਏ ਨੀ ਖਤਮ ਹੋ ਰਿਹਾ
ਜੀ। ਸੋ ਵਡਿਆਈ ਜਿਹੜੀ ਉਹ ਸਾਰੀ ਸਿੱਖ ਧਰਮ ਨੂੰ ਇਸ ਵੇਲੇ ਮਿਲ ਰਹੀ ਹੈ, ਸਿੱਖਾਂ ਨੂੰ ਮਿਲ ਰਹੀ ਹੈ, ਉਹ ਗੁਰੂ ਨਾਨਕ ਸਾਹਿਬ ਦੇ ਕਾਰਨਾਮੇ ਔਰ ਗੁਰੂ ਨਾਨਕ ਸਾਹਿਬ ਦੀ ਉਹ ਕਿਰਤ ਜਿਹੜੀ ਹੈ ਨਾ, ਉਹਦੇ ਲਈ ਸਾਨੂੰ ਮੈਨੂੰ ਲੱਗਦਾ ਕਿ ਸਦੀਆਂ ਤੱਕ ਵੀ ਜੇ ਅਸੀਂ ਦੇਖੀਏ ਤਾਂ ਉਹਦੇ ਦੇਣਦਾਰ ਅਸੀਂ ਰਹਾਂਗੇ, ਕਿਉਂਕਿ ਗੁਰੂ ਸਾਹਿਬ ਦੀਆਂ ਚਲਾਈਆਂ ਹੋਈਆਂ ਇਹੋ ਜਿਹੀਆਂ ਰੀਤਾਂ ਰਸਮਾਂ ਔਰ
ਪਰਉਪਕਾਰ
ਦੇ ਕਾਰਨ ਜੀ ਜੀ
ਆਪਾਂ ਨੂੰ ਸਾਨੂੰ ਤਿੰਨ ਉਪਦੇਸ਼ ਦੇ ਕੇ ਗਏ ਆ ਮਹਾਰਾਜ ਜੀ, ਨਾਮ ਜਪੋ, ਵੰਡ ਸਕੋ, ਧਰਮ ਦੀ ਕਿਰਤ ਕਰੋ
ਜੀ ਜੀ।
ਤੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਉਪਦੇਸ਼ਾਂ ਤੇ ਨਿਗਾਹ ਮਾਰੀਏ, ਉਹਨਾਂ ਨੇ ਵੀ ਸਾਨੂੰ ਤਿੰਨ ਉਪਦੇਸ਼ ਦਿੱਤੇ ਆ ਅਸਲ ਵਿੱਚ। ਉਹ ਕਹਿੰਦੇ ਆ ਪੂਜਾ ਕਾਲ ਦੀ, ਪਰਚਾ ਸ਼ਬਦ ਦਾ, ਗਿਦਾਰ ਖਾਲਸੇ ਦਾ
ਜੀ।
ਉਹਨਾਂ ਨੇ ਵੀ ਤਿੰਨ ਉਪਦੇਸ਼ ਦਿੱਤੇ ਤੇ ਗੁਰੂ ਨਾਨਕ ਸਾਹਿਬ ਨੇ ਵੀ ਤਿੰਨ ਉਪਦੇਸ਼ ਦਿੱਤੇ ਆ, ਨਾਮ ਜਪੋ, ਵੰਡ ਸਕੋ, ਧਰਮ ਦੀ ਕਿਰਤ ਕਰੋ
ਜੀ।
ਹੁਣ ਵੇਖੋ, ਮੈਂ ਤੁਸੀਂ ਬੁੱਲੇ ਸ਼ਾਹ ਪੜ੍ਹ ਕੇ ਵੇਖੋ, ਬੁੱਲੇ ਸ਼ਾਹ ਇੱਕ ਥਾਂ ਤੇ ਲਿਖਦਾ ਵੀ ਕਹਿੰਦਾ ਮੈਨੂੰ ਬੜੀ ਭੁੱਖ ਲੱਗੀ ਤੇ ਕਹਿੰਦਾ ਮੈਂ ਮਸੀਤ ਵਿੱਚ ਚਲਾ ਗਿਆ, ਮੈਨੂੰ ਕਿਸੇ ਉੱਥੋਂ ਰੋਟੀ ਨਸੀਬ ਨਹੀਂ ਹੋਈ
ਜੀ।
ਫਿਰ ਮੈਂ ਕਹਿੰਦਾ ਗਊਸ਼ਾਲਾ ਚਲਾ ਗਿਆ, ਉੱਥੇ ਵੀ ਕਹਿੰਦਾ ਮੈਨੂੰ ਰੋਟੀ ਨਾ ਮਿਲੀ
ਜੀ।
ਤੇ ਕਹਿੰਦਾ ਮੈਂ ਸਿੱਖਾਂ ਦੇ ਧਾਰਮਿਕ ਕੇਂਦਰ ਦਰਬਾਰ ਸਾਹਿਬ ਆ ਗਿਆ, ਕਹਿੰਦਾ ਮੈਂ ਵੇਖ ਰਿਹਾ ਸੀ, ਮੈਂ ਗਿਆ, ਮੈਂ ਮੱਥਾ ਟੇਕਿਆ, ਮੈਨੂੰ ਗਰਮ ਗਰਮ ਕਹਿੰਦਾ ਜਦੋਂ ਕੜਾਹ ਪ੍ਰਸ਼ਾਦ ਮਿਲਿਆ ਤੇ ਕਹਿੰਦਾ ਮੇਰੇ ਭੁੱਖੇ ਢਿੱਡ ਨੂੰ ਟਕੋਰ ਜੀ ਹੋ ਗਈ
ਜੀ।
ਤੇ ਮੈਂ ਬਾਹਰ ਆਇਆ, ਇੱਕ ਸੇਵਕ ਨੇ ਹੁਕਾ ਦਿੱਤਾ ਵੀ ਆਓ ਜਿਹਨੂੰ ਭੁੱਖ ਲੱਗੀ ਆ, ਗੁਰੂ ਦਾ ਲੰਗਰ ਚੱਲ ਰਿਹਾ ਜੀ, ਛਕ ਲਓ
ਜੀ।
ਉਹ ਕਹਿੰਦਾ ਮੈਂ ਲੰਗਰ ਖਾਣ ਬਹਿ ਗਿਆ ਤੇ ਕੋਈ ਪਾਣੀ ਦੀ ਸੇਵਾ ਕਰ ਰਿਹਾ, ਕੋਈ ਫੁਲਕਿਆਂ ਦੀ ਸੇਵਾ ਕਰ ਰਿਹਾ, ਕੋਈ ਦਾਲ ਦੀ ਸੇਵਾ ਕਰ ਰਿਹਾ
ਜੀ।
ਤੇ ਕਹਿੰਦਾ ਜਦੋਂ ਮੈਂ ਪ੍ਰਸ਼ਾਦਾ ਛਕ ਲਿਆ, ਲੰਗਰ ਖਾ ਲਿਆ, ਕਹਿੰਦਾ ਫਿਰ ਮੇਰੀ ਕਲਮ ਲਿਖਣ ਲਈ ਮਜਬੂਰ ਹੋਈ। ਇੱਕ ਖੜਕਾ ਦੁੱਪੜ ਵੱਜੇ, ਨਾਲੇ ਤਪੇ ਚੁੱਲਾ, ਇੰਨੀ ਗੱਲੀ ਰੱਬ ਵੀ ਰਾਜੀ, ਨਾਲੇ ਰਾਜੀ ਦੁੱਲਾ। ਕਰਨਲ ਮਾਸਰ ਨਿਸਰ ਦਾ ਰਾਸ਼ਟਰਪਤੀ ਹੋਇਆ
ਜੀ,
ਉਹ ਇੱਕ ਵਾਰੀ ਦਰਬਾਰ ਸਾਹਿਬ ਦਰਸ਼ਨਾਂ ਨੂੰ ਆਇਆ। ਉਹ ਆਇਆ ਹਿੰਦੁਸਤਾਨ, ਉਹਨੇ ਕਿਹਾ ਜੀ ਮੈਂ ਸਿੱਖਾਂ ਦੇ ਧਾਰਮਿਕ ਕੇਂਦਰ ਅੰਮ੍ਰਿਤਸਰ ਦੇ ਦਰਸ਼ਨ ਕਰਨੀ ਚਾਹੁੰਦਾ
ਜੀ।
ਉਹ ਜਦੋਂ ਦਰਬਾਰ ਸਾਹਿਬ ਦੇ ਉਹਨੇ ਦਰਸ਼ਨ ਕੀਤੇ, ਉਹਦਾ ਮਨ ਬੜਾ ਸ਼ਾਂਤੀ ਚ ਆ ਗਿਆ। ਉਹ ਜਦੋਂ ਸਾਡੇ ਪ੍ਰਬੰਧਕ ਉਹਨੂੰ ਲੰਗਰ ਹਾਲ ਚ ਲੈ ਕੇ ਗਏ, ਉਹਨੂੰ ਦੱਸਿਆ ਵੀ ਇੱਥੇ ਕੋਈ ਵਿਤਕਰਾ ਨੀ ਕੀਤਾ ਜਾਂਦਾ
ਜੀ,
ਇੱਥੇ ਕਿਸੇ ਵੀ ਧਰਮ ਦਾ, ਮਜ਼ਹਬ ਦਾ, ਗਰੀਬ ਹੈ, ਅਮੀਰ ਹੈ, ਊਚ ਹੈ, ਅਮੀਰ ਹੈ, ਜਿੱਦਾਂ ਦਾ ਵੀ ਹੈ, ਇੱਥੇ ਬੈਠ ਕੇ ਉਹ ਬਿਨਾਂ ਵਿਤਕਰੇ ਤੋਂ ਲੰਗਰ ਛਕ ਹੈ
ਜੀ।
ਕਰਨ ਨਾਸਰ ਬੜਾ ਹੀ ਖੁਸ਼ ਹੋਇਆ। ਉਹਨੇ ਆਪਣੀ ਫੈਕਟਰੀ ਨੂੰ ਕਿਹਾ ਵੀ ਇਸ ਵੇਲੇ ਤੇਰੇ ਕੋਲ ਜਿੰਨੇ ਵੀ ਡਾਲਰ ਹੈਗੇ ਆ ਨਾ
ਜੀ,
ਉਹ ਇੱਥੇ ਗੁਰੂ ਕੇ ਲੰਗਰਾਂ ਚ ਪਾ ਦੇ
ਜੀ।
ਤੇ ਉਸ ਵੇਲੇ ਅਖਬਾਰਾਂ ਵਿਚ ਆਇਆ ਸੀ ਵੀ ਉਸ ਵੇਲੇ ਉਹਦੇ ਕੋਲ $20,000 ਸੀ ਜੋ ਉਹਨੇ ਉਸ ਵੇਲੇ ਰਾਮਦਾਸ ਦੇ ਗੁਰੂ ਦੇ ਲੰਗਰਾਂ ਚ ਪਾ ਤੇ ਸੀ
ਜੀ।
ਅੱਜ ਵੀ ਦੁਨੀਆਂ ਦੇ ਵਿਚ ਕੋਈ, ਤੁਸੀਂ ਵੇਖੋ ਕਿੰਨੀਆਂ ਸੰਸਥਾਵਾਂ ਨੇ
ਜੀ,
ਅੱਜ ਹੁਣ ਵੇਖੋ ਜਿਵੇਂ COVID-19 ਚੱਲ ਰਿਹਾ
ਜੀ,
ਤੇ ਸਰਕਾਰਾਂ ਨੇ ਸਭ ਕੁਛ ਬੰਦ ਕਰ ਦਿੱਤਾ, ਲੇਕਿਨ ਸਿੱਖ ਕੌਮ ਮੈਦਾਨ ਵਿਚ ਨਿਤਰੀ, ਉਹਨਾਂ ਨੇ ਘਰ ਘਰ ਜਾ ਕੇ ਗਰੀਬਾਂ ਨੂੰ ਲੰਗਰ ਦਿੱਤਾ, ਉਹਨਾਂ ਨੂੰ ਪੈਕਟ ਬਣਾ ਕੇ, ਕਿੱਟਾਂ ਬਣਾ ਕੇ ਦਿੱਤੀਆਂ, ਰਾਸ਼ਨ ਬਣਾ ਬਣਾ ਕੇ ਦਿੱਤੇ ਆ ਕਿ ਭਾਈ ਜਦੋਂ ਲੋੜ ਹੈ ਸਾਨੂੰ ਸਕੋ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ, ਇਹ ਗੁਰੂ ਨਾਨਕ ਸਾਹਿਬ ਦੀਆਂ ਚਲਾਈਆਂ ਹੋਈਆਂ ਸਿੱਖਿਆਵਾਂ ਦਾ ਅਸਰ ਹੈ। ਅੱਜ ਦੁਨੀਆਂ ਦੇ ਹਰ ਕੋਨੇ ਦੇ ਵਿਚ ਗੁਰੂ ਕੇ ਲੰਗਰ ਚੱਲ ਰਹੇ ਹੈ ਔਰ ਗੁਰੂ ਨਾਨਕ ਦੇ ਘਰ ਦੀ ਵਡਿਆਈ ਦੀ ਸ਼ੋਭਾ ਹੋ ਰਹੀ ਹੈ।
ਵਾਹ। ਸੋ ਦਿਲਬਰ ਸਾਹਿਬ, ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਅਸੀਂ ਸੇਧ ਇਸੇ ਤਰ੍ਹਾਂ ਲੈਂਦੇ ਰਹਾਂਗੇ ਔਰ ਅੱਜ ਦੇ ਵੀ ਇਸ ਸਿਲਸਿਲੇ ਦੇ ਵਿਚ ਸਾਡੀ ਇਹੀ ਕੋਸ਼ਿਸ਼ ਸੀ ਕਿ ਅਸੀਂ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ ਜੀਵਨ ਦੇ ਨਾਲ ਹੋਰ ਜੁੜੀਆਂ ਜਿਹੜੀਆਂ ਘਟਨਾਵਾਂ, ਉਹਨਾਂ ਤੋਂ ਕੋਈ ਨਾ ਕੋਈ ਜਿਹੜਾ ਉਪਦੇਸ਼ ਆ, ਉਹਨਾਂ ਤੋਂ ਕੋਈ ਨਾ ਕੋਈ ਜਿਹੜੀ ਸਿੱਖਿਆ ਆ, ਉਹ ਜ਼ਰੂਰ ਹਾਸਲ ਕਰਨ ਦੇ ਯੋਗ ਹੋਈਏ। ਵੈਸੇ ਤਾਂ ਦੇਖੋ ਇੰਨੇ ਸਾਲਾਂ ਤੋਂ ਜਦੋਂ ਵੀ ਜੇ ਬੱਚਾ ਜਿਹੜਾ ਸਿੱਖ ਪਰਿਵਾਰ ਦੇ ਵਿੱਚ ਜਨਮਦਾ ਹੈ ਨਾ, ਤਾਂ 10 ਗੁਰੂਆਂ ਦੇ ਜੀਵਨ ਦੇ ਨਾਲ ਜੁੜਨਾ ਜਾਂ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਜਾਂ ਫਿਰ ਬਾਣੀ ਤੋਂ ਸੇਧ ਲੈਣੀ ਜਿਹੜੀ ਆ, ਉਹ ਸਾਡਾ ਮੂਲ ਮਨੋਰਥ ਜਿਹੜਾ ਉਹ ਹੋਣਾ ਚਾਹੀਦਾ। ਪਰ ਅਸਲ ਦੇ ਵਿੱਚ ਕੀ ਹੁੰਦਾ ਕਿ ਜੀ ਸਾਡੇ ਪਰਿਵਾਰਾਂ ਦੇ ਵਿੱਚ ਕੋਈ ਵਿਸ਼ੇਸ਼ ਜਿਹੜੀ ਕੋਸ਼ਿਸ਼ ਆ, ਯਤਨ ਆ, ਇਸ ਬਾਰੇ ਨਹੀਂ ਹੁੰਦੇ। ਸੋ ਇਸੇ ਕਰਕੇ ਸਾਡੇ ਜਿਹੜੇ ਬੱਚੇ ਆ ਉਹ ਕਈ ਵਾਰ ਇਸ ਇਤਿਹਾਸ ਤੋਂ, ਇਹਨਾਂ ਘਟਨਾਵਾਂ ਤੋਂ, ਜੀਵਨ ਉਹਨਾਂ ਦੇ ਜੀਵਨ ਦੇ ਇਹਨਾਂ ਪੱਖਾਂ ਤੋਂ ਜਿਹੜੇ ਦੂਰ ਰਹਿੰਦੇ ਆ। ਸੋ ਸਾਡੀ ਇਹੀ ਕੋਸ਼ਿਸ਼ ਆ ਕਿ ਅੱਜ ਦੇ ਪ੍ਰੋਗਰਾਮ ਚ ਜਿਵੇਂ ਅਸੀਂ ਇਸ ਸਿਲਸਿਲੇ ਦੌਰਾਨ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਉੱਤੇ ਵੀ ਝਾਤ ਪਾਈ ਔਰ ਜਿਵੇਂ ਤੁਸੀਂ ਉਹਨਾਂ ਦੇ ਬਚਪਨ ਦੀਆਂ ਉਹਨਾਂ ਘਟਨਾਵਾਂ ਦਾ ਜ਼ਿਕਰ ਕੀਤਾ ਕਿ ਉਸ ਉਮਰ ਦੇ ਵਿੱਚ ਜਦੋਂ ਸੋਝੀ ਵੀ ਨਹੀਂ ਹੁੰਦੀ ਬੱਚੇ ਨੂੰ ਔਰ ਗੁਰੂ ਨਾਨਕ ਸਾਹਿਬ ਨੇ ਉਸ ਉਮਰ ਦੇ ਵਿੱਚ ਸਮਾਜ ਦੇ ਵਿੱਚ ਫੈਲੀਆਂ ਜਿਹੜੀਆਂ ਗਲਤ ਕੁਰੀਤੀਆਂ ਆ ਉਹਨਾਂ ਦੇ ਵਿਰੁੱਧ ਆਵਾਜ਼ ਉਠਾਈ ਹੈ ਹਨਾ, ਔਰ ਇਸੇ ਕਰਕੇ ਜੀ ਜੀ ਔਰ ਇਸੇ ਕਰਕੇ ਉਹਨਾਂ ਦਾ ਜੀਵਨ ਜਿਹੜਾ ਉਹ ਸਾਡੇ ਲਈ ਪ੍ਰੇਰਣਾਮਈ ਹੈ। ਆਉਣ ਵਾਲੇ ਸਿਲਸਿਲੇ ਦੇ ਵਿੱਚ ਵੀ ਦਿਲਬਰ ਸਾਹਿਬ ਅਸੀਂ ਪ੍ਰੋਗਰਾਮ ਦਾ ਜਿਹੜਾ ਇਹ ਸਿਲਸਿਲਾ ਆ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਹੋਰ ਸਿੱਖਿਆਵਾਂ ਦੇ ਬਾਰੇ ਜਿਹੜੀ ਗੱਲ ਆ ਉਹ ਜ਼ਰੂਰ ਕਰਾਂਗੇ। ਹੁਣ ਜਾਣ ਤੋਂ ਪਹਿਲਾਂ ਕੁਛ ਹੋਰ ਤੁਸੀਂ ਕਹਿਣਾ ਚਾਹੁੰਦੇ ਹੋ?
ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਦੇ ਪ੍ਰਥਾਏ ਲਿਖਿਆ
ਜੀ,
ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡੇ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਦੇਖੋ ਗੁਰੂ ਨਾਨਕ ਸਾਹਿਬ ਨੂੰ ਵੱਡਾ ਕਿਉਂ ਕਿਹਾ ਜਾਂਦਾ? ਦੁਨੀਆਂ ਦਾ ਪਹਿਲਾ ਪੈਗੰਬਰ ਗੁਰੂ ਨਾਨਕ ਹੈ ਜਿਹਨੇ ਘਰ ਘਰ ਜਾ ਕੇ ਈਸਾ ਪ੍ਰਦੇਸ਼ਾਂ ਚ ਜਾ ਕੇ ਇੱਕ ਉਪਦੇਸ਼ ਦਿੱਤਾ, ਨਾਮ ਜਪੋ, ਵੰਡ ਛਕੋ ਤੇ ਧਰਮ ਦੀ ਕਿਰਤ ਕਰੋ
ਜੀ।
ਨਹੀਂ ਤੇ ਕਿਸੇ ਵੀ ਪੀਰ ਪੈਗੰਬਰ ਨੇ ਘਰ ਘਰ ਜਾ ਕੇ ਉਪਦੇਸ਼ ਨਹੀਂ ਦਿੱਤਾ ਕਿਸੇ ਨੂੰ
ਜੀ ਜੀ ਬਿਲਕੁਲ।
ਲੇਕਿਨ ਗੁਰੂ ਨਾਨਕ ਸਾਹਿਬ ਨੇ ਘਰ ਘਰ ਜਾ ਕੇ, ਔਰ ਮੈਨੂੰ ਇੱਕ ਸ਼ੇਰ ਯਾਦ ਆਇਆ ਜੀ ਭੈਣ ਜੀ, ਨਸ਼ਾ ਪਿਲਾ ਕਰ ਗਿਰਾਨਾ ਸਭ ਕੋ ਖੂਬ ਆਤਾ ਹੈ, ਮਜ਼ਾ ਤੋ ਤਬ ਹੈ ਕਿ ਗਿਰਤੇ ਕੋ ਥਾਮ ਲਿਆ ਸਾਥੀ। ਵੀ ਵੱਡਿਆਂ ਦੀ ਮਦਦ ਤੇ ਹਰ ਕੋਈ ਕਰਦਾ, ਵੱਡਿਆਂ ਦੀ ਮਦਦ ਹਰ ਕੋਈ ਕਰਦਾ, ਲੇਕਿਨ ਗਰੀਬਾਂ ਨੂੰ ਆਪਣੇ ਸੀਨੇ ਨਾਲ ਲਾਉਣ ਲਈ ਕੋਈ ਤਿਆਰ ਨਹੀਂ, ਨੀਚਾਂ ਨੂੰ ਆਪਣੇ ਸੀਨੇ ਨਾਲ ਲਾਉਣ ਲਈ ਕੋਈ ਤਿਆਰ ਨਹੀਂ। ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਵੀ ਇੱਕ ਗਰੀਬ ਦੀ ਕੁੰਡੀ ਤੋਂ ਸ਼ੁਰੂ ਕੀਤਾ ਸੀ, ਭਾਈ ਲਾਲੋ ਦੀ ਕੁੰਡੀ, ਜਿਹੜਾ ਸਮਾਜ ਦਾ ਦੁਰਕਾਰਿਆ ਹੋਇਆ ਬੰਦਾ ਸੀ। ਸੋ ਗੁਰੂ ਨਾਨਕ ਸਾਹਿਬ ਦਾ ਨੀਚਾ ਅੰਦਰ ਨੀਚ ਜਾਤ ਨੀਚੀ ਨੂੰ ਨੀਚ ਨਾਨਕ ਤਿੰਨ ਕੇ ਸੰਗ ਸਾਥ ਮੇਰੀ ਵੱਡਿਆਂ ਚੋਂ ਕਹਿ ਰਹੀ। ਗੁਰੂ ਨਾਨਕ ਸਾਹਿਬ ਵੀ ਨੀਚਿਆਂ ਨੂੰ ਆਪਣੀ ਗੰਨ ਨਾਲ ਲਾਇਆ। ਚਲੋ ਇਹਨਾਂ ਬਾਰੇ ਫੇਰ ਆਪਾਂ ਵਿਚਾਰਾਂ ਕਰਾਂਗੇ ਕਦੀ। ਤੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਵਿਸ਼ਾਲ ਹੈ, ਤੇ ਮੈਂ ਇੱਕ ਵਾਰੀ ਫੇਰ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਆਗਮਨ ਦਿਵਸ ਦੀ ਵਧਾਈ ਦੇਣਾ, ਔਰ ਮੈਂ ਬੇਨਤੀ ਵੀ ਕਰਾਂਗਾ ਕਿ ਭਾਈ ਅੰਮ੍ਰਿਤ ਵੇਲਾ ਸੰਭਾਲੋ, ਗੁਰੂ ਨਾਨਕ ਸਾਹਿਬ ਦੀ ਆਸਾ ਦੀ ਵਾਰ ਦੇ ਨਾਲ ਸਵੇਰੇ ਉੱਠ ਕੇ ਜੁੜਿਆ ਕਰੋ। ਹੁਣ ਤੇ ਟੀਵੀਆਂ ਦੇ ਉੱਤੇ ਰੇਡੀਓ ਦੇ ਉੱਤੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ, ਸਾਨੂੰ ਥੋੜਾ ਬਹੁਤ ਜਰੂਰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ, ਇਹ ਮੇਰੀ ਅਪੀਲ ਹੈ
ਜੀ। ਜੀ ਬਿਲਕੁਲ। ਸੋ ਜਿੱਦਾਂ ਜਿੱਦਾਂ ਅਸੀਂ ਸਰਵਣ ਕਰਦੇ ਹਾਂ, ਥੋੜੀ ਬਹੁਤ ਸੋਝੀ ਜਿਹੜੀ ਹੈ ਉਹ ਉਹਦੇ ਮੁਤਾਬਕ ਸਾਨੂੰ ਆਉਣੀ ਜ਼ਰੂਰ ਸ਼ੁਰੂ ਹੁੰਦੀ ਹੈ। ਸੋ ਅੱਜ ਵੀ ਤੁਹਾਡੇ ਨਾਲ ਗੁਰੂ ਨਾਨਕ ਸਾਹਿਬ ਦੀ ਸਿਫਤ ਸਲਾਹ ਦੇ ਵਿੱਚ ਇਹ ਜਿਹੜੇ ਅਸੀਂ ਪਲ ਬਿਤਾਏ ਆ, ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਸਾਡੇ ਲਈ ਇਹ ਪਲ ਜਿਹੜੇ ਆ ਉਹ ਬਹੁਤ ਅਣਮੁੱਲੇ ਹੋਣਗੇ, ਕੀਮਤੀ ਹੋਣਗੇ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ ਜੁੜਨ ਦੇ ਲਈ। ਤੇ ਦੋਸਤੋ ਇੱਕ ਗੀਤ ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਤੇ ਆਉਂਦੇ ਆ ਬਹੁਤ ਜਲਦੀ ਵਾਪਸ ਪ੍ਰੋਗਰਾਮ ਦੇ ਵਿੱਚ।
ਓ ਕਿਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੋਕਾ, ਇਹ ਸੋਚ ਸੱਚੀ ਕਰਤਾਰ ਦੀ ਹੈ, ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ, ਕਿਉਂ ਸਾਇੰਸ ਚੱਲ ਪਈ ਮਾਰਦੀ ਹੈ, ਇਹ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉੱਗਣਾ ਏ, ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬਿਆ ਡੁੱਬਣਾ ਏ, ਉਹ ਕੋਈ ਸਿਆਸਤ ਵੱਟਾਂ ਉੱਤੇ ਅੱਕ ਨੀ ਲਾ ਸਕਦੀ, ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ, ਬਾਬਾ ਮੱਝੀਆਂ ਚ ਰੋਂਦਾ ਦਿਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ, ਹੱਟ ਸੱਚ ਦੀ ਚਲਾਉਂਦਾ ਦਿਸਦਾ ਏ, ਨਾਲ ਲੰਗਰ ਛਕਾਉਂਦਾ ਕਦੇ
नहीं जा सकती। लंगर छकाउंदा दिसदा ए बाबा बच्चियां चराउंदा दिसदा ए पानी खेतां नूं लाउंदा दिसदा ए बच्चियां चराउंदा दिसदा ए बाबा बच्चियां चराउंदा दिसदा ए बच्चियां चराउंदा दिसदा ए बाबा बच्चियां चराउंदा दिसदा ए बच्चियां चराउंदा
बाबा बच्चियां चराउंदा दिसदा ए। वाकई जदों गुरु नानक साहब ने खेती कीती होनी है, जदों पानी खेतां नूं ओह लाउंदे होणे आ, तां शायद उहनां दी उस महानता दा अहसास जिहड़ा उस समय दे लोकां नूं ना होवे, पर उस तों बाद जो वी उहनां दी देण जिहड़ी आ रही है समाज नूं सुधारण दे विच, ओह मन्नण दे लई आम लोकां नूं मजबूर होणा पिया। जिवें हुणे असीं गल कीती सी कि समाज दे लताड़े होए लोक जिहड़े आ उहनां नूं उहनां ने गल दे नाल लाया, और इहो जिही विचारधारा नूं इहो जिहे सलीके नूं इहो जिहे विवहार नूं जिहड़ा अपनाउणा समाज दे विच बहुत घट लोकां दे हिस्से आउंदा है, हैना। और जेकर कोई इहो जिहे विवहार दे नाल जिंदगी जिउंदा है तां उहनूं आम लोकां दे नालों कट्टिया होया जिहड़ा ओह करार दिता जांदा है, क्योंकि उहनां नूं ऐं लगदा है कि इह समाज दे विच बड़े ही अजीबो गरीब तरह दे जड़े काम है ओ करदा है कारज करदा है। सो इसे तरह दा जड़ा जीवन है ओ भगत पूरन सिंह हुरां दा भी सामने आउंदा है। पिंगलवाड़ा दे बानी सीगे भगत पूरन सिंह हुरी, और अज ना मेरा दिल करदा सी कि तुहाडे नाल इक इतिहासक वृतांत है उहनां दे जीवन दे नाल जुड़दा है, क्योंकि जड़े महान लोक हुंदे आ उहनां दी महानता, जिवें मैं पहला दस्या कि उहनां दी महानता दे बारे सानू उस वेले शायद अहसास नहीं हुंदा, पर उहनां दी जड़ी देण है उह किन्नी वड्डी हुंदी है। जदों असीं गुरु नानक साहब दी गल करदे आ तां गुरु नानक साहब दे जीवन दे हर पक्ष तों सानू कुछ ना कुछ जिहड़ा सिखण नूं मिलदा है। उहनां ने सिर्फ अपने गुरबाणी दे राही सिर्फ नाम जपण दा उपदेश नहीं दिता, सानू किरत करन दा उपदेश दिता, उन्होंने सानू वंड छकण दा उपदेश दिता, और इना उपदेशां दे नाल नाल कुदरत नूं सांभण दा जिहड़ा उपदेश सी ओह वी उहनां दीआं सिख्यावां दे विच बहुत वड्डा उपदेश सी, हैना। और ए सारे उपदेश वाकई जे सही रूप दे विच असीं अपने जीवन दे विच धारण करदे जाईए तां वाकई जिहड़ा आम संसार है जिहड़ी इह दुनिया आ ओह बहुत सुहावणी हो सकदी, उहदा रूप जिहड़ा आ ओह बहुत ही सोहणा हो सकदा आ, पर आम तौर ते की हुंदा कि असीं आप करूप बना रहे आ अपना आला दुआला अपना समाज इस दुनिया दा इस संसार दा जिहड़ा रूप है, क्योंकि असीं कुदरती साधना दी अवज्ञा करनी शुरू कर दित्ती आ, असीं उहनां दा तिरस्कार जिहड़ा करना शुरू कर दित्ता, निरादर करना शुरू कर दित्ता। इसे तरह ਜਦੋਂ ਅਸੀਂ ਗੱਲ ਵੰਡ ਕੇ ਛਕਣ ਦੀ ਕਰਦੇ ਹਾਂ ਤਾਂ ਉੱਥੇ ਵੀ ਕਿਤੇ ਨਾ ਕਿਤੇ ਸਾਡੇ ਅੰਦਰ ਕੋਈ ਹੌਮੈ ਜਿਹੜੀ ਆ ਉਹ ਪਨਪ ਉੱਠਦੀ ਹੈ, ਹਨਾ। ਸਾਡੇ ਅੰਦਰ ਉੱਚੇ ਨੀਵੇਂ ਹੋਣ ਦੀ ਜਿਹੜੀ ਇੱਕ ਭਾਵਨਾ ਉਹ ਪੈਦਾ ਹੁੰਦੀ ਹੈ, ਚਾਹੇ ਕਿ ਅਸੀਂ ਲੱਖਾਂ ਵਾਰ ਅਸੀਂ ਗੁਰਬਾਣੀ ਦੇ ਵਿੱਚ ਹਰ ਰੋਜ਼ ਅਸੀਂ ਪੜ੍ਹਦੇ ਹਾਂ ਕਿ ਜਾਤ ਦਾ ਜਾਂ ਊਚ ਨੀਚ ਦਾ ਜਿਹੜਾ ਹੰਕਾਰ ਹੈ ਉਹ ਸਭ ਤੋਂ ਮਾੜਾ ਹੈ, ਪਰ ਅਸੀਂ ਇਹ ਸਭ ਕੁਛ ਜਾਣਦਿਆਂ ਹੋਇਆਂ ਵੀ ਆਪਣੇ ਜੀਵਨ ਦੇ ਵਿੱਚ ਉਹਨਾਂ ਚੀਜ਼ਾਂ ਦਾ ਉਹਨਾਂ ਗੱਲਾਂ ਦਾ ਤਿਆਗ ਨਹੀਂ ਕਰ ਪਾਉਂਦੇ। ਖੈਰ ਮੈਂ ਇੱਕ ਇਤਿਹਾਸਿਕ ਬਿਰਤਾਂਤ ਇੱਥੇ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ। ਜਿਵੇਂ ਕਿ ਭਗਤ ਪੂਰਨ ਸਿੰਘ ਹੋਰਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਆ, ਤੇ ਉਹਨਾਂ ਦੇ ਵਿੱਚੋਂ ਨਾ ਮੇਰੇ ਜੀਵਨ ਦੀਆਂ ਬੇਆਸਰੇ ਅਪਾਹਜ ਰੋਗੀਆਂ ਦੀ ਸੇਵਾ ਸੰਭਾਲ ਦੀਆਂ ਤੇ ਕੁਝ ਹੋਰ ਕਹਾਣੀਆਂ, ਇਸ ਕਹਾਣੀਆਂ ਦੇ ਵਿੱਚ ਇਹ ਬਿਰਤਾਂਤ ਜਿਹੜਾ ਛਪਿਆ ਹੋਇਆ, ਤੇ ਇਹਦੇ ਵਿੱਚ ਇੱਕ ਪ੍ਰਸੰਗ ਜਿਹੜਾ ਉਹਨਾਂ ਇੱਕ ਘਟਨਾ ਜਿਹੜੀ ਹੈ ਉਹ ਬੜੀ ਅੱਖਾਂ ਖੋਲਣ ਵਾਲੀ ਹੈ ਔਰ ਬੜੀ ਹੈਰਾਨ ਕਰਨ ਵਾਲੀ ਹੈ, ਕਿਉਂਕਿ ਭਗਤ ਪੂਰਨ ਸਿੰਘ ਦਾ ਜਿਹੜਾ ਜੀਵਨ ਸੀ ਉਹ ਵੀ ਇਸ ਤਰ੍ਹਾਂ ਦਾ ਸੀਗਾ ਕਿ ਜਿਉਂਦੇ ਜੀ ਉਹ ਜਿਹੜੇ ਕਾਰਜ ਕਰਦੇ ਰਹੇ ਆ ਉਹਨਾਂ ਤੋਂ ਆਮ ਲੋਕ ਜਿਹੜੇ ਆ ਉਹ ਬਹੁਤ ਨਫ਼ਰਤ ਵੀ ਕਰਿਆ ਕਰਦੇ ਸੀ, ਔਰ ਉਹਨਾਂ ਨੂੰ ਸਿਰ ਫਿਰਿਆਵੀ ਲੋਕ ਜਿਹੜੇ ਸੀ ਉਹ ਕਹਿੰਦੇ ਸੀ, ਕਿਉਂਕਿ ਉਹ ਸਮਾਜ ਦੇ ਲਤਾੜੇ ਹੋਏ ਲੋਕਾਂ ਨੂੰ ਗਲ ਦੇ ਨਾਲ ਲਾਉਂਦੇ ਸੀ, ਬੇਆਸਰੇ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ ਹੁੰਦਾ ਉਹਨਾਂ ਦਾ ਉਹ ਸਹਾਰਾ ਬਣਦੇ ਰਹੇ ਆ। ਇਸੇ ਕਰਕੇ ਪਿੰਗਲਵਾੜਾ ਜਿਹੜਾ ਉਹ ਹੋਂਦ ਦੇ ਵਿੱਚ ਆਇਆ ਸੀ। ਔਰ ਇੱਥੇ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਲਤਾੜੇ ਹੋਏ ਲੋਕਾਂ ਨੂੰ ਹੀ ਇਸੇ ਕਰਕੇ ਗਲ ਦੇ ਨਾਲ ਲਾਇਆ ਸੀ ਕਿ ਕਿਉਂਕਿ ਜਿਹੜੇ ਲੋਕ ਸਾਧਨਾ ਦੇ ਨਾਲ ਭਰਪੂਰ ਹੁੰਦੇ ਆ ਜਿਨ੍ਹਾਂ ਦੇ ਕੋਲ ਪੈਸਾ ਹੁੰਦਾ ਆ ਉਹਨਾਂ ਨੂੰ ਤੁਹਾਡੀ ਮਦਦ ਦੀ ਉਹਨਾਂ ਨੂੰ ਤੁਹਾਡੇ ਸਾਥ ਦੀ ਕੋਈ ਕੀਮਤ ਨਹੀਂ ਹੁੰਦੀ, ਉਹਨਾਂ ਨੂੰ ਤੁਹਾਡੇ ਸਾਥ ਜਾਂ ਮਦਦ ਦੀ ਕੋਈ ਕਦਰ ਨਹੀਂ ਹੁੰਦੀ। ਪਰ ਜਿਹੜੇ ਲੋਕ ਅਸਲ ਦੇ ਵਿੱਚ ਸਾਧਨਾ ਤੋਂ ਵਿਹੂਣੇ ਹੁੰਦੇ ਆ, ਜਿਨ੍ਹਾਂ ਦੇ ਕੋਲ ਕੋਈ ਆਸਰਾ ਨਹੀਂ ਹੁੰਦਾ, ਅਸਲ ਦੇ ਵਿੱਚ ਉਹੀ ਉਸ ਦੀ ਕੀਮਤ ਸਮਝ ਸਕਦੇ ਆ। ਸੋ ਗੱਲ ਹੈ ਕਿ ਲਾਲਾ ਲਾਜਪਤ ਰਾਏ ਦੀ ਚਿਤਾ ਦੀ ਰਾਖੀ, ਕਹਿੰਦੇ ਲਾਲਾ ਲਾਜਪਤ ਰਾਏ ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਇੱਕ ਸਿਰਕੱਢ ਆਗੂ ਹੋਏ ਆ, ਔਰ ਉਹਨਾਂ ਦੀ ਮੌਤ 17 ਨਵੰਬਰ ਵਾਲੇ ਦਿਨ ਹੋਈ ਸੀ। ਸਾਲ ਪਤਾ ਨੀ 1928 ਸੀ ਜਾਂ ਕਹਿੰਦੇ 1929। ਮੈਨੂੰ ਕਹਿੰਦੇ ਲਾਲਾ ਜੀ ਦੀ ਮੌਤ ਦਾ ਪਤਾ ਸਵੇਰੇ 8 ਵਜੇ ਲੱਗਿਆ ਸੀ। ਬੁੱਚੜਖਾਨਿਆਂ ਚ ਪਸ਼ੂਆਂ ਤੇ ਹੋਣ ਵਾਲੇ ਕਹਿਰਾਂ ਦੇ ਕਾਰਨ ਉਹਨਾਂ ਦਿਨਾਂ ਚ ਕਹਿੰਦੇ ਮੈਂ ਚਮੜੇ ਦੀ ਜੁੱਤੀ ਪਹਿਨਣੀ ਛੱਡੀ ਹੋਈ ਸੀ, ਜਿਹੜੀ ਕਿ ਮੈਂ 50 ਸਾਲ ਛੱਡੀ ਰੱਖੀ ਤੇ ਲੱਕੜ ਦੀਆਂ ਖੜਾਵਾਂ ਹੀ ਪਹਿਨਦਾ ਰਿਹਾ। ਮੈਂ ਕੁੜਤਾ ਪਜਾਮਾ ਪਹਿਨਣਾ ਵੀ ਛੱਡਿਆ ਹੋਇਆ ਸੀ। ਲੱਕ ਤੇ ਕਹਿੰਦੇ ਮੈਂ ਕਸ਼ਹਿਰਾ ਤੇ ਸਿਰ ਤੇ ਮੈਂ ਪਰਨਾ ਬੰਨਦਾ ਹੁੰਦਾ ਸੀ ਤੇ ਇੱਕ ਖੇਸੀ ਸਰਦੀਆਂ ਦੀ ਰੁੱਤ ਚ ਮੇਰੇ ਉੱਤੇ ਹੁੰਦੀ। ਲਾਲਾ ਜੀ ਦੀ ਮੌਤ ਦਾ ਪਤਾ ਲੱਗਦੇ ਸਾਰ ਹੀ ਕਹਿੰਦੇ ਮੈਂ ਉਹਨਾਂ ਦੀ ਕੋਠੀ ਵੱਲ ਨੂੰ ਤੁਰ ਪਿਆ। ਮੈਂ ਇਹ ਨਾ ਸੋਚਿਆ ਕਿ ਲਾਸ਼ ਤਾਂ 3-4 ਵਜੇ ਤੋਂ ਪਹਿਲਾਂ ਸਾੜਨ ਵਾਸਤੇ ਨਹੀਂ ਲਿਜਾਈ ਜਾਵੇਗੀ, ਕਿਉਂਕਿ ਬਹੁਤੇ ਲੋਕਾਂ ਨੇ ਨੜੋਏ ਦੇ ਨਾਲ ਤੁਰਨਾ ਹੋਵੇਗਾ ਜਿਹੜੇ ਹੋਰਨਾਂ ਸ਼ਹਿਰਾਂ ਤੋਂ ਵੀ ਆਉਣੇ ਸਨ। ਅਰਥੀ ਦਾ ਕਹਿੰਦੇ ਜਲੂਸ ਦਿਨ ਦੇ 4 ਵਜੇ ਲਾਲਾ ਜੀ ਦੀ ਕੋਠੀ ਲੋਕ ਸੇਵਾ ਮੰਡਲ ਸਰਵੈਂਟ ਆਫ ਦਾ ਪੀਪਲ ਸੋਸਾਇਟੀ ਤੋਂ ਚੱਲਿਆ ਤੇ ਯੂਨੀਵਰਸਿਟੀ ਦੇ ਸਾਹਮਣੇ ਦੀ ਸੜਕ ਤੋਂ ਲੰਘਦਾ ਹੋਇਆ ਅਨਾਰਕਲੀ ਬਾਜ਼ਾਰ ਵਿੱਚ ਵੜਿਆ। ਉਥੋਂ ਰਾਵੀ ਰੋਡ ਤੇ ਰਾਤ ਦਾ ਹਨੇਰਾ ਪੈਣ ਦੇ ਵੇਲੇ ਰਾਵੀ ਦਰਿਆ ਤੇ ਪੁੱਜਿਆ। ਕਹਿੰਦੇ ਮੇਰੇ ਪਾਸ ਪੈਸੇ ਤਾਂ ਉਹਨਾਂ ਦਿਨਾਂ ਵਿੱਚ ਨਹੀਂ ਹੁੰਦੇ ਸਨ ਕਿਉਂਕਿ ਮੈਂ ਬਿਨਾਂ ਤਨਖਾਹ ਤੋਂ ਸੇਵਾ ਕਰਦਾ ਹੁੰਦਾ ਸੀ, ਇਸ ਲਈ ਉਸ ਦਿਨ ਮੈਂ ਰਾਤ ਤੱਕ ਸਾਰਾ ਦਿਨ ਭੁੱਖਾ ਰਿਹਾ। ਰਸਤੇ ਵਿੱਚ ਇੱਕ ਗੋਰੇ ਜਿਹੇ ਮੁਸਲਮਾਨ ਨੂੰ ਲੋਕਾਂ ਨੇ ਕੁੱਟਿਆ ਸੀ। ਉਸਨੂੰ ਕਹਿੰਦੇ ਲੋਕੀ ਅੰਗਰੇਜ਼ ਕਰਨਲ ਲਾਰੈਂਸ ਸਮਝਦੇ ਸਨ ਕਿ ਉਸਨੇ ਅੰਗਰੇਜ਼ ਹੁੰਦਿਆਂ ਹੋਇਆ ਮੁਸਲਮਾਨਾਂ ਵਾਲੇ ਕੱਪੜੇ ਪਾ ਕੇ ਭਾਰਤ ਵਿੱਚ ਸਥਾਨਕ ਮੁਸਲਮਾਨ ਬਣ ਕੇ ਰਹਿਣ ਦਾ ਪਖੰਡ ਰਚਿਆ ਹੋਇਆ। ਬਹੁਤ ਵੱਡੀ ਗਿਣਤੀ ਵਿੱਚ ਲੋਕੀ ਜਿਹੜੇ ਸੀ ਉਹ ਨੜੋਏ ਦੇ ਨਾਲ ਗਏ ਸਨ। ਜਦੋਂ ਕਹਿੰਦੇ ਲਾਲਾ ਜੀ ਦੀ ਚਿਤਾ ਨੂੰ ਅੱਗ ਲਾ ਦਿੱਤੀ ਗਈ ਤਾਂ ਡਾਕਟਰ ਗੋਪੀ ਚੰਦ ਭਾਰਗਵ, ਖੱਦਰ ਭੰਡਾਰ, ਪਰੀ ਮਹਿਲ ਦਾ ਮੈਨੇਜਰ ਪੰਡਿਤ ਰਾਮ ਲਾਲ, ਛੋਟਾ ਮੈਨੇਜਰ ਸਰਦਾਰ ਜਸਵੰਤ ਸਿੰਘ ਤੇ ਡਾਕਟਰ ਸਾਹਿਬ ਦੇ ਚਾਚੇ ਦਾ ਪੁੱਤਰ ਮਨੋਹਰ ਲਾਲ, 4 ਜਣੇ ਕਹਿੰਦੇ ਖੜੇ ਗੱਲਾਂ ਕਰ ਰਹੇ ਸੀ। ਮੈਂ ਉਹਨਾਂ ਪਾਸ ਚਲਿਆ ਗਿਆ। ਉਹ ਸਾਰੇ ਜਣੇ ਕਹਿੰਦੇ ਮੈਨੂੰ ਜਾਣਦੇ ਸੀ ਕਿਉਂਕਿ ਮੈਂ ਖੱਦਰ ਭੰਡਾਰ ਤੋਂ ਖੱਦਰ ਖਰੀਦਦਾ ਹੁੰਦਾ ਸੀ ਤੇ ਖੱਦਰ ਦਾ ਪ੍ਰਚਾਰ ਵੀ ਮੈਂ ਕਰਦਾ ਰਿਹਾ। ਡਾਕਟਰ ਸਾਹਿਬ ਨਾਲ ਵੀ ਕਹਿੰਦੇ ਮੇਰੀ ਚੰਗੀ ਸਤਿਕਾਰ ਭਰੀ ਜਾਣ ਪਛਾਣ ਸੀ। ਕਹਿੰਦੇ ਉਹ ਆਪਸ ਚ ਇਹ ਗੱਲ ਕਰ ਰਹੇ ਸਨ ਕਿ ਰਾਤ ਨੂੰ ਚਿਖਾ ਦੀ ਰਾਖੀ ਲਈ ਕਿਸ ਨੂੰ ਛੱਡਿਆ ਜਾਵੇ। ਇਹ ਫਿਕਰ ਉਹਨਾਂ ਨੂੰ ਇਸ ਲਈ ਪੈਦਾ ਹੋਇਆ ਕਿਉਂਕਿ ਸੰਨ 1927 ਚ ਸਖ਼ਤ ਹਿੰਦੂ ਮੁਸਲਮਾਨ ਫਸਾਦ ਹੋ ਚੁੱਕੇ ਸਨ। ਉਹਨਾਂ ਦੀ ਇਹ ਗੱਲ ਸੁਣ ਕੇ ਕਹਿੰਦੇ ਮੈਂ ਕਿਹਾ ਵੀ ਡਾਕਟਰ ਸਾਹਿਬ ਰਾਤ ਨੂੰ ਮੈਂ ਚਿਤਾ ਦੇ ਲਾਗੇ ਸੌਂ ਜਾਵਾਂਗਾ। ਡਾਕਟਰ ਸਾਹਿਬ ਨੇ ਦਰਿਆ ਦੇ ਲਾਗੇ ਦੇ ਕਿਸੇ ਮਕਾਨ ਵਿੱਚੋਂ ਮੇਰੇ ਲਈ ਇੱਕ ਛੋਟੀ ਜਿਹੀ ਮੰਜੀ ਮੰਗਵਾ ਲਈ ਜਿਸ ਉੱਤੇ ਮਸਾਂ ਕਹਿੰਦੇ 10 ਸਾਲਾਂ ਦਾ ਮੁੰਡਾ ਸੌਂ ਸਕਦਾ ਸੀ। ਮੰਜੀ ਦੇ ਵਾਣ ਦੀ ਬਣਤਰ ਵਿੱਚੋਂ ਵੀ ਡੂੰਘ ਸੀ। ਮੈਂ ਮੰਜੀ ਤੇ ਲੇਟ ਗਿਆ, ਸਾਰੇ ਦਿਨ ਦਾ ਭੁੱਖਾ ਸਾਂ। ਜੇ ਮੇਰੇ ਪਾਸ ਪੈਸੇ ਹੁੰਦੇ ਤਾਂ ਮੈਂ ਰਾਵੀ ਦਰਿਆ ਦੇ ਹਨੇਰਾ ਹੋਏ ਤੇ ਪੁੱਜਣ ਦੇ ਸਮੇਂ ਤੋਂ ਪਹਿਲਾਂ, ਬਹੁਤ ਸਮਾਂ ਪਹਿਲਾਂ, ਰੋਟੀ ਕਿਸੇ ਤੰਦੂਰ ਤੋਂ ਮੁੱਲ ਲੈ ਕੇ ਖਾ ਸਕਦਾ ਸਾਂ ਜਾਂ ਕੋਈ ਹੋਰ ਵਸਤੂ ਮੂੰਗਫਲੀ ਜਾਂ ਛੋਲੇ ਚਬਾ ਕੇ ਭੁੱਖ ਵੀ ਮਿਟਾ ਲੈਂਦਾ। ਰਾਤ ਦੇ 10 ਵਜੇ ਡਾਕਟਰ ਸਾਹਿਬ ਦਾ ਭਰਾ ਮਨੋਹਰ ਲਾਲ ਤੇ ਉਹਨਾਂ ਦਾ ਸੈਕਟਰੀ ਯਸ਼ਪਾਲ ਦੋਵੇਂ ਜਣੇ ਆਏ ਤੇ ਕਹਿੰਦੇ ਮੇਰੇ ਲਈ ਪ੍ਰਸ਼ਾਦਾ ਤੇ ਪਾਲੇ ਤੋਂ ਬਚਣ ਲਈ ਕੰਬਲ ਜਾਂ ਰਜਾਈ ਦੀ ਉਡੀਕ ਕਰਨੀ ਸੀ, ਪਰ ਰਾਤ ਨੂੰ ਜਿਹੜੇ ਦੋ ਬੰਦੇ ਮੇਰੇ ਪਾਸ ਆਏ ਉਹ ਰਜਾਈ ਤਲਾਈ ਕੰਬਲ ਜਾਂ ਕੇਸੀ ਕੁਛ ਵੀ ਨਾ ਲਿਆਏ, ਕੋਈ ਕੱਪੜਾ ਵੀ ਨਾ ਲੈ ਕੇ ਆਏ। ਰੋਟੀ ਵੱਲੋਂ ਵੀ ਡਾਕਟਰ ਸਾਹਿਬ ਨੂੰ ਕੀ ਪਤਾ ਸੀ ਕਿ ਮੇਰੇ ਵਰਗੇ ਸੇਵਾ ਲਈ ਜੀਵਨ ਅਰਪਣ ਕਰਕੇ ਪੈਸਾ ਨਾ ਕਮਾਉਣ ਵਾਲੇ ਬੰਦੇ ਨੂੰ ਸਾਰਾ ਦਿਨ ਭੁੱਖਾ ਵੀ ਰਹਿਣਾ ਪਿਆ ਕਰਦਾ। ਉਹ ਦੋਵੇਂ ਜਣੇ ਮੈਨੂੰ ਗਲੋਂ ਲਾਉਣ ਲਈ ਕਿਸੇ ਹਲਵਾਈ ਦੀ ਹੱਟੀ ਤੋਂ 2 ਪੂੜੀਆਂ ਲੈ ਆਏ ਜਿਹੜੀਆਂ ਤੋਲਾ ਤੋਲਾ ਭਰਦੀਆਂ ਹੋਣਗੀਆਂ। ਸਾਰਾ ਦਿਨ ਦੇ ਭੁੱਖੇ ਨੇ ਕਹਿੰਦੇ ਮੈਂ ਪੂੜੀਆਂ ਖਾਧੀਆਂ, ਪਰ ਮੈਂ ਕਹਿੰਦੇ ਡਰਦੇ ਆ ਪਾਣੀ ਦਾ, ਜਿਹੜਾ ਦਰਿਆ ਦਾ ਪਾਣੀ ਆ ਉਹ ਇਸ ਕਰਕੇ ਨਹੀਂ ਪੀਤਾ ਕਿ ਦਰਿਆ ਦਾ ਪਾਣੀ ਸ਼ਾਇਦ ਖਰਾਬ ਹੁੰਦਾ ਹੋਵੇ। ਰਾਤ ਦੇ 3 ਵਜੇ ਮੈਨੂੰ ਕਹਿੰਦੇ ਦਰਿਆ ਦੀ ਬਰੇਤੀ ਚ ਪਏ ਨੂੰ ਇੰਨੀ ਕੁ ਸਰਦੀ ਚੜ ਗਈ ਕਿ ਮੈਂ ਹੱਥ ਹਿਲਾਉਣ ਜੋਗਾ ਨਾ ਰਿਹਾ। ਮੈਂ ਮਨੋਹਰ ਲਾਲ ਤੇ ਯਸ਼ਪਾਲ ਦੋਹਾਂ ਨੂੰ ਆਵਾਜ਼ ਮਾਰ ਕੇ ਜਗਾਇਆ ਤੇ ਮੈਨੂੰ ਕਿ ਮੈਨੂੰ ਸਰਦੀ ਚੜ ਗਈ ਹੈ ਤੇ ਯਸ਼ਪਾਲ ਨੇ ਕਿਹਾ ਕਿ ਲਾਲਾ ਜੀ ਨੂੰ ਕਹਿ ਦੇ ਕਿ ਲਾਲਾ ਜੀ ਮੈਂ ਵੀ ਤੁਹਾਡੇ ਨਾਲ ਹੀ ਆ ਰਿਹਾ ਆ। ਤੇ ਯਸ਼ਪਾਲ ਨੇ ਮੈਨੂੰ ਆਪਣੇ ਉੱਤੋਂ ਗਰਮ ਕੱਪੜੇ ਦਾ ਓਵਰਕੋਟ ਲਾ ਦਿੱਤਾ, ਪਰ ਉਸ ਕੋਟ ਨਾਲ ਮੇਰਾ ਕੀ ਸੰਵਰਨਾ ਸੀ। 3 ਵਜੇ ਚਿਤਾ ਦਾ 1.25 ਗਜ ਦੇ ਕਰੀਬ ਹਿੱਸਾ ਜਿਹੜਾ ਸੀ ਉਹ ਸਵਾਹ ਬਣ ਚੁੱਕਿਆ ਸੀ। ਗਰਮ ਸਵਾਹ ਦੇ ਉਸ ਹਿੱਸੇ ਤੇ ਕਹਿੰਦੇ ਮੈਂ ਆਪਣੀ ਮੰਜੀ ਡਾਹ ਲਈ ਤੇ ਇਸ ਤਰ੍ਹਾਂ ਮੇਰੀ ਜਾਨ ਬਚੀ ਤੇ ਮੈਂ ਵੀ ਸੌਂ ਗਿਆ। ਅਗਲੀ ਸਵੇਰ ਦਿਨ ਦੇ 9:30 ਵਜੇ ਲਾਲਾ ਲਾਜਪਤ ਰਾਏ ਦਾ ਭਰਾ ਲਾਲਾ ਗਣਪਤ ਰਾਏ ਤੇ ਉਸਦਾ ਪੁੱਤਰ ਦੋਵੇਂ ਜਣੇ ਆਏ। ਮੈਂ ਉਸ ਥਾਂ ਤੋਂ ਤੁਰਿਆ। ਉਸ ਵੇਲੇ ਤੱਕ ਮੈਨੂੰ ਰੋਟੀ ਖਾਧੀ ਨੂੰ ਵੀ ਕਹਿੰਦੇ 36 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ। ਅਗਲੀ ਸਵੇਰ ਮੈਨੂੰ ਲਾਲਾ ਜੀ ਦੇ ਭਰਾਵਾਂ ਨੂੰ ਉਡੀਕਣ ਦੀ ਕੋਈ ਲੋੜ ਨਹੀਂ ਸੀ। ਮੈਂ ਉਜਾਲਾ ਹੋਣ ਦੇ ਵੇਲੇ ਲਾਲਾ ਜੀ ਦੀ ਚਿਤਾ ਨੂੰ ਛੱਡ ਕੇ ਜਾ ਸਕਦਾ ਸਾਂ, ਪਰ ਭੁੱਖਾ ਪਿਆਸਾ ਹੁੰਦਾ ਹੋਇਆ ਵੀ ਮੈਂ ਲਾਲਾ ਜੀ ਦੇ ਪਰਿਵਾਰ ਦੇ ਬੰਦਿਆਂ ਆਉਣ ਤੋਂ ਪਹਿਲਾਂ ਦਰਿਆ ਤੋਂ ਨਾ ਤੁਰਿਆ। ਦਰਿਆ ਰਾਵੀ ਦੇ ਕਿਨਾਰੇ ਤੇ ਲਾਲਾ ਲਾਜਪਤ ਰਾਏ ਦੇ ਸਿਵੇ ਦੀ ਰਾਖੀ ਕਰਨ ਦੀ ਜੋ ਜ਼ਿੰਮੇਵਾਰੀ ਤੇ ਪ੍ਰਾਣ ਜਿਹੜਾ ਭਗਤ ਪੂਰਨ ਸਿੰਘ ਨੇ ਕੀਤਾ ਸੀ, ਕਹਿੰਦੇ ਉਹ ਉਹਨਾਂ ਨੇ ਤੋੜ ਨਿਭਾਇਆ। ਸੋ ਭਗਤ ਪੂਰਨ ਸਿੰਘ ਹੋਰਾਂ ਨੇ ਸ਼ਾਇਦ ਇਸ ਵਰਤਾਂਤ ਦੇ ਰਾਹੀਂ ਇਹੀ ਦੱਸਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਕਿ ਜਦੋਂ ਅਸੀਂ ਮਦਦ ਕਰਦੇ ਹਾਂ ਤਾਂ ਅਸੀਂ ਲੋੜਵੰਦ ਲੋਕਾਂ ਦੀ ਜਿਹੜੀ ਮਦਦ ਹੈ ਉਹ ਕਰੀਏ, ਹਨਾ। ਔਰ ਇਹਨਾਂ ਲੋਕਾਂ ਦੇ ਜੀਵਨ ਤੋਂ ਸੇਧ ਵੀ ਇਹੀ ਮਿਲਦੀ ਹੈ ਕਿਉਂਕਿ ਰੱਜੇ ਨੂੰ ਰਜਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚੋਂ ਉਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਘਟਨਾਵਾਂ ਦੇ ਵਿੱਚੋਂ ਜੇਕਰ ਅਸੀਂ ਕੋਈ ਸਿੱਖਿਆ ਜਿਹੜੀ ਹੈ ਉਹ ਪ੍ਰਾਪਤ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਵੀ ਸਾਨੂੰ ਬਹੁਤ ਵੱਡਾ ਸਾਰ ਜਿਹੜਾ ਆ ਉਹ ਜੀਵਨ ਦਾ ਮਿਲਦਾ ਦਿਖਾਈ ਦਿੰਦਾ। ਖੈਰ ਇਹ ਤਾਂ ਸੀਗਾ ਇੱਕ ਇਤਿਹਾਸਕ ਬਿਰਤਾਂਤ ਦੋਸਤੋ, ਪਰ ਆਪਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿਉਂਕਿ ਉਹ ਜਾਣਕਾਰੀ ਜਿਹੜੀ ਹੈ ਉਹ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਆਮ ਸਾਡੇ ਭੈਣਾਂ ਵੀਰਾਂ ਦੇ ਲਈ ਹੈ ਜਿਹੜੇ ਆਪਣੇ ਨਵੇਂ ਘਰ ਬਣਾ ਰਹੇ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਘਰ ਬਣਾਉਣ ਬਾਰੇ ਸੋਚ ਰਹੇ ਆ ਕਿਉਂਕਿ ਗਰਮੀਆਂ ਦਾ ਜਿਹੜਾ ਮੌਸਮ ਹੈ ਅਗਲੇ ਸਮੇਂ ਦੇ ਵਿੱਚ ਆ ਰਿਹਾ ਔਰ ਤੇਜ਼ ਗਰਮੀ ਜਦੋਂ ਪੈਂਦੀ ਹੈ ਤਾਂ ਫਿਰ ਸਾਨੂੰ ਕੂਲਿੰਗ ਦੀ ਲੋੜ ਜਿਹੜੀ ਉਹ ਬਹੁਤ ਮਹਿਸੂਸ ਹੁੰਦੀ ਹੈ। ਨਵੇਂ ਘਰਾਂ ਦੇ ਵਿੱਚ ਜਾਂ ਪੁਰਾਣੇ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਕੂਲਿੰਗ ਜਿਹੜੀ ਹੈ ਉਹ ਸਾਡੇ ਲਈ ਜ਼ਰੂਰੀ ਆ, ਇਸ ਦੇ ਲਈ ਅੱਜ ਅਸੀਂ ਇੱਕ ਜਿਹੜੀ ਗੱਲਬਾਤ ਹੈ ਉਹ ਕਰਨੀ ਹੈ ਇੱਕ ਪ੍ਰੋਫੈਸ਼ਨਲ ਜਿਹੜੇ ਲਾਇਸੈਂਸਡ ਰੈਫਰੀਜਰੇਸ਼ਨ ਤੇ ਏਅਰ ਕੰਡੀਸ਼ਨ ਦੇ ਪ੍ਰੋਫੈਸ਼ਨਲ ਨੇ ਹਰਪ੍ਰੀਤ ਸਿੰਘ ਹੁਰੀ ਉਹਨਾਂ ਦੇ ਨਾਲ ਆਉਣ ਵਾਲੇ ਸਿਲਸਿਲੇ ਦੇ ਵਿੱਚ, ਤੇ ਉਹਨਾਂ ਦੇ ਨਾਲ ਸਿਲਸਿਲੇ ਦੀ ਜਿਹੜੀ ਸ਼ੁਰੂਆਤ ਹੈ ਉਹ ਜ਼ਰੂਰ ਬਹੁਤ ਜਲਦ ਕਰਾਂਗੇ। ਫਿਲਹਾਲ ਕੁਝ ਦੋਸਤ ਜਿਹੜੇ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਮੈਂ ਉਹਨਾਂ ਦੇ ਸੁਨੇਹੇ ਸ਼ਾਮਲ ਕਰ ਲਵਾਂ ਤੇ ਇਸ ਤੋਂ ਵੀ ਪਹਿਲਾਂ ਤੁਹਾਨੂੰ ਯਾਦ ਦਵਾ ਦਵਾਂ ਕਿ ਅੱਜ ਆਪਾਂ ਬੁਝਾਰਤ ਵੀ ਪਾਈ ਹੋਈ ਹੈ ਜੀ ਪ੍ਰੋਗਰਾਮ ਚ, ਕਿਤੇ ਭੁੱਲ ਨਾ ਜਾਇਓ। ਸੋ ਬੁਝਾਰਤ ਜਿਹੜੀ ਹੈ ਉਹ ਕਈਆਂ ਨੇ ਬੁੱਝੀ ਵੀ ਆ ਔਰ ਆਪੋ ਆਪਣੇ ਹਿਸਾਬ ਨਾਲ ਬੁੱਝੀ ਹੈ, ਜਵਾਬ ਕਿਹਦਾ ਸਹੀ ਹੈ ਇਹ ਤਾਂ ਮੈਂ ਅਖੀਰ ਦੇ ਵਿੱਚ ਹੀ ਦੱਸੂਗੀ ਕਿਉਂਕਿ ਜਵਾਬ ਅਜੇ ਤੱਕ ਮੈਨੂੰ ਕੋਈ ਸਹੀ ਜਿਹੜਾ ਉਹ ਮਿਲਿਆ ਨਹੀਂ ਆ। ਸੋ ਬੁਝਾਰਤ ਇਹ ਸੀਗੀ ਕਿ ਤੁਸੀਂ ਇਹੋ ਜਿਹੀ ਚੀਜ਼ ਦਾ ਨਾਮ ਦੱਸਣਾ ਹੈ ਜਿਹੜੀ ਰੱਬ ਤੋਂ ਵੱਡੀ ਹੈ, ਗਰੀਬ ਦੇ ਕੋਲ ਹੈ ਤੇ ਅਮੀਰ ਜਿਹੜਾ ਉਹ ਉਹਦੀ ਆਸ ਰੱਖਦਾ ਜਾਂ ਫਿਰ ਚਾਹੁੰਦਾ। ਸੋ ਤੁਸੀਂ ਏਦਾਂ ਦੀ ਕੋਈ ਚੀਜ਼ ਜਿਹੜੀ ਆ ਉਹ ਲੱਭਣੀ ਹੈ, ਪਾਲਣੀ ਹੈ, ਬੁੱਝਣੀ ਹੈ। ਸੋ ਇਹ ਜ਼ਰੂਰ ਬੁੱਝਿਓ ਤੇ ਹੁਣ ਇਸ ਵੇਲੇ ਕੁਝ ਦੋਸਤ ਜਿਹੜੇ ਸਾਡੇ ਨਾਲ ਬਣੇ ਹੋਏ ਨੇ ਮੈਂ ਉਹਨਾਂ ਨੂੰ ਸ਼ਾਮਲ ਕਰ ਲੈਂਦੀ ਹਾਂ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ। ਔਰ ਸਾਡੇ ਨਾਲ ਜੁੜੇ ਹੋਏ ਨੇ ਲਗਾਤਾਰ ਪ੍ਰਿਤਪਾਲ ਢਿੱਲੋਂ ਹੁਰੀ ਵੀ ਔਰ ਤਰਨਜੀਤ ਹੁਰੀ ਵੀ ਜੁੜੇ ਹੋਏ ਨੇ ਤੇ ਗੁਰਿੰਦਰ ਸਿੰਘ ਹੁਰੀ ਵੀ ਜੁੜੇ ਹੋਏ ਨੇ। ਗੁਰਿੰਦਰ ਸਿੰਘ ਹੋਰਾਂ ਨੇ ਕਿਹਾ ਜੀ ਕਹਿੰਦੇ ਖੁੱਲਾ ਜਿਹਾ ਅਸਮਾਨ ਹੈ, ਬਿਲਕੁਲ ਖੁੱਲੇ ਅਸਮਾਨ ਦੇ ਵਿੱਚ ਜਿਹੜੀ ਉਹ ਰੋਸ਼ਨੀ ਦੀ ਭਾਅ ਜਿਹੜੀ ਪੈ ਰਹੀ ਹੈ ਸੂਰਜ ਦੀ ਉਹ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਨਜ਼ਾਰਾ ਸਿਰਜ ਰਹੀ ਹੈ ਗੁਰਿੰਦਰ ਸਿੰਘ ਜੀ। ਤੇ ਬਾਕੀ ਕਹਿੰਦੇ ਇੱਧਰ ਟਰੰਪ ਦੀ ਪਾਰਟੀ ਦੇ ਉਮੀਦਵਾਰਾਂ ਨੇ ਵੀ ਜੋਏ ਬਾਇਡਨ ਨੂੰ ਰਾਸ਼ਟਰਪਤੀ ਮੰਨਿਆ ਪਰ ਟਰੰਪ ਕਹਿੰਦੇ ਉਹਦੇ ਵੱਲੋਂ ਅਜੇ ਵੀ ਨਾ ਨੁੱਕਰ ਹੈ। ਜੀ ਜੀ ਬਿਲਕੁਲ, ਔਰ ਇਹ ਬੜੀ ਚਰਚਾ ਹੈ ਜੀ ਟਰੰਪ ਹੋਰਾਂ ਦੀ, ਹਨਾ, ਵੀ ਬੜੇ ਅੜੇ ਹੋਏ ਆ ਇਸ ਵੇਲੇ ਪੂਰਾ ਆਪਣਾ ਪਤਾ ਨੀ ਹੁਣ ਇਹ 70-72 ਗਏ ਆ ਜਾਂ ਫਿਰ ਉਹਨਾਂ ਦੀ ਜਿਹੜੀ ਉਹ ਜ਼ਿੱਦ ਆ ਉਹ ਅਸਲ ਦੇ ਵਿੱਚ ਅਸਲੀ ਹੈ ਨਾ। ਤੇ ਬਾਕੀ ਕਹਿੰਦੇ ਚੰਦਰਮਾ ਦਿਖਾਈ ਦੇ ਰਿਹਾ ਜੀ, ਬਹੁਤ ਵਧੀਆ ਵਿਚਾਰ ਚਰਚਾ ਚੱਲ ਰਹੀ। ਇਹਨਾਂ ਨੇ ਇੱਕ ਤਸਵੀਰ ਭੇਜੀ ਹੈ ਸਾਨੂੰ ਔਰ ਅਸਮਾਨ ਜਿਹੜਾ ਬੜਾ ਨਿਖਰਿਆ ਹੋਇਆ ਅਸਮਾਨ ਹੈ ਔਰ ਉਸ ਨਿਖਰੇ ਹੋਏ ਅਸਮਾਨ ਦੇ ਵਿੱਚੋਂ ਜਿਹੜਾ ਚੰਦ ਹੈ ਉਹ ਵੀ ਦਿਖਾਈ ਦੇ ਰਿਹਾ। ਬਹੁਤ ਬਹੁਤ ਧੰਨਵਾਦ ਇਸ ਸਾਂਝ ਪਾਉਣ ਦੇ ਲਈ ਔਰ ਵਿਚਾਰ ਚਰਚਾ ਤੁਸੀਂ ਪਸੰਦ ਕੀਤੀ ਹੈ ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕੁਝ ਖਾਸ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਤੇ ਇਸੇ ਤਰ੍ਹਾਂ ਰਵਿੰਦਰ ਸਿੰਘ ਧਨੀਹੁਰੀ ਵੀ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਵੀਰ। ਪ੍ਰੋਗਰਾਮ ਚ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਵੀ ਤੇ ਜੀ ਆਇਆਂ ਨੂੰ। ਤੇ ਨਾਲ ਹੀ ਨਾਲ ਨਰਿੰਦਰ ਰਠੌਰ ਕਹਿੰਦੇ ਆ ਜੀ ਠੀਕ ਹੈ, ਤੁਸੀਂ ਸਾਰੇ ਜਵਾਬ ਪਹਿਲਾਂ ਲੱਭ ਲਓ, ਕਾਫੀ ਸਾਰੇ ਜਵਾਬ ਜਿਹੜੇ ਤੁਸੀਂ ਇਕੱਠੇ ਕਰਕੇ ਭੇਜ ਰਹੇ ਹੋ ਤੇ ਆਪਾਂ ਦੇਖਦੇ ਹਾਂ ਫਿਰ ਕਿੰਨੇ ਕੁ ਕਾਮਯਾਬ ਹੁੰਦੇ ਹੋ ਅੱਜ ਦੀ ਇਹ ਬੁਝਾਰਤ ਬੁੱਝਣ ਦੇ ਵਿੱਚ ਤੁਸੀਂ, ਹਨਾ। ਔਰ ਅਰਸ਼ ਮੱਲੀ ਹੋਰੀ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜ ਚੁੱਕੇ ਨੇ, ਕਿਆ ਬਾਤ ਹੈ ਅਰਸ਼ ਮੱਲੀ ਸਾਹਿਬ, ਤੁਹਾਨੂੰ ਯਾਦ ਕੀਤਾ ਸੀਗਾ ਅੱਜ ਪ੍ਰੋਗਰਾਮ ਦੇ ਵਿੱਚ ਔਰ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ, ਬਹੁਤ ਬਹੁਤ ਸਵਾਗਤ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਭੈਣ ਅਮਰਦੀਪ ਜੀ, ਦਿਲਬਰ ਸਾਹਿਬ, ਬਹੁਤ ਨੌਲੇਜੇਬਲ ਗੱਲਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਵੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਰਸ਼ ਮੱਲੀ ਜੀ ਤੁਹਾਨੂੰ ਵੀ। ਤੇ ਅਸੀਂ ਵੀ ਕਹਿੰਦੇ ਥਰਸਡੇ ਨੂੰ ਆਪਣੀ ਕੰਪਨੀ ਚ ਗੁਰਪੁਰਬ ਮਨਾ ਰਹੇ ਹਾਂ ਜੀ, ਕਹਿੰਦੇ ਸਾਡੇ ਨਾਲ ਕੰਮ ਕਰਨ ਵਾਲੇ ਗੋਰੇ ਵੀ ਬਹੁਤ ਐਕਸਾਈਟਡ ਨੇ, ਅਸੀਂ ਲਾਸਟ ਈਅਰ ਵੀ ਸੈਲੀਬ੍ਰੇਟ ਕੀਤਾ ਸੀ, ਬਹੁਤ ਵਧੀਆ ਜੀ, ਬਹੁਤ ਨੇਕ ਕਾਰਜ ਕਰ ਰਹੇ ਹੋ ਤੇ ਉਹਨਾਂ ਦੀਆਂ ਇਹ ਸਿੱਖਿਆਵਾਂ ਹੀ ਨੇ ਜਿਨ੍ਹਾਂ ਦੇ ਉੱਤੇ ਜੇਕਰ ਅਸੀਂ ਥੋੜਾ ਥੋੜਾ ਵੀ ਚੱਲਦੇ ਰਹੀਏ ਤਾਂ ਵਾਕਈ ਜ਼ਿੰਦਗੀ ਦੇ ਵਿੱਚ ਤਾਂ ਮਿਸਾਲ ਜਿਹੜੀ ਉਹ ਬਣ ਹੀ ਸਕਦੇ ਹਾਂ ਪਰ ਦੂਸਰੇ ਲੋਕਾਂ ਦੇ ਲਈ ਵੀ ਇੱਕ ਮਿਸਾਲ ਜਿਹੜੀ ਉਹ ਕਾਇਮ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਤੇ ਅਗਲਾ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਿਆ ਰਮਨਦੀਪ ਅਟਵਾਲ ਹੋਰਾਂ ਦਾ ਪਹੁੰਚਿਆ, ਰਮਨਦੀਪ ਅਟਵਾਲ ਸਾਨੂੰ ਸੁਣ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਪਹਿਲਾਂ ਤਾਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਖੁਸ਼ਾਮਦੀਦ ਤੇ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਾਡੇ ਵੱਲੋਂ ਵੀ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਬਹੁਤ ਬਹੁਤ ਧੰਨਵਾਦ। ਤੇ ਬਾਕੀ ਮੱਲੀ ਸਾਹਿਬ ਕਹਿੰਦੇ ਜੀ ਮੈਂ ਕਹਿੰਦੇ ਲੇਟ ਹੋ ਗਿਆ, ਕੋਈ ਗੱਲ ਨੀ, ਦੇਰ ਆਏ ਦਰੁਸਤ ਆਏ, ਪ੍ਰੋਗਰਾਮ ਦੇ ਵਿਚ ਤੁਸੀਂ ਆਉਣਾ ਕੀਤਾ ਸਾਡੇ ਲਈ ਇਹੀ ਬਹੁਤ ਵੱਡੀ ਗੱਲ ਹੈ। ਤੇ ਹੁਣ ਪ੍ਰੋਗਰਾਮ ਦੇ ਵਿਚ ਇੱਕ ਗੀਤ ਪਹਿਲਾਂ ਤੁਹਾਡੀ ਨਜ਼ਰ ਕਰਦੇ ਆ ਦੋਸਤੋ, ਤੇ ਉਸ ਗੀਤ ਤੋਂ ਬਾਅਦ ਫਿਰ ਆਪਾਂ ਅੱਗੇ ਵਧਣਾ ਹੈ ਅਗਲੇ ਸਿਲਸਿਲੇ ਦੇ ਨਾਲ, ਤੇ ਜਾਣਕਾਰੀ ਜਿਹੜੀ ਉਹ ਲੈ ਕੇ ਆਵਾਂਗੇ ਫਿਰ ਹੀਟਿੰਗ ਕੂਲਿੰਗ ਦੇ ਬਾਬਤ। ਸੋ ਆਸਟ੍ਰੇਲੀਆ ਦੇ ਵਿਚ ਕਿਸ ਤਰ੍ਹਾਂ ਦੇ ਸਿਸਟਮ ਜਿਹੜੇ ਆ ਉਹ ਜ਼ਿਆਦਾ ਕਾਰਗਰ ਸਿੱਧ ਹੁੰਦੇ, ਇਹਦੇ ਬਾਰੇ ਅਸੀਂ ਪ੍ਰੋਫੈਸ਼ਨਲ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਲਓ ਅਗਲਾ ਗੀਤ ਅੱਜ ਆਪਾਂ ਸਮਰਪਿਤ ਕਰਦੇ ਹਾਂ ਪੰਜਾਬ ਦੇ ਕਿਸਾਨਾਂ ਨੂੰ, ਜਿਹੜੇ ਕਿ ਇੱਕ ਮੁੱਠ ਹੋ ਕੇ ਅੱਜ ਇੱਕ ਵੱਡਾ ਜਿਹੜਾ ਮੋਰਚਾ ਲਾਉਣ ਜਾ ਰਹੇ ਆ ਦਿੱਲੀ ਦੇ ਵਿਚ, ਰਾਜਪੁਰਾ ਦੇ ਵਿਚ ਸ਼ਾਇਦ ਇਹ ਜਿਹੜਾ ਮੋਰਚਾ ਉਹ ਲੱਗਣਾ। ਸੋ ਕੰਵਰ ਗਰੇਵਾਲ ਤੇ ਹੋਰ ਬਹੁਤ ਸਾਰੇ ਸਾਥੀ ਕਲਾਕਾਰਾਂ ਦੇ ਨਾਲ ਅਗਲਾ ਗੀਤ ਤੁਹਾਡੇ
ਨਾਲ। ਤੇਰੇ ਪੰਜਾਬ ਸਿਆਂ ਬਸ ਨਾਂ ਦੀ ਆੜੀ ਦਿੱਲੀ ਦੀ, ਕਾਲੀਆਂ ਨੀਤੀਆਂ ਕਰਦੇ ਲਾਗੂ ਉਹ ਨੀਅਤ ਮਾੜੀ ਦਿੱਲੀ ਦੀ, ਤੇਰੇ ਗਲ ਤੱਕ ਪਹੁੰਚ ਗਈ ਏ ਆਣ ਕੁਹਾੜੀ ਦਿੱਲੀ ਦੀ, ਓਏ ਤੇਰੀਆਂ ਖੁਦਕੁਸ਼ੀਆਂ ਤੇ ਕਾਹਤੋਂ ਵੱਜਦੀ ਤਾੜੀ ਦਿੱਲੀ ਦੀ।
ਵੇਲਾ ਆ ਗਿਆ ਜਾ ਕਿਸਾਨਾਂ ਦੇ ਸਿਸਟਮ ਦੇ ਹਲਕ ਚ ਫਾਨਾ, ਵੇਲਾ ਆ ਗਿਆ ਜਾਗ ਕਿਸਾਨਾਂ ਦੇ ਸਿਸਟਮ ਦੇ ਹਲਕ ਚ ਫਾਨਾ, ਖੇਤਰੇ ਖੋਣ ਨੂੰ ਫਿਰਦਾ ਵੰਡੇ ਕਿਹੜੀ ਪਾਰਟੀ ਤੇ ਕਿਹੜੇ ਝੰਡੇ, ਓਏ ਵੋਟਾਂ ਪਾ ਕੇ ਖਾਵੇ ਡੰਡੇ, ਓ ਭੋਲਿਆ ਜੱਟਾ ਸਮਝ ਜੰਡੇ। ਆਓ 26 ਤਰੀਕ ਨੂੰ ਆਪਦੇ ਹੱਕਾਂ ਲਈ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਦਿੱਲੀ ਨੂੰ ਚੱਲੀਏ, ਚੜ੍ਹਦੀ ਕਲਾ।
ਲੋ ਜੀ ਖਿੱਚ ਲਿਆ ਜੱਟਾ ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ ਕੰਵਰ ਗਰੇਵਾਲ ਤੇ ਹਰਫ ਚੀਮਾ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਅਸੀਂ ਤੁਹਾਡੀ ਨਜ਼ਰ ਕੀਤਾ ਵਾਕਈ 26 ਨੂੰ 26 ਨਵੰਬਰ ਨੂੰ ਜਿਹੜਾ ਇਕੱਠ ਹੋਣ ਜਾ ਰਿਹਾ ਹੈ ਔਰ ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੰਕੇਤ ਆ ਉਹ ਇਹ ਮਿਲਦਾ ਹੈ ਕਿ ਸਾਡੀ ਜਿਹੜੀ ਕਿਸਾਨੀ ਆ ਉਹ ਇੱਕ ਮੁੱਠ ਹੋ ਕੇ ਜਾ ਰਹੀ ਹੈ ਚਾਹੇ ਨੌਜਵਾਨ ਨੇ ਚਾਹੇ ਬਜ਼ੁਰਗ ਨੇ ਤੇ ਚਾਹੇ ਆਮ ਅਧਖੜ ਉਮਰ ਦੇ ਲੋਕ ਨੇ ਸਾਰੇ ਇਕੱਠੇ ਨੇ ਔਰ ਬੀਬੀਆਂ ਦਾ ਜਿਹੜਾ ਯੋਗਦਾਨ ਹੈ ਉਹ ਸਾਨੂੰ ਇੱਥੇ ਬੈਠਿਆਂ ਤਾਂ ਇਹੀ ਪਤਾ ਲੱਗ ਰਿਹਾ ਕਿ ਬੜਾ ਵੱਡਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਚਲੋ ਇਸ ਗੱਲਬਾਤ ਦਾ ਜਿਹੜਾ ਕੋਈ ਨਾ ਕੋਈ ਜਿਹੜਾ ਨਤੀਜਾ ਹੱਲ ਹੈ ਉਹ ਜ਼ਰੂਰ ਨਿਕਲੇ ਔਰ ਇਹਨਾਂ ਖੇਤਾਂ ਦੇ ਰਾਜਿਆਂ ਦੀ ਜਿਹੜੀ ਆਵਾਜ਼ ਹੈ ਉਹ ਸੁਣੀ ਜਾਵੇ ਹਨਾ ਔਰ ਗੀਤੋ ਬਾਅਦ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਕਰਦੇ ਆ ਇਸ ਵੇਲੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਔਰ ਇਹ ਪ੍ਰੋਗਰਾਮ ਜਿਹੜਾ ਅੱਜ ਮੈਲਬਨ ਤੋਂ ਤੁਹਾਡੇ ਲਈ ਪ੍ਰਸਾਰਿਤ ਮੈਂ ਕਰ ਰਹੀ ਹਾਂ ਅਮਰਦੀਪ ਕੌਰ ਤੇ ਇਸ ਵੇਲੇ ਪ੍ਰੋਗਰਾਮ ਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਇੱਕ ਖਾਸ ਜਾਣਕਾਰੀ ਜਿਹੜੀ ਆ ਉਹ ਵੀ ਤੁਹਾਡੇ ਨਾਲ ਆਪਾਂ ਅੱਜ ਸਾਂਝੀ ਕਰਨੀ ਹੈ ਔਰ ਉਹ ਖਾਸ ਜਾਣਕਾਰੀ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਰਮੀਆਂ ਜਿਹੜੀਆਂ ਜੀ ਉਹ ਆਪਣਾ ਜ਼ੋਰ ਜਿਹੜਾ ਉਹ ਪੂਰਾ ਹੁਣ ਵਧਾਉਣ ਜਾ ਰਹੀਆਂ ਕਿਉਂਕਿ ਗਰਮੀ ਦੀ ਰੁੱਤ ਆ ਗਈ ਹੈ ਔਰ ਇਸ ਰੁੱਤੇ ਜਦੋਂ ਗਰਮੀ ਜਿਹੜੀ ਹੈ ਉਹ ਆਪਣਾ ਆਪਣੇ ਜਿਹੜੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੰਦੀ ਹੈ ਫੇਰ ਸਾਨੂੰ ਉਸ ਵੇਲੇ ਮਹਿਸੂਸ ਹੁੰਦਾ ਕਿ ਘਰਾਂ ਦੇ ਵਿੱਚ ਕੂਲਿੰਗ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਕਈ ਵਾਰ ਕੀ ਹੁੰਦਾ ਕਿ ਜਿਹੜੇ ਪੁਰਾਣੇ ਘਰ ਆ ਉਹਨਾਂ ਦੇ ਵਿੱਚ ਕੂਲਿੰਗ ਜਿਹੜੀ ਉਹ ਕਾਰਗਰ ਨਹੀਂ ਹੁੰਦੀ ਜਾਂ ਫਿਰ ਜਦੋਂ ਅਸੀਂ ਨਵੇਂ ਘਰ ਬਣਾਉਣ ਦੀ ਸੋਚ ਰਹੇ ਹੁੰਦੇ ਹਾਂ ਜਾਂ ਬਣਾ ਰਹੇ ਹੁੰਦੇ ਹਾਂ ਤਾਂ ਉੱਥੇ ਵੀ ਸਾਨੂੰ ਇਹ ਸਮਝ ਨਹੀਂ ਆਉਂਦਾ ਵੀ ਆਪਣੇ ਇਸ ਘਰ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਕੂਲਿੰਗ ਆ ਉਹ ਲਵਾਈ ਜਾਵੇ ਸੋ ਅੱਜ ਇਸੇ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਜਿਹੜੀ ਉਹ ਕਰਨੀ ਆ ਕਿ ਕੂਲਿੰਗ ਤੇ ਹੀਟਿੰਗ ਦੇ ਬਾਰੇ ਜਿਹੜੀ ਸਾਡੀ ਜਾਣਕਾਰੀ ਆ ਉਹ ਕਿੰਨੀ ਕੁ ਆ ਇਸ ਵੇਲੇ ਸਾਡੇ ਨਾਲ ਲਾਇਸੈਂਸਡ ਪ੍ਰੋਫੈਸ਼ਨਲ ਰੈਫਰੀਜਰੇਸ਼ਨ ਤੇ ਏਅਰ ਕੰਡੀਸ਼ਨਿੰਗ ਦੇ ਵਿੱਚ ਜਿਹੜੇ ਲਾਇਸੈਂਸਡ ਨੇ ਹਰਪ੍ਰੀਤ ਸਿੰਘ ਹੁਰੀ ਜੁੜ ਚੁੱਕੇ ਨੇ ਰੇਡੀਓ ਤੇ ਰੈਫਕੋਨ ਏਅਰ ਕੌਨ ਦੇ ਰੈਫਕੋਨ ਏਅਰ ਦੇ ਅੰਦਰ ਇਹ ਆਪਣਾ ਜਿਹੜਾ ਕੰਮ ਹੈ ਉਹ ਕਰਦੇ ਨੇ ਸੋ ਉਹਨਾਂ ਨੂੰ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ ਤੇ ਉਹਨਾਂ ਤੋਂ ਜਾਣਾਂਗੇ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਉਹ ਲਵਾਂਗੇ ਸੋ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਦੇ ਇਸ ਮੰਚ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਪਿਆਰ ਭਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਹਰਮਨ ਰੇਡੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ
ਜੀ ਜੀ ਬਹੁਤ ਬਹੁਤ ਜੀ ਆਇਆਂ ਨੂੰ ਔਰ ਹਰਬੀਤ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਵੀ ਇਹ ਜਿਹੜੀ ਹੀਟਿੰਗ ਤੇ ਕੂਲਿੰਗ ਆ ਕਿਉਂਕਿ ਤੁਸੀਂ ਪ੍ਰੋਫੈਸ਼ਨਲ ਹੋ ਲਾਇਸੈਂਸਡ ਪ੍ਰੋਫੈਸ਼ਨਲ ਹੋ ਔਰ ਬਹੁਤ ਵਾਰ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਹੀਟਿੰਗ ਜਾਂ ਕੂਲਿੰਗ ਦੀ ਜਿਹੜੀ ਗੱਲ ਕਰਦੇ ਆ ਤਾਂ ਕਈ ਜਿਹੜੀਆਂ ਵਿੱਚ ਤਕਨੀਕੀ ਚੀਜ਼ਾਂ ਆ ਉਹ ਸਾਡੀ ਸਮਝ ਤੋਂ ਬਾਹਰ ਹੁੰਦੀਆਂ ਤੁਸੀਂ ਥੋੜਾ ਜਿਹਾ ਦੱਸੋ ਵੀ ਇਹ ਕਿੰਨੇ ਕੁ ਕਿਸਮਾਂ ਦੀ ਹੁੰਦੀ ਆ ਹੀਟਿੰਗ ਜਾਂ ਕੂਲਿੰਗ ਜਿਹੜੀ ਹੁੰਦੀ ਆ
ਦੇਖੋ ਜੀ ਸਭ ਤੋਂ ਪਹਿਲਾਂ ਜਿਹੜੀ ਬੇਸਿਕ ਕਿਸਮ ਹੈ ਜੀ ਉਹ ਹੈ ਗੈਸ ਹੀਟਿੰਗ ਤੇ ਇਵੈਪੋਰੇਟਿਵ ਕੂਲਿੰਗ
ਜੀ
ਤੇ ਜਿਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਘਰ ਪਹਿਲਾਂ ਅੱਜ ਤੋਂ 20-25 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਘਰ ਬਣਦੇ ਸੀਗੇ ਉਹਨਾਂ ਵਿੱਚ ਇਕੱਲੀ ਕੂਲਿੰਗ ਹੀ ਹੁੰਦੀ ਸੀ ਹੀਟਿੰਗ ਹੁੰਦੀ ਸੀ ਕੂਲਿੰਗ ਨਹੀਂ ਹੁੰਦੀ ਸੀ ਉਦੋਂ ਇਕੱਲੀ ਗੈਸ ਹੀਟਿੰਗ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਇਵੈਪੋਰੇਟਿਵ ਕੂਲਿੰਗ ਆ ਗਈ ਕਿਉਂਕਿ ਥੋੜਾ ਜਿਹਾ ਚੇਂਜ ਹੋ ਗਿਆ ਟਾਈਮ ਦੇ ਨਾਲ ਨਾਲ ਜਿਹੜੀ ਟੈਕਨੋਲੋਜੀ ਵਧੀ ਆ ਫਿਰ ਸਾਰੇ ਘਰਾਂ ਵਿੱਚ ਦੇਖਦੇ ਆ ਕਿ ਜਿਹੜੀ ਗੈਸ ਹੀਟਿੰਗ ਤੇ ਨਾਲ ਇਵੈਪੋਰੇਟਿਵ ਕੂਲਿੰਗ ਜਿਹੜੀ ਆ ਆਮ ਹੁੰਦੀ ਹੈ ਜੀ ਹੁਣ ਅੱਜ ਕੱਲ੍ਹ ਪਰ ਉਸਦੇ ਨਾਲ ਨਾਲ ਦੇਖੋ ਸਪਲਿਟ ਸਿਸਟਮ ਜਿਹੜੇ ਨੇ ਇਹ ਸੈਕਿੰਡ ਆਪਸ਼ਨ ਆ ਗਈ ਉਸ ਤੋਂ ਬਾਅਦ ਸਪਲਿਟ ਏਕੋਨ ਜਿਹਦੇ ਵਿੱਚ ਰਿਵਰਸ ਸਾਈਕਲ ਹੀਟਿੰਗ ਕੂਲਿੰਗ ਹੁੰਦੀ ਆ ਤੇ ਕਿਉਂਕਿ ਇਹਦੇ ਵਿੱਚ ਹੀਟਿੰਗ ਔਰ ਕੂਲਿੰਗ ਵਾਸਤੇ ਦੋ ਮਸ਼ੀਨਾਂ ਦੀ ਲੋੜ ਨਹੀਂ ਪੈਂਦੀ ਕੱਲੀ ਇੱਕੋ ਹੀ ਆ ਦੂਜੀ ਚੀਜ਼ ਆ ਵੀ ਇਹ ਰੈਫਰੀਜਰੇਟਰ ਆ
ਅੱਛਾ
ਤੇ ਪ੍ਰੋਪਰ ਜਿਹੜੀ ਆ ਏਅਰ ਕੰਡੀਸ਼ਨਿੰਗ ਪ੍ਰੋਪਰ ਇਹੀ ਹੈਗੀ ਉਸ ਤੋਂ ਇਲਾਵਾ ਜਿਹੜੀ ਵੈਪ ਕੂਲਿੰਗ ਆ ਉਹ ਇੱਕ ਕੂਲਰ ਹੈ
ਜੀ
ਇਹਦੇ ਵਿੱਚ ਜਿਹੜਾ ਪਾਣੀ ਆ ਉਹ ਪੈਡ ਤੇ ਡਿੱਗਦਾ ਤੇ ਜਿਹੜੀ ਹਵਾ ਉਹ ਬਾਹਰੋਂ ਜਿਹੜੀ ਆ ਇੱਕ ਸੱਕ ਕਰਕੇ ਘਰ ਦੇ ਵਿੱਚ ਪੁਸ਼ ਹੁੰਦੀ ਆ ਤੇ ਵਿੰਡੋਜ਼ ਆਪਾਂ ਥੋੜੀ ਓਪਨ ਕਰਦੇ ਆ ਤੇ ਵਿੰਡੋ ਥਰੂ ਜਿਹੜੀ ਹੌਟ ਏਅਰ ਆ ਉਹ ਬਾਹਰ ਜਾਈ ਜਾਂਦੀ ਆ
ਠੀਕ
ਹੈ ਤੇ ਉਸ ਤੋਂ ਬਾਅਦ ਥੋੜਾ ਟਾਈਮ ਬਦਲਿਆ ਤੇ ਇੱਕ ਆ ਗਈ ਡਕਟਡ ਰਿਵਰਸ ਸਾਈਕਲ ਡਕਟਡ ਹੀਟਿੰਗ ਐਂਡ ਕੂਲਿੰਗ
ਠੀਕ
ਤੇ ਉਹ ਵੀ ਰੈਫਰੀਜਰੇਟਰ ਹੈ ਉਹ ਹੁਣ ਇਸ ਵੇਲੇ ਬਹੁਤ ਉਹਦਾ ਟਾਈਮ ਇਸ ਵੇਲੇ ਕਾਫੀ ਜਿਹੜੇ ਹੁਣ ਨਵੇਂ ਘਰ ਬਣਦੇ ਆ ਸਾਰੇ ਜ਼ਿਆਦਾਤਰ ਉਹੀ ਚੱਲਦੀ ਹੈ ਜੀ
ਠੀਕ
ਜੀ
ਅੱਛਾ ਜਿਵੇਂ ਤੁਸੀਂ ਇਵੈਪੋਰੇਟਿਵ ਕੂਲਿੰਗ ਦੀ ਗੱਲ ਕੀਤੀ ਹੈ ਮੈਨੂੰ ਇੰਨੀ ਕੁ ਸਮਝ ਆ ਗਈ ਵੀ ਜਿਹੜੇ ਆਪਾਂ ਇੰਡੀਆ ਦੇ ਵਿੱਚ ਕੂਲਰ ਲਾਉਂਦੇ ਹੁੰਦੇ ਸੀ ਹਨਾ ਪਾਣੀ ਵਾਲੇ ਕੂਲਰ ਓਦਾਂ ਕਦਾ ਕੰਮ ਕਰਦੀ ਹੈ ਇਵੈਪੋਰੇਟਿਵ ਕੂਲਿੰਗ ਹਨਾ ਤੇ ਠੀਕ ਹੈ ਜੀ ਔਰ ਰੈਫਰੀਜਰੇਟਡ ਰਿਵਰਸ ਸਾਈਕਲ ਹੀਟਿੰਗ ਕੂਲਿੰਗ ਜਿਹੜੀ ਉਹਦਾ ਤੁਸੀਂ ਜ਼ਿਕਰ ਕੀਤਾ ਇਹਦੇ ਬਾਰੇ ਚ ਥੋੜਾ ਜਿਹਾ ਇਹ ਦੱਸੋ ਕਿ ਜਿਹੜੀ ਇਹ ਰਿਵਰਸ ਸਾਈਕਲ ਮਤਲਬ ਹੀਟਿੰਗ ਕੂਲਿੰਗ ਸਿਸਟਮ ਜਿਹੜਾ ਇੱਕੋ ਹੀ ਹੁੰਦਾ ਜਿਹੜਾ ਦੋਨਾਂ ਚੀਜ਼ਾਂ ਨੂੰ ਕਵਰ ਕਰਦਾ ਹੀਟਿੰਗ ਨੂੰ ਵੀ ਤੇ ਕੂਲਿੰਗ ਨੂੰ ਵੀ ਤੇ ਇਹਦੀ ਜਿਹੜੀ ਲਾਗਤ ਹੈ ਉਹ ਕਿੰਨੀ ਕੁ ਹੁੰਦੀ ਆ
ਦੇਖੋ ਜਿਹੜੀ ਰਿਵਰਸ ਸਾਈਕਲ ਆ ਉਹਦੇ ਵਿੱਚ ਜਿਹੜੇ ਆਪਣੇ ਡਕਟ ਆ ਨਾ ਉਹ ਇੱਕੋ ਹੀ ਡਕਟ ਯੂਜ ਹੁੰਦੀ ਹੈ ਇਨਸਟੈਡ ਆਫ ਜਿਹੜੀ ਗੈਸ ਹੀਟਿੰਗ ਵੈਪਰੇਟ ਕੋਈ ਦੋ ਡਕਟਾ ਯੂਜ ਹੁੰਦੀਆਂ ਤੇ ਜਿਹੜੀ ਰਿਵਰਸ ਸਾਈਕਲ ਆ ਇਹਦੇ ਵਿੱਚ ਇੱਕੋ ਹੀ ਮਸ਼ੀਨ ਸਿੰਗਲ ਡਕਟ ਨਾਲ ਜਿਹੜਾ ਬੈਨੀਫਿਟ ਹੈ ਕਿ ਅਸੀਂ ਜ਼ੋਨ ਕਰ ਸਕਦੇ ਹਾਂ ਜਿਦਾਂ ਤੁਹਾਡੇ ਜਿੰਨੇ ਬੈਡਰੂਮ ਹੈ ਨਾ ਮਤਲਬ ਚਾਰ ਬੈਡਰੂਮ ਆ ਪੰਜ ਬੈਡਰੂਮ ਆ ਤੁਸੀਂ ਸਾਰੇ ਇੰਡੀਵਿਜੁਅਲ ਜ਼ੋਨ ਕਰ ਸਕਦੇ ਹੋ ਜਦੋਂ ਤੁਸੀਂ ਉਹ ਯੂਜ਼ ਨਹੀਂ ਕਰਦੇ ਬੈਡਰੂਮ ਵਗੈਰਾ ਯੂਜ਼ ਨਹੀਂ ਕਰਦੇ ਹੁੰਦੇ ਨਾ ਉਦੋਂ ਜੇ ਉਹ ਜ਼ੋਨ ਤੁਸੀਂ ਬੰਦ ਕੀਤਾ ਤਾਂ ਤੁਹਾਡੀ ਜਿਹੜੀ ਕੋਸਟ ਬੜੀ ਘੱਟ ਜਾਂਦੀ ਹੈ ਕਿਉਂਕਿ ਇਹ ਸਿਸਟਮ ਇਨਵਰਟਰ ਆ ਇਨਵਰਟਰ ਸਿਸਟਮ ਟੈਕਨੋਲੋਜੀ ਆ ਇਹਦੇ ਵਿੱਚ ਜਿੱਦਾਂ ਮੰਨ ਲਓ ਤੁਸੀਂ ਸਟੈਂਡਰਡ ਘਰ 25 ਸਕੁਅਰ ਦਾ ਉਹਦੇ ਵਿੱਚ ਤੁਸੀਂ 14 ਕਿਲੋ ਵਾਟ ਜਿਹੜਾ ਸਿਸਟਮ ਲਾਉਂਦੇ ਹੋ ਰਿਵਰਸ ਸਾਈਕਲ ਦਾ ਉਹਦੀ ਜਿਹੜੀ ਸਟਾਰਟਿੰਗ ਜਿਹੜਾ ਇਨਵਰਟਰ ਦੇ ਕਿਲੋ ਵਾਟ ਹੈ ਜੀ ਉਹ ਅਰਾਊਂਡ 4 to 4.5 ਕਿਲੋ ਵਾਟ ਜਿਹੜਾ ਤੱਕ ਚੱਲ ਜਾਂਦਾ ਇੰਸਟੈਡ ਆਫ 14 ਅਗਰ ਸਾਰੇ ਜ਼ੋਨ ਬੰਦ ਆ ਇਹਦੇ ਵਿੱਚ ਰਿਵਰਸ ਸਾਈਕਲ ਦੇ ਵਿੱਚ ਜਿਹੜੀਆਂ ਖਾਸ ਚੀਜ਼ਾਂ ਉਹ ਧਿਆਨ ਰੱਖਦੇ ਹਾਂ ਆਪਾਂ ਡਕਟ ਵਰਕ ਜਿਹੜਾ ਕਰਦੇ ਹਾਂ ਅੱਜ ਕੱਲ ਅਸੀਂ ਬਹੁਤ ਵੇਖਦੇ ਹਾਂ ਕਿ ਬੜੇ ਘਰਾਂ ਦੇ ਵਿੱਚ ਦਸਾਂ ਚੋਂ 7-8 ਘਰ ਜਿਹੜੇ ਨੇ R1.5 ਦੀ ਜਗ੍ਹਾ ਤੇ R1.0 ਟੱਕ ਯੂਜ਼ ਕਰ ਲਿਆ ਜਦੋਂ ਕਿ VBA ਜਿਹੜੀ ਇੱਥੇ ਸਾਡੀ ਵਿਕਟੋਰੀਅਨ ਬਿਲਡਿੰਗ ਅਥਾਰਟੀ ਉਹਦੀ ਰਿਕੁਆਇਰਮੈਂਟ ਹੈ ਠੀਕ ਹੈ ਰੈਗੂਲੇਸ਼ਨ ਦੇ ਵਿੱਚ ਹੈਗਾ ਕਿ R1.5 ਡਕਟ ਲਾਓ ਪਰ ਇੰਸਟਾਲਰ ਹਲੇ ਵੀ ਬਹੁਤ ਜ਼ਿਆਦਾ ਜਿਹੜੀ ਹੈ ਡਕਟ R1 ਹੀ ਯੂਜ਼ ਕਰਦੇ ਆ ਇਸ ਲਈ ਜਿਹੜੇ ਮੇਰੇ ਸਰੋਤੇ ਆ ਉਹਨਾਂ ਨੂੰ ਬੇਨਤੀ ਹੈ ਜਦੋਂ ਤੁਸੀਂ ਕਿਸੇ ਨੂੰ ਵੀ ਜਿਹੜੀ ਆ ਡਕਟਡ ਦਾ ਕੋਡ ਲੈਣਾ ਰਿਵਰਸ ਸਾਈਕਲ ਜੋਨ ਦਾ ਕੋਡ ਕੋਟੇਸ਼ਨ ਲੈ ਰਿਹਾ ਉਹਨੂੰ ਕਿਹਾ ਵੀ ਸਾਡੀ ਕੋਟੇਸ਼ਨ ਦੇ ਵਿੱਚ ਲਿਖ ਕੇ ਦਿਓ ਕਿ ਜਿਹੜੀ ਡਕਟ ਵਰਕ ਆ ਉਹ R1.5 ਹੋਏਗਾ ਉਹਦੇ ਨਾਲ ਜਿਹੜੀ ਹਵਾ ਦੀ ਜਿਹੜੀ ਤੁਹਾਨੂੰ ਕੂਲਿੰਗ ਦੀ ਜਿਹੜੀ ਕਪੈਸਿਟੀ ਹੈ ਜੀ ਉਹ ਵੱਧਦੀ ਆ ਕਿਉਂਕਿ ਤੁਹਾਨੂੰ ਪ੍ਰੋਪਰ ਜਿਹੜਾ ਟੈਂਪਰੇਚਰ ਅੰਦਰ ਡਿਲੀਵਰ ਹੁੰਦਾ ਮਸ਼ੀਨ ਦੁਆਰਾ ਤੇ ਇਹ ਕਿਵੇਂ ਕੰਮ ਕਰਦੀ ਆ ਇਹ ਇਸ ਤਰ੍ਹਾਂ ਜੀ ਜਿੱਦਾਂ ਨਾ ਉਹਦੇ ਵਿੱਚ ਜਦੋਂ ਆਪਣੇ ਨਾਰਮਲ ਏਸੀ ਦੇਖਿਆ ਇੰਡੀਆ ਵਿੱਚ ਆਪਾਂ ਏਸੀ ਹੁੰਦਾ ਨਾ ਅੰਦਰ ਠੰਡਿਆ ਮਾਰਦਾ ਬਾਹਰ ਗਰਮ ਮਾਰਦਾ ਜੀ ਠੀਕ ਹੈ ਉਹ ਕੀ ਕਰਦੇ ਆ ਉਹਨਾਂ ਨੇ ਇੱਕ ਰਿਵਰਸ ਵਾਲਵ ਲਗਾਤਾ ਵਿੱਚ ਇਹਦੇ ਸਿਸਟਮ ਦੇ ਵਿੱਚ ਉਹਦੀ ਬਟਨ ਦਬਦੇ ਨਾ ਉਹ ਜਿਹੜਾ ਅੰਦਰਲਾ ਪਾਸਾ ਬਾਹਰ ਗੈਸ ਦਾ ਰਿਵਰਸ ਕਰ ਦਿੰਦਾ ਗੈਸ ਨੂੰ ਉਲਟ ਦਿਸ਼ਾ ਨੂੰ ਕਰ ਦਿੰਦਾ ਅੰਦਰ ਗਰਮ ਹੋ ਜਾਂਦੀ ਆ ਹਵਾ ਤੇ ਬਾਹਰ ਠੰਡੀ ਹੋ ਜਾਂਦੀ ਆ ਜੀ ਇਹਨੇ ਓਪੋਜ਼ਿਟ ਡਾਇਰੈਕਸ਼ਨ ਕੰਮ ਕਰਨਾ ਹੁੰਦਾ ਇਸ ਵੇਲੇ ਬੜੀ ਇਕੋਨੋਮਿਕਲ ਹੈਗੀ ਜੀ ਇਸ ਵੇਲੇ ਬੜਾ ਇਹਦਾ ਟਾਈਮ ਆ ਜਿੱਦਾਂ ਅਪ ਟੂ ਜਿੱਦਾਂ ਛੋਟਾ ਘਰ ਆ ਉਹਦਾ 100 ਸਕੁਅਰ ਦਾ ਉਹਦੇ ਚ ਛੋਟਾ ਸਿਸਟਮ ਲਾ ਜਾਂਦਾ 3-4 ਜ਼ੋਨ ਕਰੋ ਉਹਦੇ ਨਾਲ ਆਪਾਂ ਵਾਈ ਫਾਈ ਸਿਸਟਮ ਲਗਾ ਸਕਦੇ ਹਾਂ ਜੀ ਇਸ ਵੇਲੇ ਜਿੱਦਾਂ ਪਿੱਛੇ ਸਰਵੇ ਹੋਇਆ ਸੀਗਾ ਡਾਇਕਨ ਨੇ ਸਰਵੇ ਕੀਤਾ ਸੀਗਾ ਗੈਸ ਹੀਟਿੰਗ ਤੋਂ ਇਹ ਚੀਪਰ ਵੇਟ ਰਨ ਅਗਰ ਆਪਾਂ ਨੂੰ ਪਤਾ ਵੀ ਆਪਾਂ ਰਨ ਸਿਸਟਮ ਕਿੱਦਾਂ ਲਗਾ ਰਹੇ ਹਾਂ ਜੀ ਅਗਰ ਕੰਮ ਵਧੀਆ ਹੋਇਆ ਹੋਇਆ ਡਕਟ ਵਰਕ ਯੂਜ਼ ਵਧੀਆ ਹੋਇਆ ਅਸੀਂ ਕੀ ਕਰਦੇ ਹਾਂ ਕੋਟੇਸ਼ਨ ਲੈਣ ਵਾਲੇ ਅਸੀਂ $2-4-500 ਖਾਤਰ ਅਸੀਂ ਕਹਿੰਦੇ ਨਹੀਂ ਜੀ ਅਸੀਂ ਨਾ ਉਹ ਬੰਦਾ ਦੂਜਾ ਉਹ ਬੰਦਾ ਕਿਉਂਕਿ ਦੂਜਾ ਬੰਦਾ ਬੜਾ ਸਵੀਟ ਟਾਕ ਆ ਬੜਾ ਵਧੀਆ ਆਓ ਜੀ ਦੇਖੋ ਹਰ ਮਿੱਠੀ ਚੀਜ਼ ਕਹਿੰਦੇ ਤੈਨੂੰ ਪਤਾ ਮਿੱਠੀ ਚੀਜ਼ ਚੰਗੀ ਨੀ ਹੁੰਦੀ ਨਾ ਮੈਂ ਨੀ ਕਹਿੰਦਾ ਵੀ ਮਿੱਠੇ ਸਾਰੇ ਬੰਦੇ ਚੰਗੇ ਜਾਂ ਮਾੜੇ ਵੱਖਰੀ ਗੱਲ ਆ ਅਸੀਂ ਕੀ ਕਰਦੇ ਹਾਂ ਅਸੀਂ ਦੂਜੇ ਤੇ ਯਕੀਨ ਕਰਦੇ ਹਾਂ ਪਰ ਆਉਂਦੀ ਵੀ ਗਲਤੀ ਹੈ ਜੇ ਉਹਨੂੰ ਕੰਮ ਨਹੀਂ ਆਉਂਦਾ ਜੇ ਉਹਨੂੰ ਕੰਮ ਹੀ ਘੱਟ ਆਉਂਦਾ ਜੇ ਉਹਨੂੰ ਪਤਾ ਹੀ ਨਹੀਂ ਕਿ R1.5 ਦੇ ਵਿੱਚ ਮਸ਼ੀਨ ਦੀ ਐਫੀਸ਼ੀਐਂਸੀ ਕਿੰਨੀ ਲੋਸ ਹੁੰਦੀ ਆ ਹੀ ਡੋਨਟ ਕੇਅਰ ਕਿਉਂਕਿ ਉਹ ਕਹਿੰਦਾ ਮੇਰਾ ਕਿਹੜਾ ਆਪਣਾ ਘਰ ਹੈ ਚਲੋ ਆਹ ਲਾ ਦਿੰਦੇ ਆ ਕਿਉਂਕਿ ਸਸਤੀ ਆ ਅਗਰ ਕੰਮ ਤੁਹਾਡਾ ਵਧੀਆ ਹੋਏਗਾ ਤਾਂ ਮਸ਼ੀਨ ਵਧੀਆ ਕੰਮ ਕਰੇਗੀ
ਜੀ ਜਿਹੜਾ ਕਰਨ ਵਾਲਾ ਉਹ ਕੰਮ ਲੈਣ ਦੀ ਖਾਤਰ ਆਪਣਾ ਜਿਹੜਾ ਘਟਾ ਲੈਂਦਾ ਰੇਟ ਔਰ ਦੂਜਾ ਜਿਹੜਾ ਕਰਾਉਣ ਵਾਲਾ ਆ ਉਹ ਥੋੜੇ ਜਿਹੇ ਪੈਸਿਆਂ ਦੀ ਖਾਤਰ ਵੱਡਾ ਨੁਕਸਾਨ ਆਪਣਾ ਕਰਾਉਣ ਲਈ ਤਿਆਰ ਹੋ ਜਾਂਦਾ
ਜੀ ਬਿਲਕੁਲ ਉਹਨੂੰ ਇਹ ਵੀ ਪੁੱਛੋ ਕਰਾਉਣ ਜਿਹੜਾ ਬੰਦਾ ਟੈਕਨੀਸ਼ੀਅਨ ਆ ਉਹਨੂੰ ਜ਼ਰੂਰ ਪੁੱਛੋ ਕੀ ਤੇ ਲਾਇਸੈਂਸ ਆ ਇਜ਼ ਕੁਆਲੀਫਾਈਡ ਦੂਜੀ ਜਿਹੜੀ ਮੇਨ ਚੀਜ਼ ਇੱਕ ਹੋਰ ਯੂਜ਼ ਪੁੱਛ ਰਹੀ ਆ ਕਿ ਜੋਬ ਕੰਪਲੀਟ ਹੋਣ ਤੋਂ ਬਾਅਦ ਚ ਕੀ ਉਹ ਸਰਟੀਫਿਕੇਟ ਦੇਵੇਗਾ ਜੋਬ ਦਾ ਸਰਟੀਫਿਕੇਟ ਆਫ ਕੰਪਲਾਇੰਸ ਉਹ ਤੁਸੀਂ ਜ਼ਰੂਰ ਲੈਣਾ ਤੇ ਜਿਹੜੀ ਇੱਕ ਗੱਲ ਆ ਤੁਸੀਂ ਹਰ ਇੱਕ ਬੰਦੇ ਦਾ DBA ਦੀ ਸਾਈਟ ਤੇ ਜਾ ਕੇ ਨਾ ਚੈੱਕ ਕਰ ਸਕਦੇ ਹੋ DBA ਲਾਇਸੈਂਸ ਚੈੱਕ ਉਹਦੇ ਵਿੱਚ ਉਹ ਬੰਦੇ ਦਾ ਤੁਸੀਂ ਨਾਮ ਪਾਓਗੇ ਨਾ ਨਾਮ ਦੇ ਸੈਕਸ਼ਨ ਦੇ ਵਿੱਚ ਤਾਂ ਇੱਕ ਮਿੰਟ ਦੇ ਵਿੱਚ ਤੁਹਾਡਾ ਉਹਦਾ ਨਾਮ ਆ ਜਾਏਗਾ ਜੀ ਕਿ ਉਹ ਲਾਇਸੈਂਸ ਹੈ ਕਿ ਨਹੀਂ ਹੈ ਕਿਉਂਕਿ ਲਾਇਸੈਂਸ ਦੇ ਨਾਲ ਜਿਹੜੀ ਇੰਸ਼ੋਰੈਂਸ ਵੀ ਤੁਹਾਡੀ ਬਿਲਡਿੰਗ ਸਾਰੀ ਆ ਅਗਰ ਕੱਲ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਜੇ ਉਹ ਬੰਦਾ ਇੰਸ਼ੋਰਡ ਆ ਤਾਂ ਯੂ ਆਰ ਕਵਰਡ ਤੇ ਇਹ ਚੀਜ਼ਾਂ ਜੀ ਮਤਲਬ ਪਹਿਲਾਂ ਜ਼ਮਾਨੇ ਵਿੱਚ ਕੀ ਹੁੰਦਾ ਸੀਗਾ ਉਹ ਛੋਟੀ ਜਿਹੀ ਗੱਲ ਇੱਕ ਹੋਰ ਹੈਗੀ ਆ ਅਸੀਂ ਕਹਿੰਦੇ ਸੀ ਵੀ ਗੈਸ ਹੀਟਿੰਗ ਸਸਤੀ ਹੈ ਵਾਕਿਆ ਹੀ ਪਹਿਲਾਂ ਸਸਤੀ ਸੀ ਪਰ ਹੁਣ ਸਸਤੀ ਨਹੀਂ ਹੈ ਕਿਉਂਕਿ ਟੈਕਨੋਲੋਜੀ ਚੇਂਜ ਹੋ ਗਈ ਇਨਵਰਟਰ ਸਿਸਟਮ ਆ ਗਏ ਉਹਨਾਂ ਨੇ ਉਹਨਾਂ ਨੇ ਚੇਂਜ ਕਰਤਾ ਸਿਸਟਮ, ਬੜੇ ਇਕੋਨੋਮਿਕਲ ਆ ਗਿਆ, ਬੜੇ ਜਿੱਦਾਂ ਸਭ ਕੁਛ ਵਾਈਫਾਈ ਕੰਟਰੋਲ ਐਨੇਬਲ ਜ਼ੋਨਿੰਗ ਐਵਰੀਥਿੰਗ ਵਿਚ ਇਜ਼ ਵੈਰੀ ਗੁੱਡ ਥਿੰਗ।
ਸੋ ਅਸੀਂ ਹਰਪ੍ਰੀਤ ਜੀ ਜਾਣਨਾ ਚਾਹਾਂਗੇ, ਜਿਵੇਂ ਤੁਸੀਂ ਨਾ ਜ਼ੋਨਿੰਗ ਦੀ ਗੱਲ ਕੀਤੀ ਆ ਕਿ ਇਹ ਜਿਹੜੇ ਸਿਸਟਮ ਆ ਕਾਫੀ ਇਕੋਨੋਮਿਕਲ ਆ ਔਰ ਐਫੀਸ਼ੀਐਂਟ ਵੀ ਕਾਫੀ ਨੇ। ਅੱਛਾ, ਜਦੋਂ ਅਸੀਂ ਘਰ ਦੀ ਚੋਣ ਕਰਦੇ, ਜਿੱਦਾਂ ਮੰਨ ਲਓ ਵੀ ਅਸੀਂ ਘਰ ਪਲਾਨ ਕਰ ਰਹੇ ਹਾਂ ਬਣਾਉਣ ਦੇ ਲਈ, ਹਨਾ, ਔਰ ਉਸ ਘਰ ਦੇ ਵਿੱਚ ਜੇ ਅਸੀਂ ਹੁਣ ਹੀਟਿੰਗ ਜਾਂ ਕੂਲਿੰਗ ਦਾ ਜਿਹੜਾ ਇਹ ਸਿਸਟਮ ਆ ਉਹ ਲਗਾਉਣਾ ਚਾਹੁੰਦੇ ਹਾਂ, ਕਈ ਵਾਰ ਕੀ ਹੁੰਦਾ ਕਿ ਸਾਨੂੰ ਕਈ ਲੋਕ ਜਿਹੜੇ ਉਹ ਇਹ ਵੀ ਸੁਝਾਅ ਦੇ ਦਿੰਦੇ ਆ ਕਿ ਤੁਸੀਂ ਇਹਦੇ ਨਾਲੋਂ ਤਾਂ ਤੁਹਾਨੂੰ ਕਿਹੜੇ ਦੋ ਰੂਮਸ ਦੇ ਵਿੱਚ ਹੀ ਚਾਹੀਦੇ ਆ, ਤੁਸੀਂ ਛੋਟੇ ਵਾਲੇ ਏਸੀ ਲਵਾ ਲਓ, ਜਿੱਦਾਂ ਆਪਾਂ ਪਹਿਲਾਂ ਇੰਡੀਆ ਦੇ ਵਿੱਚ ਵੀ ਲਵਾਉਂਦੇ ਹੁੰਦੇ ਸੀਗੇ ਜਾਂ ਇੱਥੇ ਵੀ ਲੱਗਦੇ ਰਹੇ ਆ, ਪਰ ਨਵੇਂ ਘਰਾਂ ਦੇ ਵਿੱਚ ਇਹ ਜਿਹੜੀ ਸਲਾਹ ਆ ਕਿੰਨੀ ਕੁ ਗੌਰ ਕਰਨ ਯੋਗ ਹੈਗੀ ਆ, ਜਾਂ ਫਿਰ ਜਿਹੜਾ ਇਹ ਨਵਾਂ ਸਿਸਟਮ ਜਿਹੜਾ ਤੁਸੀਂ ਰੈਫਰੀਜਰੇਟਰ ਰਿਵਰਸ ਸਾਈਕਲ ਹੀਟਿੰਗ ਐਂਡ ਕੂਲਿੰਗ ਸਿਸਟਮ ਦੀ ਗੱਲ ਕੀਤੀ ਹੈ, ਇਹ ਸਿਸਟਮ ਜਿਹੜਾ ਆ ਇਹ ਨਵੇਂ ਘਰ ਦੇ ਵਿੱਚ ਲਗਵਾਉਣ ਵੇਲੇ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਹੈ ਉਹ ਰੱਖਣਾ ਚਾਹੀਦਾ ਸਾਨੂੰ?
ਇਸ ਤਰ੍ਹਾਂ ਜਦੋਂ ਤੁਹਾਡਾ ਘਰ ਅੰਡਰ ਕੰਸਟਰਕਸ਼ਨ ਹੈ ਜਾਂ ਤੁਸੀਂ ਅਬਾਊਟ ਟੂ ਸਟਾਰਟ ਹੋ, ਡਿਪੈਂਡ ਕਰਦਾ ਪਹਿਲੀ ਗੱਲ ਬਿਲਡਰ ਕੌਣ ਉਸ ਘਰ ਦਾ, ਕੀ ਬਿਲਡਰ ਤੁਹਾਨੂੰ ਅਲਾਓ ਕਰੇਗਾ ਕਿ ਤੀਜਾ ਟ੍ਰੇਡ ਕੰਮ ਕਰੇ ਜਾਂ ਤੁਸੀਂ ਆਪਣਾ ਟ੍ਰੇਡ ਯੂਜ਼ ਕਰ ਸਕੋ, ਜਾਂ ਤੀਜੀ ਆਪਸ਼ਨ ਤੁਸੀਂ ਬਿਲਡਰ ਨੂੰ ਕਹਿਣਾ ਕਿ ਯਾਰ ਇੰਸਟਰਡ ਆਫ ਜਿਹੜੀ ਆ ਗੈਸ ਹੀਟਿੰਗ ਸਾਡੇ ਘਰ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਗੈਸ ਹੀਟਿੰਗ ਬਿਲਡਰ ਤੋਂ ਪ੍ਰੋਵਾਈਡ ਹੁੰਦੀ ਆ, ਅਗਰ ਤੁਹਾਡਾ ਘਰ ਛੋਟਾ ਉਹਨੂੰ ਨੈਕਸਟ ਆਪਸ਼ਨ ਪੁੱਛੋ ਵੀ ਰਿਵਰਸ ਸਾਈਕਲ ਜਿਹੜਾ ਇੱਕ ਐਕਸਟਰਾ ਕੋਸਟ ਆ, ਤੁਸੀਂ ਗੈਸ ਹੀਟਿੰਗ ਇਵੈਪੋਰੇਟਿਡ ਕੂਲਿੰਗ ਜਿਹੜੀ ਆ ਉਹਦੇ ਯਾਰ ਰਿਵਰਸ ਸਾਈਕਲ ਦੇ ਵਿੱਚ ਡਿਪੈਂਡ ਕਰਦਾ ਕਿੰਨਾ ਤੁਹਾਡਾ ਘਰ ਵੱਡਾ, ਪਰ ਅਗਰ ਤੁਸੀਂ ਬਿਲਡਰ ਲੈਣੇ ਹੋ ਉਹਦਾ ਆਪਣਾ ਵੀ ਮਾਰਜਨ ਹੁੰਦਾ 20-30%, ਕਈ ਬਿਲਡਰ 40% ਮਾਰਜਨ ਪਾਉਂਦੇ ਉੱਤੇ ਆਪਣਾ ਟੋਪ ਤੇ ਨਾ, ਫਿਰ ਉਹਦੇ ਨੂੰ ਬੜੀ ਕੋਸਟਲੀ ਪੈਂਦੀ ਹੈ। ਅਗਰ ਬਿਲਡਰ ਤੁਹਾਨੂੰ ਕਹਿੰਦਾ ਵੀ ਦੇਖੋ ਤੁਸੀਂ ਆਪਣਾ ਸੀ ਮੈਂ ਗੈਸ ਹੀਟਿੰਗ ਲਾ ਦਿੰਦਾ, ਕੂਲਿੰਗ ਆਪਣੀ ਆਪ ਲਾ ਲਓ, ਜਾਂ ਤੁਹਾਡੇ ਹੱਥ ਵਿੱਚ ਹੋਵੇ ਕਿ ਤੁਸੀਂ ਬਿਲਡਿੰਗ ਸਾਈਡ ਤੇ ਕੰਮ ਕਰ ਸਕਦੇ ਹੋ, ਤਾਂ ਬੈਟਰ ਆ ਕਿ ਜਿੱਥੇ ਸਪਲਿਟ ਚਲਾਉਣੇ ਆ ਉੱਥੇ ਤੁਸੀਂ ਪਹਿਲਾਂ ਜਿਹੜਾ ਪਾਈਪ ਵਰਕ ਆ ਪਹਿਲਾਂ ਚਲਾ ਲਓ, ਰਿਓਰ ਪਲਾਸਟਰ, ਪਲਾਸਟਰ ਤੋਂ ਪਹਿਲਾਂ ਅਗਰ ਕੰਮ ਹੋ ਜਾਏਗਾ ਨਾ ਸਾਡੀ ਸਾਰੀਆਂ ਪਾਈਪਾਂ ਜਿਹੜੀਆਂ ਕੰਧਾਂ ਦੇ ਵਿੱਚ ਰਹਿ ਜਾਣਗੀਆਂ, ਬਾਹਰ ਕੁਛ ਨੀ ਦਿਖੇਗਾ। ਤੇ ਉਸ ਤੋਂ ਇਲਾਵਾ ਜਿਹੜੀ ਡਰੇਨ ਆ ਉਹਦੀ ਡਰੇਨ ਪਾਈਪ ਅਸੀਂ ਜਿਹੜੀ ਗੁੱਡ ਲੋਕੇਸ਼ਨ ਤੇ ਪਾ ਦਿੰਦੇ ਆ, ਕਲੋਸ ਟੂ ਡਾਊਨ ਪਾਈਪ, ਉਹਦੇ ਵਿੱਚ ਬਾਅਦ ਚ ਅਸੀਂ ਕਨੈਕਟ ਕਰ ਦਿੰਦੇ ਆ, ਤਾਂ ਕੋਈ ਜਿਹੜਾ ਖਲਾਰਾ ਨਹੀਂ ਦਿੰਦਾ। ਦੂਜੀ ਗੱਲ ਇਹ, ਅਗਰ ਤੁਹਾਡਾ ਬਜਟ ਜ਼ਿਆਦਾ ਹੈਗਾ ਥੋੜਾ ਜਿਹਾ, ਫਿਰ ਤੁਸੀਂ ਸਾਨੂੰ ਪਲਾਨ ਦੇ ਸਕਦੇ ਹੋ ਜਾਂ ਕਿਸੇ ਹੋਰ ਜਿਹੜਾ ਇੰਸਟਾਲਰ ਆ ਉਹਨੂੰ ਪਲਾਨ ਦਿਓ, ਉੱਥੋਂ ਕੋਟੇਸ਼ਨ ਲਓ, ਰਾਈਟ, ਉਹਨੂੰ ਕੋਈ ਮਾਰਕਿੰਗ ਕਰ ਦੇ, ਉਹ ਜਦੋਂ ਫਰੇਮ ਸਟੇਜ ਹੁੰਦਾ ਉਹਨੂੰ ਕਹਿੰਦੇ ਇੱਕ ਵਾਰੀ ਜਾ ਕੇ ਫਰੇਮ ਸਟੇਜ ਤੇ ਵਿਜਿਟ ਕਰ ਸਕਦਾ ਬੰਦਾ, ਉਹ ਵੀ ਆਪਣਾ ਦੇਖ ਲਾ ਵੀ ਕਿੱਥੇ ਕਿੱਥੇ ਪੁਆਇੰਟ ਆਉਣਗੇ, ਉਸ ਤੋਂ ਨਾ ਪਲਾਨ ਦੇ ਉੱਤੇ ਮਾਰਕ ਕਰ ਲਓ ਕਿ ਇੱਥੇ ਤੇ ਪੁਆਇੰਟ ਆਏਗਾ ਆਹ ਕੋਟੇਸ਼ਨ ਨਾਲ, ਤੇ ਜ਼ੋਨਿੰਗ ਪਹਿਲਾਂ ਕਰ ਲਓ। ਜਿੱਦਾਂ ਹੀ ਪ੍ਰਯੋਗ ਜਿਹੜਾ ਕੰਮ ਪਹਿਲਾਂ ਕਰਦੇ ਆ ਉਹਦੇ ਵਿੱਚ ਜਿਹੜੀ ਆ ਕੁਆਲਿਟੀ ਬਹੁਤ ਵਧੀਆ ਰਹਿੰਦੀ ਹੈ ਜੀ।
ਹਾਂਜੀ ਠੀਕ। ਅੱਛਾ, ਜੇ ਪੁਰਾਣੇ ਘਰਾਂ ਦੀ ਗੱਲ ਕਰੀਏ, ਪੁਰਾਣੇ ਘਰਾਂ ਦੇ ਵਿੱਚ ਕੱਲੀ ਹੀਟਿੰਗ ਹੀ ਹੁੰਦੀ ਆ, ਹਨਾ, ਕੂਲਿੰਗ ਨਹੀਂ ਹੁੰਦੀ, ਤੇ ਉੱਥੇ ਕਿਹੜਾ ਤਰੀਕਾ ਆ ਵਧੀਆ ਵੀ ਜੇ ਉੱਥੇ ਕੂਲਿੰਗ ਇੰਸਟਾਲ ਕਰਾਉਣੀ ਹੋਵੇ ਕਿਸੇ ਨੇ?
ਜੀ, ਉਹਨਾਂ ਵਾਸਤੇ ਇਸ ਤਰ੍ਹਾਂ ਜਿੱਦਾਂ ਪੁਰਾਣੇ ਘਰ ਹੁਣ ਲਗਭਗ ਉਹਨਾਂ ਤੇ ਆਪਾਂ, ਮੈਂ ਨੀ ਪ੍ਰੈਫਰ ਕਰਦਾ ਕਿ ਉੱਥੇ ਤੁਸੀਂ ਰਿਵਰਸ ਸਾਈਕਲ ਰੈਫਰੀਜਰੇਟਰ ਲਗਾਓ, ਕਿਉਂਕਿ ਉਹ ਕੋਸਟਲੀ ਪੈਂਦੀ ਹੈ। ਤੁਸੀਂ 25 ਸਕੁਅਰ ਦੇ ਘਰ ਦੇ ਵਿੱਚ ਉਹਦੀ ਕੋਸਟ ਆਮ 10 ਤੋਂ ਲੈ ਕੇ $11,000 ਆਉਂਦੀ ਹੈ।
ਅੱਛਾ,
ਤੇ ਆਪਾਂ ਨੂੰ ਜ਼ਿਆਦਾਤਰ ਪੁਰਾਣੀ ਪ੍ਰੋਪਰਟੀ ਹੁੰਦਾ ਕਿ ਚਲੋ ਪੁਰਾਣੀ ਇਨਵੈਸਟਮੈਂਟ ਆ ਜਾਂ ਅਸੀਂ ਬਾਅਦ ਸੈਲ ਕਰਨੀ ਆ ਜਾਂ ਉੱਥੇ ਵਰਥ ਨੀ ਆਈ ਥਿੰਕ, ਜਿੱਦਾਂ ਪੁਰਾਣੇ ਘਰਾਂ ਦੇ ਵਿੱਚ ਇੰਨੇ ਪੈਸੇ ਖਰਚ ਕਰਨੇ, ਪਰ ਬੈਸਟ ਆ ਮੇਰੇ ਖਿਆਲ ਦੇ ਵਿੱਚ ਉਹਨਾਂ ਵਾਸਤੇ ਸਪਲਿਟ ਸਿਸਟਮ ਬਹੁਤ ਵਧੀਆ ਚੀਜ਼ ਆ। ਲਿਵਿੰਗ ਦੇ ਵਿੱਚ ਸਪਲਿਟ ਲਗਾ ਲਓ ਇੱਕ, ਉਹ ਐਫੀਸ਼ੀਐਂਟ ਰਹਿੰਦਾ। ਉਸ ਤੋਂ ਇਲਾਵਾ ਜੇ ਤੁਹਾਨੂੰ ਵੱਧ ਲੋੜ ਹੈ ਮਾਸਟਰ ਦੇ ਲਵਾ ਲਓ, ਉਹਦੀ ਕੋਸਟ ਕੋਈ ਖਾਸ ਨੀ ਹੈਗੀ। ਉਹਦੀ ਕੋਸਟ ਜਿੱਦਾਂ ਅਗਰ ਤੁਸੀਂ ਦੋ ਸਪਲਿਟ ਲਗਾਉਂਦੇ ਇੱਕ ਲਿਵਿੰਗ ਤੇ ਇੱਕ ਮਾਸਟਰ ਦੇ ਵਿੱਚ ਲਗਾਉਂਦੇ ਆ, ਅਰਾਊਂਡ ਕੋਈ $3,500 ਆਉਂਦੀ ਆ, ਡਿਪੈਂਡ ਆਨ ਦਾ ਪ੍ਰੋਡਕਟ ਵੀ ਕਿਹੜਾ ਯੂਜ਼ ਕੀਤਾ ਤੇ ਇੰਸਟਾਲੇਸ਼ਨ ਆ। ਵਧੀਆ ਚੀਜ਼ ਆ, ਜਿੱਥੇ ਤੁਸੀਂ ਬੈਠੇ ਹੋ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ।
ਜੀ ਜੀ। ਅੱਛਾ, ਤੁਸੀਂ ਜਿਵੇਂ ਗੱਲ ਕੀਤੀ ਆ ਵੀ ਇੱਥੇ ਜਿਹੜੇ ਪੁਰਾਣੇ ਘਰ ਨੇ ਉਹਨਾਂ ਦੇ ਵਿੱਚ ਇਹੋ ਜਿਹਾ ਸਿਸਟਮ ਲਾਉਣਾ ਜਿਹੜਾ ਉਹ ਵੈਸੇ ਵੀ ਮੈਨੂੰ ਲੱਗਦਾ ਸਮਝਦਾਰੀ ਵੀ ਨਹੀਂ ਹੈ, ਕਿਉਂਕਿ ਜਿਹੜਾ ਸਾਰਾ ਸਟਰਕਚਰ ਹੁੰਦਾ ਉਹ ਵੀ ਪੁਰਾਣੇ ਢੰਗ ਦਾ ਹੁੰਦਾ, ਔਰ ਇਸ ਨਵੇਂ ਸਿਸਟਮ ਦੇ ਵਿੱਚ ਢਾਲਣ ਦੇ ਲਈ ਜਿਹੜਾ ਖਰਚਾ ਮੈਨੂੰ ਲੱਗਦਾ ਕੋਸਟ ਜਿਹੜੀ ਉਹ ਤਿੱਗਣੀ ਵੀ ਹੋ ਸਕਦੀ ਹੈ। ਅੱਛਾ, ਜ਼ਿਆਦਾਤਰ ਤਾਂ ਇਹੀ ਹੁੰਦਾ ਕਿ ਜਿਹੜੇ ਪੁਰਾਣੇ ਘਰ ਆ ਉਹ ਜ਼ਿਆਦਾਤਰ ਕਿਰਾਏ ਤੇ ਹੀ ਆਪਣੇ ਲੋਕਾਂ ਨੇ ਚੜਾਏ ਹੁੰਦੇ ਆ, ਤੇ ਟੈਨੈਂਟ ਜਿਹੜੇ ਆ ਉਹ ਹਮੇਸ਼ਾ ਇਸ ਗੱਲ ਦੀ ਉਮੀਦ ਕਰਦੇ ਹੁੰਦੇ ਆ ਕਿ ਇਸ ਘਰ ਦੇ ਵਿੱਚ ਸਾਨੂੰ ਕੂਲਿੰਗ ਜਾਂ ਹੀਟਿੰਗ ਦੋਵੇਂ ਸੁਵਿਧਾਵਾਂ ਜਿਹੜੀਆਂ ਉਹ ਮਿਲਦੀਆਂ ਹੋਣ। ਔਰ ਇਸ ਸੁਝਾਅ ਤੇ ਦੋਸਤੋ ਜ਼ਰੂਰ ਗੌਰ ਕੀਤਾ ਜਾ ਸਕਦਾ ਕਿ ਉੱਥੇ ਸਪਲਿਟ ਏਸੀ ਜਿਹੜੇ ਆ ਜਿਵੇਂ ਕਿ ਹਰਪ੍ਰੀਤ ਹੋਰਾਂ ਨੇ ਕਿਹਾ ਕਿ ਉਹ ਇਸਤੇਮਾਲ ਕੀਤੇ ਜਾ ਸਕਦੇ, ਇੰਸਟਾਲ ਕਰਾਏ ਜਾ ਸਕਦੇ ਆ। ਅੱਛਾ, ਹੁਣ ਤੁਸੀਂ ਵਿੱਚ ਵਿਚਾਲੇ ਵਾਈਫਾਈ ਦੀ ਵੀ ਗੱਲ ਕੀਤੀ ਹੈ, ਸੋ ਹਰਪ੍ਰੀਤ ਜੀ ਜਿਹੜਾ ਵਾਈਫਾਈ ਸਿਸਟਮ ਦੇ ਨਾਲ ਕਿੱਦਾਂ ਕੰਟਰੋਲ ਹੁੰਦਾ ਆ ਇਹ ਸਿਸਟਮ, ਇਹਦੇ ਬਾਰੇ ਜ਼ਰੂਰ ਦੱਸੋ।
ਜੀ ਜੀ ਜੀ, ਹੁਣ ਨਾ ਜਿੱਦਾਂ ਮਾਰਕੀਟ ਦੇ ਵਿੱਚ ਕਾਫੀ ਤਰ੍ਹਾਂ ਦੇ ਵਾਈ ਫਾਈ ਪ੍ਰੋਡਕਟ ਆਏ ਨੇ ਤੇ ਓਹਦੇ ਨਾਲ ਜਿਹੜਾ ਅਸੀਂ ਵੱਧ ਯੂਜ ਕਰਦੇ ਮਾਈ ਏਅਰ ਜਾਂ ਈ ਜ਼ੋਨ ਪ੍ਰੋਡਕਟ ਇਸ ਵੇਲੇ ਬਹੁਤ ਵਧੀਆ ਜਾ ਰਿਹਾ ਜੀ ਤੇ ਅਸੀਂ ਕਾਫੀ ਯੂਜ ਕੀਤਾ ਉਹਨੂੰ ਅਸੀਂ ਕੀ ਅਸੀਂ ਜਿਹੜਾ ਮੰਨ ਲਓ ਡਾਕਟਰ ਡੇ ਸੀ ਜਾਂ ਅਸੀਂ ਰਿਵਰ ਸਾਈਕਲ ਨੂੰ ਜਿਵੇਂ ਮੰਨ ਲਓ ਕਿਸੇ ਵੀ ਸ਼ੈਵ ਇੰਡਸਟਰੀਜ਼ ਆ ਜਾਂ ਡਾਈ ਕਹਿੰਦੇ ਆ ਕੋਈ ਵੀ ਬ੍ਰਾਂਡ ਅਸੀਂ ਡਾਕਟਰ ਡੇ ਵੀ ਲਾਉਂਦੇ ਨਾ ਉਹਤੇ ਅਸੀਂ ਵਾਈ ਫਾਈ ਇੰਸਟਾਲ ਕਰ ਸਕਦੇ ਹਾਂ ਉਹਦਾ ਬੈਨੀਫਿਟ ਇਹ ਆ ਕਿ ਮੰਨ ਲਓ ਹੌਟ ਡੇ ਦੇ ਵਿੱਚ ਅਗਰ ਅਸੀਂ ਘਰੋਂ ਨਿਕਲ ਗਏ ਹਾਂ ਏਸੀ ਚੱਲਣਾ ਹੋਇਆ ਤੁਹਾਡੇ ਫੋਨ ਤੇ ਤੁਸੀਂ ਬੰਦ ਕਰ ਸਕਦੇ ਹੋ ਕਿਉਂਕਿ ਸਵੇਰੇ ਸਕੂਲ ਬੱਚੇ ਛੱਡਣੇ ਬੜੀ ਕਾਹਲੀ ਹੁੰਦੀ ਆ ਘਰ ਦਾ ਏਸੀ ਚੱਲ ਰਹੇ ਰਸਤਾ ਜਾਪ ਤੇ ਤੁਸੀਂ ਸਾਰੀ ਡਿਊਟੀ ਤੇ ਵੀ ਚੱਲ ਗਏ ਬੱਚੇ ਵੀ ਚੱਲ ਗਏ ਸਕੂਲ ਆਪਾਂ ਨੂੰ ਆਪਾਂ ਜਿੱਥੇ ਵੀ ਏਸੀ ਯਾਦ ਨੀ ਗਾ ਵੀ ਬੰਦ ਆ ਕਿ ਆਨ ਆ ਆਨ ਆ ਕਿ ਮਤਲਬ ਆਫ ਆ ਤੇ ਉਹਦਾ ਅਸੀਂ ਫੋਨ ਤੋਂ ਚੈੱਕ ਕਰ ਸਕਦੇ ਹਾਂਜੀ ਆਫ ਆ ਜਾਂ ਆਨ ਆ ਅਗਰ ਆਨ ਆ ਤਾਂ ਆਫ ਆਪਾਂ ਫੋਨ ਤੋਂ ਕਰ ਸਕਦੇ ਹਾਂ ਤੇ ਉਹਦੇ ਨਾਲ ਜਿਹੜੇ ਸਾਰੇ ਜ਼ੋਨ ਆ ਮੰਨ ਲਓ ਤੁਹਾਡੇ ਬੱਚੇ ਤੁਹਾਨੂੰ ਪਤਾ ਵੀ ਬੈਡਰੂਮ 1, 2, 3 ਦੇ ਵਿੱਚ ਬੱਚੇ ਆ ਠੀਕ ਆ ਉਹਨਾਂ ਦੇ ਵਿੱਚ 1, 2, 3 ਅਲੱਗ ਅਲੱਗ ਜ਼ੋਨ ਆ ਉਹਦੇ ਜਿਹੜੇ ਆਪਣੇ ਜਿਹੜੇ ਬੱਚੇ ਅੱਜ ਕੱਲ ਜਿੱਦਾਂ ਗਰਮੀਆਂ ਦੇ ਵਿੱਚ ਉਹ ਗਰਮੀ ਜ਼ਿਆਦਾ ਮੰਨਦੇ ਆ ਆਪਾਂ ਘੱਟ ਮੰਨਦੇ ਆ ਵਾਈ ਫਾਈ ਦੇ ਨਾਲ ਇੱਕ ਹੋਰ ਚੀਜ਼ ਹੈਗੀ ਆ ਉਹ ਅਸੀਂ ਸੈਂਸਰ ਲਗਾ ਸਕਦੇ ਹਾਂ ਟੈਂਪਰੇਚਰ ਸੈਂਸਰ ਈਚ ਰੂਮ ਦੇ ਵਿੱਚ ਕਿ ਬੱਚਿਆਂ ਨੂੰ ਟੈਂਪਰੇਚਰ ਜਿੱਦਾਂ ਲੱਗਦਾ ਵੀ ਗਰਮੀਆਂ ਦੇ ਵਿੱਚ ਉਹ ਚਾਹੁੰਗੇ ਵੀ ਸਾਡਾ ਟੈਂਪਰੇਚਰ 21 ਡਿਗਰੀ ਤੇ ਉਹ ਕੰਫਰਟ ਆ ਕਿਉਂਕਿ ਹਿਊਮਨ ਕੰਫਰਟ ਜ਼ੋਨ 21 ਤੋਂ 23 ਡਿਗਰੀ ਜ਼ਿਆਦਾਤਰ ਬੱਚਿਆਂ ਨੂੰ ਅਗਰ 21 ਡਿਗਰੀ ਚਾਹੀਦਾ ਮੰਨ ਲਓ ਆਪਾਂ ਨੂੰ 24 ਚਾਹੀਦਾ ਆਪਣੇ ਬੈਡਰੂਮ ਦੇ ਵਿੱਚ ਬੱਚਿਆਂ ਦੇ ਬੈਡ ਦੇ ਵਿੱਚ 21 ਸੈੱਟ ਕਰ ਦਿਓ ਆਪਣਾ 24 ਸੈੱਟ ਕਰ ਦਿਓ ਉਹ ਟੈਂਪਰੇਚਰ ਜਿਹੜਾ ਸੈਂਸਰ ਆ ਉਹਦੇ ਨਾਲ ਸੈੱਟ ਫਿੱਟ ਹੋ ਜਾਂਦਾ ਕਿ ਉਹ ਔਨ ਟਾਈਮ ਫਿੱਟ ਹੋ ਜਾਏਗਾ ਉਹਦੇ ਨਾਲ ਜਿਹੜੀ ਆ ਯੂਨਿਟ ਦੀ ਐਫੀਸ਼ੀਐਂਸੀ ਬਹੁਤ ਵੱਧ ਜਾਂਦੀ ਆ ਤੇ ਆਪਣੇ ਕੋਲ ਜਿਹੜੀਆਂ ਫੈਸਿਲਿਟੀ ਬਹੁਤ ਆ ਔਨ ਆਫ ਕਰਨ ਦੀ ਜਿੱਥੇ ਮਰਜ਼ੀ ਮੰਨ ਲਓ ਸਿਟੀਆਂ ਅਸੀਂ ਤੁਰਨ ਲੱਗੇ ਉੱਥੋਂ ਸਾਨੂੰ ਪਤਾ ਹੌਟ ਡੇ ਬਹੁਤ ਆ ਅੱਧਾ ਘੰਟਾ ਬੜਾ ਸਿਸਟਮ ਔਨ ਕਰ ਦੇ ਕਿਉਂਕਿ ਜਦੋਂ ਕਾਰ ਤੋਂ ਨਿਕਲ ਆਪਾਂ ਠੰਡੀ ਕਾਰ ਤੋਂ ਨਿਕਲਾਂਗੇ ਪੈਂਦੇ ਸਾਰੀ ਗਰਮ ਘਰ ਚਾਹ ਦੇਣ ਆਪਾਂ ਤੇ ਤੁਸੀਂ 20 ਮਿੰਟ ਪਹਿਲਾਂ ਚਲਾ ਦਿਓ ਜਦੋਂ ਤੁਸੀਂ ਘਰ ਦੇ ਵਿੱਚ ਬੰਨਾ ਵਧੀਆ ਕਿਉਂਕਿ ਅੱਜ ਕੱਲ ਜੇ ਆਪਾਂ ਇੱਥੇ ਇੰਨੀ ਹਾਰਡ ਵਰਕ ਕਰਦੇ ਹਾਂ ਤੇ ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨ ਚ ਕੋਈ ਹਰਜ ਨਹੀਂ ਹੈ
ਬਿਲਕੁਲ ਬਿਲਕੁਲ ਜਿਹੜੀਆਂ ਸੁੱਖ ਸਹੂਲਤਾਂ ਇਸ ਦੇ ਵਿੱਚ ਸਾਨੂੰ ਮਿਲ ਰਹੀਆਂ ਆ ਮਿਲਦੀਆਂ ਆ ਤਾਂ ਕਿਉਂ ਨਹੀਂ ਹਨਾ ਸੋ ਹਰਪ੍ਰੀਤ ਜੀ ਅਗਲੀ ਗੱਲ ਜਿਹੜੀ ਉਹ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਸਰਵਿਸ ਤੇ ਮੇਨਟੇਨੈਂਸ ਇਹਦੀ ਕਿੱਦਾਂ ਹੁੰਦੀ ਆ ਜੇ ਤੁਸੀਂ ਇੱਕ ਵਾਰੀ ਇਹੋ ਜਿਹਾ ਕੋਈ ਸਿਸਟਮ ਲਵਾ ਲੈਂਦੇ ਆ ਤਾਂ ਕਿੰਨੀ ਕੁ ਦੇਰ ਬਾਅਦ ਉਹਦੀ ਸਰਵਿਸ ਕਰਾਉਣੀ ਜ਼ਰੂਰੀ ਹੁੰਦੀ ਆ
ਜਿਸ ਤਰ੍ਹਾਂ ਕਿ ਰੈਜੀਡੈਂਸ਼ੀਅਲ ਤੇ ਕਮਰਸ਼ੀਅਲ ਦੇ ਵਿੱਚ ਫਰਕ ਆ ਜਿੱਦਾਂ ਹੁਣ ਤਾਂ ਆਪਣੀ ਜਿੱਦਾਂ 90% ਜਿਹੜੀਆਂ ਆਪਣੇ ਇਹ ਕੰਜ਼ਿਊਮਰ ਦਾ ਰੈਜੀਡੈਂਸ਼ੀਅਲ ਆਪਣੇ ਜਿਹੜੇ ਹੈਗੇ ਯੂਜ਼ ਕਰਦੇ ਆ
ਠੀਕ
ਤੇ ਉਹਨਾਂ ਦੇ ਵਿੱਚ 1 ਸਾਲ ਦੇ ਵਿੱਚ ਜਿੱਦਾਂ ਹੁਣ ਸਮਰ ਸਟਾਰਟ ਹੁਣ ਨਾਓ ਰਾਈਟ ਟਾਈਮ ਇਸ ਸਰਵਿਸ ਦਾ ਹਾਲਾਂਕਿ ਇਸ ਤੋਂ ਪਹਿਲਾਂ ਸਰਵਿਸ ਹੋਣੀ ਚਾਹੀਦੀ ਸੀ ਕਿ ਅਕਤੂਬਰ ਨਵੰਬਰ ਦੇ ਵਿੱਚ ਸਰਵਿਸ ਕਰਾਉਣੀ ਚਾਹੀਦੀ ਆ ਕਿਉਂਕਿ ਹੌਟ ਡੇਜ਼ ਹੁੰਦੇ ਆ ਜੇ ਤੁਹਾਨੂੰ ਲੱਗਦਾ ਵੀ ਸਰਦੀਆਂ ਵਿੱਚ ਕਰਾਉਣੀ ਸਰਦੀਆਂ ਸਟਾਰਟ ਕਰਾਉਣੀ ਇੱਕ ਟਾਈਮ ਮੰਨ ਲਓ 1 ਸਾਲ ਦੇ ਵਿੱਚ ਮੈਂ ਕਹਾਂਗਾ ਵੀ ਸਰਵਿਸ ਕਰਾਉਣੀ ਚਾਹੀਦੀ ਹੀਟਿੰਗ ਕੂਲਿੰਗ ਦੀ ਅਸੀਂ ਬੜੀ ਵਾਰੀ ਦੇਖਦੇ ਹਾਂ ਮੇਰੇ ਸੋਸਤੇ ਵੀ ਇੱਦਾਂ ਦੇ ਉਹਨਾਂ ਨੇ ਬੜੀ ਵਾਰੀ ਵੇਖਿਆ ਹੋਊਗਾ ਕਿ ਉਹਦੇ ਉੱਤੇ ਸਾਈਨ ਆ ਰਿਹਾ ਸਰਵਿਸ
ਜੀ
ਕਿਉਂਕਿ ਟਾਈਮ ਜਿਹੜਾ ਬੜੀ ਜਲਦੀ ਜਾਂਦਾ ਆਪਾਂ ਨੂੰ ਪਤਾ ਨੀ ਲੱਗਦਾ ਕਿ ਟਾਈਮ ਕਿੱਦਾਂ ਲੰਘ ਗਿਆ ਇਸ ਲਈ ਰੱਖ ਲਓ ਕਿ ਸਟਾਰਟ ਆਫ ਸਮਰ ਸਰਵਿਸ ਹੋਣੀ ਆ ਜਾਂ ਕੈਲੰਡਰ ਤੇ ਹੋਵੇ ਅਸੀਂ ਆਹ ਡੇਟ ਫਿੱਟ ਕਰ ਲਓ ਸਰਵਿਸ ਕਰਾਉਣੀ ਆ ਨਾ ਤੇ ਸਰਵਿਸ ਜਿਹੜੀ ਉਹਦੇ ਕਰਨ ਦੇ ਵੇਲੇ ਅਸੀਂ ਯੂਨਿਟ ਚੈੱਕ ਕਰਨੇ ਆ ਉਹਦੀ ਗੈਸ ਜਿਹੜੀ ਰੈਫਰੀਜਰੈਂਟ ਆ ਉਹਦਾ ਲੈਵਲ ਠੀਕ ਹੈ ਜੇ ਡਾਕਟਰ ਅੰਦਰ ਵਿੱਚ ਕੋਈ ਡਾਕਟਰ ਸਿਸਟਮ ਆਪਣਾ ਉਹਦੇ ਵਿੱਚ ਛਾਪੇ ਚ ਵੜ ਕੇ ਚੈੱਕ ਕਰਨਾ ਤੁਹਾਨੂੰ ਪੈਂਦਾ ਵੀ ਸਾਰੀਆਂ ਡਾਕਟਰ ਠੀਕ ਆ ਕੋਈ ਡਾਕਟਰ ਖੁੱਲੀ ਤਾਂ ਨਹੀਂ ਆ ਕਈ ਵਾਰੀ ਕੀ ਹੁੰਦਾ ਜੀ ਸਾਡੇ 5 ਬੈਡਰੂਮ 5 ਚ ਦੇਖ ਲੈਂਦੇ 1 ਬੈਡਰੂਮ ਦੇ ਵਿੱਚ ਹਵਾ ਸਾਡੀ ਆਉਂਦੀ ਨੀ ਅਸੀਂ ਨਾ ਸਾਲ 2 ਸਾਲ ਉਹਨੂੰ ਉਦਾਂ ਹੀ ਰਹਿੰਦੇ ਵਿਚਾਰੇ ਚ ਹਵਾ ਨਹੀਂ ਆਉਂਦੀ ਕੋਈ ਗੱਲ ਨੀ ਅਸੀਂ ਉਹਨੂੰ ਉਦਾਂ ਹੀ ਗੌਰ ਨੀ ਕਰਦੇ ਸੀ ਕਿ ਚੱਲ ਕੋਈ ਗੱਲ ਨੀ ਪਰ ਅਸੀਂ ਇਹ ਵੀ ਨੋਟ ਕਰਦੇ ਕਿ ਜਿਹੜੀ ਉਹਦੀ ਹਵਾ ਸਾਰੀ ਠੰਡੀ ਆ ਜਾਂ ਗਰਮੀਆਂ ਸਰਦੀਆਂ ਵਿੱਚ ਗਰਮ ਹਵਾ ਉਹ ਸਾਰੀ ਛੱਤ ਤੇ ਜਾ ਰਹੀ ਆ ਕਿਉਂਕਿ ਡਕਟ ਖੁੱਲੀ ਅੰਦਰ ਅਸੀਂ ਡਕਟ ਖੁੱਲੀ ਆ ਉਧਰ ਸਾਡਾ ਹੀ ਘਾਟਾ ਉਹ ਅਸੀਂ ਜਿਹੜੀ ਜਿਹੜੇ ਬਾਹਰ ਸਾਨੂੰ ਲੋੜ ਨੀ ਛੱਤ ਵਿੱਚ ਜਿਹੜੀ ਹਵਾ ਭਜਾਉਂਦੀ ਤੇ ਉਹ ਲੋਟ ਹੋਵੇ ਜਿਹੜੀ ਆ ਲੋਸ ਹੁੰਦੀ ਆ ਉਹਦੇ ਨਾਲ ਸਾਨੂੰ ਜਿਹੜਾ ਐਫੀਸ਼ੀਐਂਟ ਕਰਦੀ ਮਸ਼ੀਨ ਦੀ ਨਾ ਠੀਕ
ਠੀਕ
ਉਹਦੇ ਨਾਲ ਉਹ ਸਭ ਕੁਛ ਚੈੱਕ ਹੋ ਜਾਂਦਾ ਸਰਵਿਸ ਬਹੁਤ ਜ਼ਰੂਰੀ ਹੈਗੀ 1 ਸਾਲ ਦੇ ਵਿੱਚ 1 ਵਾਰੀ ਕਰਾ ਲੈਣੀ ਚਾਹੀਦੀ ਆ ਇੱਕ ਚੀਜ਼ ਹੋਰ ਆ ਜਿਹੜੀ ਸੈਲਫ ਮੇਨਟੇਨੈਂਸ ਆ ਉਹ ਇਹ ਆ ਕਿ ਜਿਹੜੇ ਡਾਕਟਰ ਦੇ ਵਿੱਚ ਆਪਣੇ ਹੁੰਦੇ ਫਿਲਟਰ ਹੁੰਦੇ ਜੀ ਏਅਰ ਫਿਲਟਰ ਜਿਹੜਾ ਸੈੱਟ ਹੋ ਏਅਰ ਫਿਲਟਰ ਨਾ ਉਹਨੂੰ ਐਵਰੀ 3 ਮੰਥ ਕਲੀਨ ਕਰਨਾ ਚਾਹੀਦਾ ਉਹਦਾ ਬੈਸਟ ਇਹ ਆ ਕਿ ਜਦੋਂ ਤੁਸੀਂ ਕੈਲੰਡਰ ਨਵੇਂ ਸਾਲ ਦਾ ਲੈਂਦੇ ਹੋ ਨਾ ਐਵਰੀ 3 ਮੰਥ ਪਿੱਕ ਕਰ ਦਿਓ ਵੀ ਕਲੀਨ ਦਾ ਫਿਲਟਰ ਕਲੀਨ ਦਾ ਫਿਲਟਰ ਤੁਸੀਂ ਉਹਨੂੰ ਮਿਸ ਨਹੀਂ ਕਰੋਗੇ ਉਹ ਬੈਟਰ ਆ ਜੀ ਉਹਨਾਂ ਮਸ਼ੀਨ ਕੰਮ ਬਹੁਤ ਵਧੀਆ ਕਰਦੇ ਆ ਕਈ ਵਾਰੀ ਅਸੀਂ ਜਾਂਦੇ ਹਾਂ ਕੋਈ ਫੋਲਟ ਨਹੀਂ ਹੁੰਦਾ ਮਸ਼ੀਨ ਦੇ ਵਿੱਚ ਅਸੀਂ ਜਾਂਦੇ ਹਾਂ ਫਿਲਟਰ ਇੰਨਾ ਕੁ ਬੰਦ ਹੁੰਦਾ ਜਿਵੇਂ ਆਪਾਂ ਸਾਹ ਲੈਸ ਦੇ ਆਪਣਾ ਲੱਕ ਬੰਦ ਹੈ ਉਹ ਕੰਮ ਆ ਜੀ ਇੰਨਾ ਫਿਲਟਰ ਬੰਦ ਹੁੰਦਾ ਤੇ ਮਸ਼ੀਨ ਕੰਮ ਨੀ ਕਰਦੀ ਤੇ ਉਹਦੇ ਨਾਲ ਜਿੱਦਾਂ ਆਪਾਂ ਮਸ਼ੀਨ ਆਪਣੇ ਧੱਕਾ ਲਾਈ ਜਾਂਦੀ ਹੈ ਪਰ ਕੰਮ ਨੀ ਕਰਦੀ ਤੇ ਟੈਂਪਰੇਚਰ ਜਦੋਂ ਡਾਊਨ ਨੀ ਹੁੰਦਾ ਮਸ਼ੀਨ ਫੁੱਲ ਜ਼ੋਰ ਲਾ ਰਹੀ ਹੈ ਪਰ ਟੈਂਪਰੇਚਰ ਨਹੀਂ ਡਾਊਨ ਹੋ ਰਿਹਾ ਤੇ ਉਹਦੇ ਨਾਲ ਜਿਹੜੀ ਆਪਣਾ ਐਨਰਜੀ ਜਿਹੜੀ ਸੇਵਿੰਗ ਹੁੰਦੀ
ਨਰਿੰਦਰ ਰਠੌਰ ਹੋਰੀ ਜੁੜੇ ਆ, ਕਹਿੰਦੇ ਬਹੁਤ ਵਧੀਆ ਜਾਣਕਾਰੀ ਜੀ ਜਿਹੜੀ ਤੁਸੀਂ ਹੀਟਿੰਗ ਤੇ ਕੂਲਿੰਗ ਸਿਸਟਮ ਦੇ ਬਾਰੇ
ਦਿੱਤੀ ਆ। ਮੇਰੀ ਕੋਸ਼ਿਸ਼ ਇਹੀ ਆ ਕਿ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ, ਅਸੀਂ ਕੀ ਲਗਵਾ ਰਹੇ ਹਾਂ। ਅੱਜ ਕੱਲ ਬਹੁਤ ਜ਼ਿਆਦਾ ਕਲਾਇੰਟ ਨੇ ਜਿਹੜੇ ਸਾਡੇ ਹੁੰਦੇ ਆ, ਉਹਨੂੰ ਪਤਾ ਹੁੰਦਾ ਕਾਫੀ ਜ਼ਿਆਦਾ ਨੂੰ, ਪਰ ਫਿਰ ਵੀ ਟੈਕਨੀਕਲੀ ਉਹਨਾਂ ਨੂੰ ਨਹੀਂ ਪਤਾ ਹੁੰਦਾ। ਉਹ ਆਨਲਾਈਨ ਸਰਚ ਕਿੰਨੀ ਕਰ ਲੈਣਗੇ,
ਬਿਲਕੁਲ
ਆਨਲਾਈਨ ਸਰਚ ਕਰਕੇ ਕੋਈ ਡਾਕਟਰ ਨਹੀਂ ਬਣ ਸਕਦਾ
ਜੀ, ਬਿਲਕੁਲ।
ਪਰ ਉਹਨੂੰ ਇਹ ਪਤਾ ਲੱਗ ਜੂ ਕਿ ਆਹ ਚੀਜ਼ ਸਹੀ ਹੈ ਕਿ ਗਲਤ ਆ। ਹੁਣ ਕਈ ਕਲਾਇੰਟ ਨੂੰ ਪੁੱਛਦੇ ਆ ਕਿ ਡਾਕਟਰ ਕਹਿੰਦੇ,
ਯੂਟਿਊਬ ਦਾ ਵੀ ਬੜਾ ਦੌਰ ਚੱਲ ਪਿਆ ਹਨਾ, ਅੱਜ ਕੱਲ ਯੂਟਿਊਬ ਦਾ ਵੀ ਬੜਾ ਦੌਰ ਚੱਲ ਪਿਆ, ਔਰ ਬਹੁਤ ਵਾਰ ਸਾਨੂੰ ਚੁਟਕਲੇ ਜਿਹੜੇ ਉਹ ਵੀ ਵੇਖਣ ਨੂੰ ਮਿਲਦੇ ਆ, ਜਿਹੜੀਆਂ ਫਨੀ ਚੀਜ਼ਾਂ ਉਹ ਵੀ ਦੇਖਣ ਨੂੰ ਮਿਲਦੀਆਂ, ਵੀ ਅੱਜ ਕੱਲ ਡਾਕਟਰ ਬਣਨ ਲਈ ਵੀ ਕਈ ਵਾਰ ਤਾਂ ਯੂਟਿਊਬ ਦਾ ਹੀ ਜਿਹੜਾ ਪ੍ਰਯੋਗ ਆ ਉਹ ਕੀਤਾ ਜਾਂਦਾ, ਤੇ ਇਸ ਕਰਕੇ ਕਈ ਵਾਰ ਉਹਦੇ ਨਤੀਜੇ ਜਿਹੜੇ ਆ ਹੋਰ ਜ਼ਿਆਦਾ ਭਿਆਨਕ ਵੀ ਸਿੱਧ ਹੁੰਦੇ ਆ। ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਇਹਦੇ ਬਾਰੇ ਜਾਣਕਾਰੀ ਜਿਹੜੀ ਉਹ ਜ਼ਰੂਰ ਹਾਸਲ ਕਰੀਏ, ਜੇਕਰ ਅਸੀਂ ਇਸ ਤਰ੍ਹਾਂ ਦਾ ਕੁਛ ਵੀ, ਸਪੈਸ਼ਲੀ ਜਦੋਂ ਅਸੀਂ ਟੈਕਨੀਕਲ ਖੇਤਰ ਦੀ ਗੱਲ ਕਰਦੇ ਹਾਂ, ਜਦੋਂ ਤਕਨੀਕ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਜਦੋਂ ਤੱਕ ਅਸੀਂ ਆਪ ਜਾਣੂ ਨਹੀਂ ਹੁੰਦੇ ਤਾਂ ਉਹ ਹਮੇਸ਼ਾ ਸਾਡੇ ਲਈ ਹਨਾ ਵੀ ਉਹਦਾ ਜਿਹੜਾ ਨਤੀਜਾ ਆ ਉਹ ਗਲਤ ਰਹਿੰਦਾ, ਮਾੜਾ ਰਹਿੰਦਾ। ਸੋ ਅੱਜ ਦੀ ਇਹ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆ, ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਇਹਦਾ ਜਿਹੜਾ ਫਾਇਦਾ ਜ਼ਰੂਰ ਹੋਇਆ ਹੋਣਾ। ਪਰ ਤੁਸੀਂ ਜਾਣ ਤੋਂ ਪਹਿਲਾਂ ਆਪਣਾ ਨੰਬਰ ਜ਼ਰੂਰ ਸਾਂਝਾ ਕਰ ਦਿਓ
ਜੀ। ਨੰਬਰ 0430
ਜੀ
106520
ਜੀ,
ਤੇ ਮੇਰਾ ਫੇਸਬੁੱਕ ਪੇਜ ਹੈਗਾ ਜੀ ਰੈਫਕੋਨ ਏਅਰ, ਤੇ ਉਸ ਤਰ੍ਹਾਂ ਮੇਰਾ ਆਪਣਾ ਵੀ ਫੇਸਬੁੱਕ ਹੈਗਾ ਹਰਪ੍ਰੀਤ ਸਿੰਘ ਰਾਜਮੰਗਲੀ
ਜੀ,
ਤੇ ਬੜੇ ਬਹੁਤ ਸਾਰੇ ਮੇਰੇ ਮਿੱਤਰ ਨੇ ਬੜੇ ਜਿਹੜੇ ਮੈਨੂੰ ਜਾਣਦੇ ਨੇ ਨਾਮ ਤੋਂ, ਤੇ ਉਹ ਮੈਨੂੰ ਕੰਟੈਕਟ ਕਰ ਸਕਦੇ ਨੇ
ਜੀ।
ਕੋਈ ਕੁਐਸਚਨ ਹੈ ਕਿਸੇ ਵੀ ਰਿਗਾਰਡਿੰਗ ਆ ਮੈਨੂੰ, ਮੈਨੂੰ ਮੈਂ ਉਹਨਾਂ ਨੂੰ ਦੱਸ ਸਕਦਾ ਉਹਨਾਂ ਦਾ ਕੋਈ ਵੀ ਪਲਾਨ ਕਰ ਸਕਦਾ ਕੰਮ ਦਾ, ਡਾਕਟਰ ਵਗੈਰਾ ਜਾਂ ਕਿਸ ਤਰ੍ਹਾਂ ਵੀ ਮੈਂ ਹੈਲਪ ਕਰ ਸਕਦਾ ਜ਼ਰੂਰ ਕਰਾਂਗਾ ਜੀ। ਤੇ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਟਾਈਮ ਦਿੱਤਾ। ਇਸ ਜਿਹੜੀ ਇਨਫੋ ਸਾਂਝੀ ਕਰਨ ਵਾਸਤੇ, ਤੇ ਮੈਨੂੰ ਵੀ ਉਮੀਦ ਹੈ ਕਿ ਜਿਹੜੇ ਮੇਰੇ ਸਰੋਤੇ ਵੀਰ ਆ ਉਹਨਾਂ ਨੂੰ ਇਹਦਾ ਬੈਨੀਫਿਟ ਹੋਏਗਾ ਜੀ।
ਬਿਲਕੁਲ ਜ਼ਰੂਰ ਹੋਏਗਾ, ਔਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਜ ਦੇ ਕੀਮਤੀ ਸਮੇਂ ਦੇ ਵਿੱਚੋਂ ਤੁਸੀਂ ਸਮਾਂ ਜਿਹੜਾ ਸਾਡੇ ਸਰੋਤਿਆਂ ਦੇ ਲਈ ਕੱਢਿਆ, ਔਰ ਇਹ ਵਿਸਥਾਰ ਦੇ ਵਿੱਚ ਜਿਹੜੀ ਜਾਣਕਾਰੀ ਹੈ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ।
ਸ਼ੁਕਰੀਆ, ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਟੀਮ ਨੂੰ,
ਸਤਿ ਸ੍ਰੀ
ਅਕਾਲ ਸਾਰੇ ਸਰੋਤਿਆਂ ਨੂੰ, ਥੈਂਕ ਯੂ
ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਹਰਪ੍ਰੀਤ ਸਿੰਘ ਹੁਰੀ ਜਿਹੜੇ ਕਿ ਸਾਨੂੰ ਇਹ ਜਾਣਕਾਰੀ ਮੁਹੱਈਆ ਕਰ ਰਹੇ ਸਨ ਰੈਫਰੀਜਰੇਸ਼ਨ ਤੇ ਹੀਟਿੰਗ ਕੂਲਿੰਗ ਸਿਸਟਮ ਦੇ ਬਾਰੇ। ਇਹ ਲਾਇਸੈਂਸਡ ਪ੍ਰੋਫੈਸ਼ਨਲ ਨੇ, ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਕਈ ਵਾਰ ਅਸੀਂ ਥੋੜਾ ਜਿਹਾ ਪੈਸਾ ਬਚਾਉਣ ਦੇ ਕਾਰਨ ਕਈ ਵਾਰ ਬਹੁਤ ਵੱਡੀ ਆਪਣਾ ਜਿਹੜਾ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਕਰਵਾ ਬੈਠਦੇ ਹਾਂ। ਸੋ ਇਸ ਲਈ ਸਾਨੂੰ ਜੋ ਵੀ ਆਸਟ੍ਰੇਲੀਅਨ ਰੈਗੂਲੇਸ਼ਨਸ ਨੇ, ਰੂਲਸ ਨੇ, ਉਹਨਾਂ ਦੇ ਅਨੁਸਾਰ ਹੀ ਆਪਣੇ ਘਰਾਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਸੁਵਿਧਾਵਾਂ ਆ ਉਹ ਲਵਾਉਣ ਵੇਲੇ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਜ਼ਰੂਰ ਰੱਖਣਾ ਚਾਹੀਦਾ। ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਇੱਥੇ ਦੀਆਂ ਰੈਗੂਲੇਸ਼ਨਸ ਦੇ ਹਿਸਾਬ ਦੇ ਨਾਲ ਕਈ ਵਾਰ ਜਿਹੜੇ ਇਸ ਖੇਤਰ ਦੇ ਵਿੱਚ ਜੁੜੇ ਹੋਏ ਲੋਕ ਹੈ ਉਹ ਵੀ ਕਈ ਵਾਰ ਉਸ ਤਰ੍ਹਾਂ ਦੇ ਜਾਂ ਉਸ ਪੱਧਰ ਦੀਆਂ ਜਿਹੜੀਆਂ ਸੇਵਾਵਾਂ ਸਾਨੂੰ ਮੁਹੱਈਆ ਨਹੀਂ ਕਰਵਾਉਂਦੀਆਂ। ਸੋ ਇਹ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਜ਼ਰੂਰ ਉਹਨਾਂ ਸੇਵਾਵਾਂ ਬਾਰੇ ਜਿਹੜੀ ਜਾਣਕਾਰੀ ਆ ਉਹ ਲਈਏ, ਔਰ ਜਦੋਂ ਵੀ ਅਸੀਂ ਕੋਈ ਵੀ ਇਹੋ ਜਿਹਾ ਸਿਸਟਮ ਆਪਣੇ ਘਰਾਂ ਦੇ ਵਿੱਚ ਇੰਸਟਾਲ ਕਰਵਾਉਂਦੇ ਹਾਂ ਤਾਂ ਅਸੀਂ ਉਹਨਾਂ ਤੋਂ ਜਿਹੜੇ ਜਾਇਜ਼ ਸਵਾਲ ਹੈ ਉਹ ਜ਼ਰੂਰ ਕਰ ਸਕੀਏ, ਜਿਹੜੇ ਵੀ ਪ੍ਰੋਫੈਸ਼ਨਲਸ ਨੂੰ ਤੁਸੀਂ ਉਹਨਾਂ ਸੇਵਾਵਾਂ ਨੂੰ ਇੰਸਟਾਲ ਕਰਨ ਦੇ ਲਈ ਆਪਣੇ ਘਰ ਬੁਲਾਉਂਦੇ ਹੋ। ਚਲੋ ਜੀ, ਪ੍ਰੋਗਰਾਮ ਦਾ ਤਾਂ ਹੁਣ ਸਮਾਂ ਸਮਾਪਤ ਹੋ ਰਿਹਾ, ਪਰ ਜਾਣ ਤੋਂ ਪਹਿਲਾਂ ਸਾਡੇ ਨਾਲ ਜਗਤਾਰ ਟੁੱਡੀਕੇ ਹਾਂਗਕਾਂਗ ਤੋਂ ਭਾਜੀ ਜੁੜ ਚੁੱਕੇ ਨੇ। ਬੜਾ ਲੇਟ ਆਉਂਦੇ ਨੇ ਅੱਜ ਕੱਲ੍ਹ ਕਿਉਂਕਿ ਉੱਥੇ ਬੜਾ ਵੱਡਾ ਤੜਕਾ ਹੁੰਦਾ ਹਾਂਗਕਾਂਗ ਚ। ਬਹੁਤ ਸੋਹਣਾ ਇੱਕ ਵਿਚਾਰ ਸਾਨੂੰ ਭੇਜ ਰਹੇ ਨੇ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਗਿੱਲ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਕਹਿੰਦੇ ਇਨਸਾਨ ਨੂੰ ਸ਼ਬਦ ਓਨੇ ਕੀ ਮੂੰਹ ਚੋਂ ਬਾਹਰ ਕੱਢਣੇ ਚਾਹੀਦੇ ਨੇ ਜਿਨ੍ਹਾਂ ਨੂੰ ਵਾਪਸ ਲੈਣ ਲੱਗਿਆਂ ਕੋਈ ਤਕਲੀਫ਼ ਨਾ ਹੋਵੇ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਔਰ ਹਰ ਦਿਨ ਵੈਸੇ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਸਿੱਖਦੇ ਜਾਵਾਂਗੇ, ਢਾਲਦੇ ਜਾਵਾਂਗੇ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਜ਼ਿੰਦਗੀ ਜਿਹੜੀ ਆ ਉਹ ਥੋੜੀ ਥੋੜੀ ਸੌਖੀ ਆਪਣੇ ਆਪ ਹੀ ਹੁੰਦੀ ਜਾਣੀ ਹੈ, ਹਨਾ। ਸੋ ਬਹੁਤ ਖੂਬਸੂਰਤ ਵਿਚਾਰ ਹੈ, ਔਰ ਇਸ ਵਿਚਾਰ ਦੇ ਲਈ ਵੀ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ, ਤੇ ਜੁੜਨ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਨਰਿੰਦਰ ਠੌਰ ਜੀ, ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਲੋ ਆਪਾਂ ਹੁਣ ਜਿਹੜੀ ਉਹ ਰਿਡਲ ਜਿਹੜੀ ਉਹ ਬੁਝਾਰਤ ਜਿਹੜੀ ਪਾਈ ਸੀ ਹਨਾ, ਉਹਦਾ ਵੀ ਸੱਚ ਜਵਾਬ ਤੁਹਾਡੇ ਤੋਂ ਸਾਰਿਆਂ ਤੋਂ ਲੈਣਾ ਸੀਗਾ, ਔਰ ਜਿੰਨੇ ਕੁ ਦੋਸਤਾਂ ਦੇ ਜਵਾਬ ਮੇਰੇ ਤੱਕ ਪਹੁੰਚੇ ਆ ਉਹ ਜਵਾਬ ਸਹੀ ਨਹੀਂ ਆ, ਸਹੀ ਜਵਾਬ ਅਜੇ ਤੱਕ ਇਹਦਾ ਮਤਲਬ ਤੁਸੀਂ ਲੱਭਿਆ ਹੀ ਨਹੀਂ ਆ। ਸੋ ਬੁਝਾਰਤ ਇਹ ਸੀ ਕਿ ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਰੱਬ ਤੋਂ ਵੱਡੀ ਹੈ, ਗਰੀਬ ਦੇ ਕੋਲ ਹੈ ਤੇ ਅਮੀਰ ਜਿਹੜਾ ਆ ਉਹ ਉਹਨੂੰ ਪਾਉਣਾ ਚਾਹੁੰਦਾ। ਜਿਹੜੇ ਦੋਸਤਾਂ ਨੇ ਸਾਡੇ ਨਾਲ ਜਵਾਬ ਸਾਂਝੇ ਕੀਤੇ ਮੈਂ ਉਹਨਾਂ ਦਾ ਜਵਾਬ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਿੰਦੀ ਆ। ਤਰਨਜੀਤ ਹੋਰੀ ਕਹਿੰਦੇ ਆ ਜੀ ਖੁਸ਼ੀ, ਕਹਿੰਦੇ ਇਹ ਚੀਜ਼ ਹੈ, ਖੁਸ਼ੀ ਆ ਸ਼ਾਇਦ ਰੱਬ ਤੋਂ ਵੱਡੀ ਆ, ਗਰੀਬ ਦੇ ਕੋਲ ਹੁੰਦੀ ਆ, ਅਮੀਰ ਉਹਨੂੰ ਪਾਉਣਾ ਚਾਹੁੰਦਾ। ਤੁਹਾਨੂੰ ਸ਼ਾਇਦ ਇਸ ਤਰ੍ਹਾਂ ਲੱਗਿਆ ਹੋਏਗਾ ਪਰ ਜਵਾਬ ਇਹ ਸਹੀ ਨਹੀਂ ਹੈਗਾ। ਤੇ ਇਸੇ ਤਰ੍ਹਾਂ ਸਾਨੂੰ ਪ੍ਰਿਤਪਾਲ ਢਿੱਲੋਂ ਹੋਰਾਂ ਨੇ ਵੀ ਜਵਾਬ ਭੇਜ ਦਿੱਤਾ। ਇਹਨਾਂ ਨੇ ਜਵਾਬ ਭੇਜਿਆ ਜੀ, ਕਹਿੰਦੇ ਸ਼ਾਇਦ ਸਬਰ ਆ ਜੀ, ਸਬਰ ਇਹ ਕਹਿ ਰਹੇ ਨੇ, ਪਰ ਜਵਾਬ ਜਿਹੜਾ ਇਹ ਵੀ ਸਹੀ ਨਹੀਂ ਹੈਗਾ ਪ੍ਰਿਤਪਾਲ ਜੀ। ਤੇ ਬਹੁਤ ਸਾਰੇ ਜਵਾਬ ਨਰਿੰਦਰ ਠੌਰ ਉਹਨਾਂ ਨੇ ਤਾਂ ਪਤਾ ਨੀ ਜਿੰਨੇ ਵੀ ਉਹਨਾਂ ਦੇ ਦਿਮਾਗ ਚ ਆਏ ਹੋਣੇ ਆ, ਸਬਰ ਆ, ਸੰਤੋਖ ਆ, ਖੁਸ਼ੀ ਆ, ਸਮਾਂ ਆ, ਹੁਣ ਅਖੀਰ ਦੇ ਵਿੱਚ ਕਹਿੰਦੇ ਮੈਨੂੰ ਲੱਗਦਾ ਭੁੱਖ ਆ, ਭੁੱਖ ਜਿਹੜੀ ਆ ਉਹ ਰੱਬ ਤੋਂ ਵੀ ਵੱਡੀ ਆ। ਸੋ ਅਰਸ਼ ਮੱਲੀ ਹੋਰਾਂ ਨੇ ਵੀ ਆਪਣਾ ਜਵਾਬ ਭੇਜ ਦਿੱਤਾ, ਉਹ ਕਹਿੰਦੇ ਸਕੂਨ ਆ। ਦੇਖੋ ਜਿਹੜੀ ਇਹ ਬੁਝਾਰਤ ਹੈ ਇਹ ਆਪਣੇ ਆਪ ਦੇ ਵਿੱਚ ਵੀ ਬੜੀ ਅਜੀਬ ਆ। ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਰੱਬ ਤੋਂ ਵੱਡੀ ਚੀਜ਼ ਕੀ ਹੈ, ਰੱਬ ਤੋਂ ਵੱਡੀ ਚੀਜ਼ ਕੋਈ ਨਹੀਂ ਆ, ਕੁਛ ਨਹੀਂ ਆ। ਔਰ ਗਰੀਬ ਦੇ ਕੋਲ ਹੈ, ਗਰੀਬ ਦੇ ਕੋਲ ਕੀ ਆ, ਕੁਛ ਨਹੀਂ ਆ, ਗਰੀਬ ਦੇ ਕੋਲ ਕੁਛ ਨਹੀਂ ਆ, ਹਨਾ। ਔਰ ਅਮੀਰ ਉਹਨੂੰ ਪਾਉਣਾ ਚਾਹੁੰਦਾ, ਅਮੀਰ ਨੂੰ ਨਹੀਂ ਲੋੜ ਹੈ, ਹਨਾ, ਉਹਨੂੰ ਲੋੜ ਨਹੀਂ ਆ। ਸੋ ਕੁਛ ਨਹੀਂ ਆ, ਕੁਛ ਨਹੀਂ ਆ, ਕੁਛ ਨਹੀਂ ਆ। ਸੋ ਕੋਈ ਏਦਾਂ ਦੀ ਚੀਜ਼ ਨਹੀਂ ਆ ਜਿਹੜੀ ਰੱਬ ਤੋਂ ਵੱਡੀ ਆ ਔਰ ਗਰੀਬ ਦੇ ਕੋਲ ਆ। ਗਰੀਬ ਤਾਂ ਵਿਚਾਰਾ ਇਸੇ ਕਰਕੇ ਗਰੀਬ ਹੈ ਕਿ ਉਹਦੇ ਕੋਲ ਕੁਛ ਨਹੀਂ ਹੈ, ਹਨਾ। ਔਰ ਅਮੀਰ ਜਿਹੜਾ ਆ ਉਹਨੂੰ ਤਾਂ ਲੋੜ ਹੀ ਨਹੀਂ ਹੈ ਕਿਉਂਕਿ ਉਹਦੇ ਕੋਲ ਤਾਂ ਬਹੁਤ ਕੁਛ ਹੈ, ਹਨਾ। ਸੋ ਗਰੀਬ ਕਿਉਂ ਉਹਨੂੰ ਪਾਉਣਾ ਚਾਹੂਗਾ, ਤੇ ਰੱਬ ਤੋਂ ਵੱਡੀ ਤਾਂ ਕੋਈ ਚੀਜ਼ ਨਹੀਂ ਹੈ। ਸੋ ਇਸ ਕਰਕੇ ਕੁਛ ਨਹੀਂ ਹੈ ਦੋਸਤੋ, ਕੁਛ ਨਹੀਂ ਹੈ ਹਜ਼ੂਰ। ਸੋ ਇਹੀ ਸੀ ਜੀ ਜਵਾਬ, ਤੇ ਜਵਾਬ ਜਿਹੜਾ ਤੁਸੀਂ ਆਪੋ ਆਪਣੇ ਵੱਲੋਂ ਬੜੀ ਕੋਸ਼ਿਸ਼ ਕੀਤੀ ਹੈ ਸਹੀ ਕਰਨ ਦੀ, ਪਰ ਜੇ ਤੁਸੀਂ ਆਪਣੇ ਪੱਖ ਤੋਂ ਜਿਹੜੇ ਜਵਾਬ ਦਿੱਤੇ ਆ, ਹੋ ਸਕਦਾ ਕਿ ਇਸ ਪੱਖ ਤੋਂ ਜਿਹੜੇ ਦੋ ਜਿਹੜੇ ਅਸੀਂ ਅਗਲੇ ਜਿਹੜੇ ਪੱਖ ਸੀ, ਇੱਕ ਤਾਂ ਸੀਗਾ ਕਿ ਗਰੀਬ ਦੇ ਕੋਲ ਹੈ ਔਰ ਅਮੀਰ ਜਿਹੜਾ ਉਹਨੂੰ ਪਾਉਣਾ ਚਾਹੁੰਦਾ ਹੈ ਨਾ। ਜੇ ਅਸੀਂ ਖੁਸ਼ੀ ਦੀ ਸਕੂਨ ਦੀ ਗੱਲ ਕਰੀਏ ਤਾਂ ਵਾਕਈ ਇਹ ਦੋ ਚੀਜ਼ਾਂ, ਪਰ ਰੱਬ ਤੋਂ ਵੱਡੀ ਜਿਹੜੀ ਚੀਜ਼ ਹੈ ਨਾ ਉਹ ਤਾਂ ਕੋਈ ਵੀ ਨਹੀਂ ਹੈ ਹਨਾ। ਸੋ ਕੁਛ ਨਹੀਂ ਹੈ ਰੱਬ ਤੋਂ ਵੱਡਾ ਜੀ। ਸੋ ਇਸੇ ਜਵਾਬ ਦੇ ਨਾਲ ਅੱਜ ਹੁਣ ਇੱਥੇ ਪ੍ਰੋਗਰਾਮ ਜਿਹੜਾ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। ਤੇ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਮੈਂ ਛੱਡ ਕੇ ਜਾ ਰਹੀ ਹਾਂ, ਔਰ ਬਹੁਤ ਸਾਰੇ ਵੀਰ ਜਿਹੜੇ ਆ ਉਹ ਟਰੱਕਾਂ ਵਾਲੇ ਆ ਸਾਡੇ, ਔਰ ਟਰੱਕਾਂ ਵਾਲਿਆਂ ਦੇ ਲਈ ਇਹ ਖਾਸ ਗੀਤ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡੀ ਨਜ਼ਰ ਕਰ ਰਹੀ ਹੈ। ਨਰਿੰਦਰ ਠੌਰ ਹੋਈ ਕਹਿੰਦੇ ਅੱਜ ਤਾਂ ਕਹਿੰਦੇ ਬਾਜ਼ੀ ਮਾਰ ਗਏ ਭੈਣ ਜੀ। ਧੰਨਵਾਦ ਜੀ, ਧੰਨਵਾਦ। ਕਦੇ ਕਦਾਈ ਮਾਰ ਲਈ ਦੀ, ਅਸੀਂ ਇਸ ਵਿੱਚ ਕੋਸ਼ਿਸ਼ ਨਹੀਂ ਕਰੀ ਦੀ ਹਨਾ। ਤੇ ਅਸੀਂ ਕਹਿੰਦੇ ਹਾਂ ਕਿ ਸਾਰਿਆਂ ਦੇ ਲਈ ਮੌਕੇ ਜਿਹੜੇ ਆ ਉਹ ਬਰਾਬਰ ਰੱਖੇ ਜਾਣ। ਸੋ ਇਸ ਕਰਕੇ ਜੇ ਕੋਸ਼ਿਸ਼ ਕਰੀਏ ਤਾਂ ਫਿਰ ਬਾਜ਼ੀ ਮਾਰ ਵੀ ਜਾਈਦੀ ਹੈ ਕਦੇ ਕਦਾਈ ਹਨਾ। ਬਾਕੀ ਰੱਬ ਦੀ ਕਹਿੰਦੇ ਹੁੰਦੇ ਆ ਵੀ ਰਹਿਮਤ ਹੋਵੇ, ਰੱਬ ਦੀ ਕਿਰਪਾ ਹੋਵੇ ਤਾਂ ਫਿਰ ਬਾਜ਼ੀਆਂ ਵੀ ਤਾਂ ਹੀ ਮਾਰ ਹੁੰਦੀਆਂ ਜੀ। ਬਾਕੀ ਜੀ ਰਵਿੰਦਰ ਸਿੰਘ ਧਨੀ ਹੋਰੀ ਵੀ ਕਹਿੰਦੇ ਕਹਿੰਦੇ ਜਵਾਬ ਕੀ ਆ ਦੱਸੋ। ਜਵਾਬ ਹੈ ਜੀ ਕੁਛ ਨਹੀਂ, ਕੁਛ ਨਹੀਂ, ਜਵਾਬ ਹੀ ਇਹ ਹੈ। ਸੋ ਲਓ ਜੀ ਲੈਂਦੇ ਹਾਂ ਫਿਰ ਇਜਾਜ਼ਤ। ਪ੍ਰੋਗਰਾਮ ਦੇ ਵਿੱਚ ਅਖੀਰ ਦੇ ਵਿੱਚ ਜਿਹੜਾ ਗੀਤ ਹੈ ਉਹ ਤੁਹਾਡੀ ਨਜ਼ਰ ਮੈਂ ਕਰ ਰਹੀ ਹਾਂ ਟਰਾਂਸਪੋਰਟੀਏ ਸ਼ੈਰੀਮਾਨ ਦੀ ਆਵਾਜ਼ ਦੇ ਵਿੱਚ।
ਵੱਜਦੇ ਟਰਾਂਸਪੋਰਟੀਏ ਖਾਰਾ ਤੇਰੀ ਸਾਰੀਆਂ ਹੀ ਗੱਡੀਆਂ ਨੇ ਚਾਹੀ ਕੇ ਤੂੜਾ ਪੱਟਦੇ ਪੱਟਦੇ ਇੱਕ ਸੌ ਉੱਤੇ ਸਾਰੀਆਂ ਹੀ ਛੱਡੀਆਂ ਨੇ ਵੱਜਦੇ ਟਰਾਂਸਪੋਰਟੀਏ ਉਹ ਵੱਜਦੇ ਟਰਾਂਸਪੋਰਟੀਏ ਪੈਂਦੀ ਆ ਫਿਕਰ ਮੈਨੂੰ ਚਾਹ ਦੇ ਪਿਆਲੇ ਦੀ ਤੁਕੀ ਆ ਫਿਕਰ ਪਿੱਛੇ ਭਰੇ ਹੋਏ ਟਰਾਲੇ ਦੀ ਬਾਬੇ ਨੂੰ ਤਿਆ ਕੇ ਨੀ ਮੈਂ ਨਿਕਲਾਂ ਸਕੇਲ ਵਿੱਚੋਂ ਬਾਬੇ ਨੂੰ ਤਿਆ ਕੇ ਨੀ ਮੈਂ ਨਿਕਲਾਂ ਸਕੇਲ ਵਿੱਚੋਂ ਮਿਸ ਕਾਲ ਹੋ ਗਈ ਰਿਸ ਪੈਦਿਆਲੇ ਪਾਲੇ ਦੀ ਪੈਦਿਆਲੇ ਪਾਲੇ ਦੀ ਫੋਟੋ ਤੇਰੀ ਦੇਖ ਸੋਣੀਏ ਫੋਟੋ ਤੇਰੀ ਦੇਖ ਸੋਣੀਏ ਸਭ ਟੈਨਸ਼ਨਾਂ ਦਿਮਾਗ ਵਿੱਚੋਂ ਭੱਜੀਆਂ ਨੇ ਵੱਜਦੇ ਟਰਾਂਸਪੋਰਟੀਏ ਵੱਜਦੇ ਟਰਾਂਸਪੋਰਟੀਏ ਬਟਰ ਟਪਾ ਕੇ ਜਦੋਂ ਬਣਾ ਅਮਰੀਕਾ ਨੂੰ ਪੂਰੀ ਬਿੱਲੋ ਯਾਦ ਦੂਜਾ ਲਾਰੇ ਡਿਸਪੈਚਰਾਂ ਦੇ ਇੱਕ ਤੇਰੀ ਯਾਦ ਦੂਜਾ ਲਾਰੇ ਡਿਸਪੈਚਰਾਂ ਦੇ ਜਿਹੜਿਆਂ ਨਾ ਲੋੜ ਹਜੇ ਕਰ ਲਈ ਉਡੀਕਾਂ ਤੂੰ ਉਡੀਕਾਂ ਤੂੰ ਉਹ ਯਾਦ ਵਿੱਚ ਯਾਰ ਮਿਲ ਗਏ ਯਾਦ ਵਿੱਚ ਯਾਰ ਮਿਲ ਗਏ ਖਾਸੇ ਚਿਰਾਂ ਬਾਅਦ ਸੀਪਾਂ ਅੱਜ ਲੱਗੀਆਂ ਨੇ ਵੱਜਦੇ ਟਰਾਂਸਪੋਰਟੀਆਂ ਵੱਜਦੇ ਟਰਾਂਸਪੋਰਟੀਆਂ ਖਾਰਾ ਤੇਰੀ ਸਾਰੀਆਂ ਹੀ ਗੱਡੀਆਂ ਨੇ ਵੱਜਦੇ ਟਰਾਂਸਪੋਰਟੀਏ ਬਾਪੂ ਵਾਲੀ ਟਾਟਾ ਉੱਤੇ ਹੱਥ ਖੋਲ ਆਇਆ ਸੀ 7 ਲੱਖ ਲਾ ਕੇ ਮੁੰਡਾ ਚਾਚੇ ਕੋਲ ਆਇਆ ਸੀ ਬਾਪੂ ਵਾਲੀ ਟਾਟਾ ਉੱਤੇ ਹੱਥ ਖੋਲ ਆਇਆ ਸੀ 7 ਲੱਖ ਦੀਲਾ ਜੋੜ ਅੱਜ ਖੋਲਤੀ ਟਰਾਂਸਪੋਰਟ ਖੋਲਤੀ ਟਰਾਂਸਪੋਰਟ ਦੀਲਾ ਤੀਲਾ ਜੋੜ ਅੱਜ ਖੋਲਤੀ ਟਰਾਂਸਪੋਰਟ ਆਹੀ ਕੰਮ ਲੋਟ ਮਾੜਾ ਟਾਈਮ ਨਾ ਭੁਲਾਇਆ ਸੀ ਭੁਲਾਇਆ ਸੀ ਉਹ ਨੀਤਾਂ ਨੂੰ ਨੇ ਫਲ ਲੱਗਦੇ ਲੱਗਦੇ ਨੀਤਾਂ ਨੂੰ ਨੇ ਫਲ ਲੱਗਦੇ ਲੱਗਦੇ ਕੀਤੀਆਂ ਨਾ ਕਿਸੇ ਨਾਲ ਠੱਗੀਆਂ ਨੇ ਵੱਜਦੇ ਟਰਾਂਸਪੋਰਟ ਵੱਜਦੇ ਖਾਰਾ ਤੇਰੀ ਸਾਰੀਆਂ ਹੀ ਗੱਡੀਆਂ ਨੇ ਵੱਜਦੇ ਟਰਾਂਸਪੋਰਟੀਏ
ਦੋਸਤੋ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਆਪਾਂ ਇੱਕ ਇੱਕ ਵਿਅੰਗ ਕਾਫਿਲਾ ਸ਼ੁਰੂ ਕੀਤਾ ਡਾਕਟਰ ਗੁਰਨਾਮ ਸਿੰਘ ਪੀਰ ਹੁਣਾਂ ਦਾ ਚਾਚਾ ਚੰਡੀਗੜ੍ਹੀਆ
ਚਾਚਾ ਚੰਡੀਗੜ੍ਹੀਆ
ਜਿੰਦਾਬਾਦ
ਸਾਹਿਤ ਅਕੈਡਮੀ ਅਵਾਰਡ
ਮਿਲਦੇ ਰਹਿਣ
ਊਲ ਜਲੂਲ ਖਰੜੇ
ਛਪਦੇ ਰਹਿਣ
ਚਾਚਾ ਚੰਡੀਗੜ੍ਹੀਆ ਕੁਝ ਲੋਕ ਮੰਗਣ ਪਦਵੀਆਂ ਕੁਝ ਲੋਕ ਧਨ ਧਨ ਕਰਦੇ ਫਿਰਦੇ ਕੁਝ ਲੋਕ ਹੁਸਨ ਤੇ ਇਸ਼ਕ ਮੰਗਦੇ ਮੈਂ ਮੰਗਦਾ ਹਾਂ ਸ਼ਨੀ ਦਾ ਤੇਲ ਐ ਸਾਕੀਆ ਸ਼ੁਕਰ ਹੈ ਅੱਜ ਦੋ ਘੁੱਟ ਤੇਰੀ ਮਿਹਰਬਾਨੀ ਦੇ ਪੀਣ ਨੂੰ ਮਿਲਣਗੇ ਚਾਚੀ ਲਾਲ ਪੀਲੀ ਹੋ ਗਈ ਤੇ ਕਹਿਣ ਲੱਗੀ ਮੇਰਾ ਯਾਰ ਸ਼ਰਾਬੀ ਨੀ ਮੇਰਾ ਯਾਰ ਸ਼ਰਾਬੀ ਨੀ ਮਾਹੀ ਮੇਰੇ ਨੂੰ ਅੰਦਰ ਸੁੱਟ ਕੇ ਬਾਹਰੋਂ ਲਾ ਦਿਓ ਜੰਦਰਾ ਖੂਹ ਵਿੱਚ ਸੁੱਟ ਦਿਓ ਚਾਬੀ ਨੀ ਮੇਰਾ ਯਾਰ ਸ਼ਰਾਬੀ ਨੀ ਮੇਰਾ ਯਾਰ ਸ਼ਰਾਬੀ ਨੀ
ਕਹਿੰਦੇ ਪੁੱਛਿਆ
ਚਾਚਾ ਕੀ ਗੱਲ ਸੂਬੇਦਾਰ ਬਣ ਗਿਆ
ਕਹਿਣ ਲੱਗਾ ਅਜੇ ਬਣੇ ਤਾਂ ਨਹੀਂ ਪਰ ਸੂਬੇਦਾਰੀ ਦੀ ਪ੍ਰੈਕਟਿਸ ਕਰ ਰਹੇ ਹਾਂ
ਦਲਜੀਤ ਸਿੰਘ ਦੇਵ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਡਾਕਟਰ ਗੁਰਨਾਮ ਸਿੰਘ ਤੀਰ ਦਾ ਚਾਚਾ ਚੰਡੀਗੜ੍ਹੀਆ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਅਤੇ ਪੋਡਕਾਸਟ ਵਿੱਚ ਸੁਣ ਸਕਦੇ ਹੋ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਮਨ ਮੇਰੇ ਗੁਰ ਕੀ ਸਿੱਖ ਸੁਣੀਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ
ਹਰਮਨ ਰੇਡੀਓ
I can't believe that it's real. I can't believe that it's happening.
Are you interested in becoming a presenter? Would you like to join Hartman Radio? If so, contact Hartman Radio on hartmanradio.com. Thank you.
ਪਾਉਣ ਨਹੀਂ ਆਉਂਦੇ ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਆਉਂਦੇ ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਆਉਂਦੇ ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਆਉਂਦੇ ਉਹ ਚਾਂਦੀਆਂ ਦੇ ਵਰਗੇ ਬੇਸ਼ੱਕ ਨਾਮ ਸੋਨੇ ਚ ਲਿਖਾ ਕੇ ਹਟਾਂਗੇ ਸੋਨੇ ਚ ਲਿਖਾ ਕੇ ਹਟਾਂਗੇ ਉਹ ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ ਪਾ ਕੇ ਬੈਠੇ ਨੀ ਐਵੇਂ ਕਿਸੇ ਬਾਈ ਤੋਂ ਉਮੀਦ ਲਾ ਕੇ ਬੈਠੇ ਨੀ।